And it reads like this, and Elijah the Tishbite, who was an inhabitant of Gilead.
ਤਾਂ ਏਲੀਆ ਤਿਸਬੀ ਨੇ ਜੋ ਗਲਿਆਦ ਦੇ ਵਾਸੀਆਂ ਵਿੱਚੋਂ ਸੀ ਅਹਾਬ ਨੂੰ ਆਖਿਆ ਭਈ ਜਿੰਦੇ ਯਹੋਵਾਹ ਇਸਰਾਇਲ ਦੇ ਪਰਮੇਸ਼ਵਰ ਦੀ ਸੌਂ ਜਿਹਦੇ ਅੱਗੇ ਮੈਂ ਖੜਾ ਹਾਂ ਇਹਨਾਂ ਵਰਿਆਂ ਵਿੱਚ ਮੇਰੇ ਵਚਨ ਤੋਂ ਬਿਨਾਂ ਨਾ ਤਰੇਲ ਪਵੇਗੀ ਨਾ
ਮੀਂਹ
ਐਉਂ ਯਹੋਵਾਹ ਦਾ ਬਚਨ ਉਹਨੂੰ ਆਇਆ ਕਿ ਇਥੋਂ ਚੱਲਦੇ ਅਤੇ ਆਪਣਾ ਮੁਹਾਣਾ ਪੂਰਬ ਵੱਲ ਫੇਰ ਅਤੇ ਆਪ ਨੂੰ ਕ੍ਰੀਤ ਦੇ ਨਾਲੇ ਕੋਲ ਜਿਹੜਾ ਜਰਦਨ ਦੇ ਸਾਹਮਣੇ ਹੈ ਲੁਕਾ ਲੈ ਤਾਂ ਐਉਂ ਹੋਵੇਗਾ ਕਿ ਤੂੰ ਉਸ ਨਾਲੇ ਵਿਚੋਂ ਪੀਵੇਗਾ ਅਤੇ ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਉਥੇ ਹੀ ਪਾਲਣ ਤਾਂ ਉਹ ਚੱਲ ਪਿਆ ਅਤੇ ਯਹੋਵਾਹ ਦੇ ਬਚਨ ਅਨੁਸਾਰ ਕੀਤਾ ਉਹ ਚੱਲ ਕੇ ਕ੍ਰੀਤ ਦੇ ਨਾਲੇ ਕੋਲ ਜਾ ਟਿਕਿਆ ਜਿਹੜਾ ਯਰਦਨ ਦੇ ਸਾਹਮਣੇ ਹੈ ਤਾਂ ਪਹਾੜੀ ਕਾਂ ਉਹਦੇ ਕੋਲ ਰੋਟੀ ਤੇ ਮਾਸ ਸਵੇਰ ਅਤੇ ਸ਼ਾਮ ਨੂੰ ਲਿਆਉਂਦੇ ਰਹੇ ਅਤੇ ਉਹ ਉਸ ਨਾਲੇ ਵਿਚੋਂ ਪਾਣੀ ਪੀ ਲੈਂਦਾ ਸੀ ਤਾਂ ਐਂ ਹੋਇਆ ਕਿ ਥੋੜੇ ਦਿਨਾਂ ਦੇ ਪਿੱਛੋਂ ਨਾਲਾ ਸੁੱਕ ਗਿਆ ਕਿਉਂ ਜੋ ਦੇਸ਼ ਵਿਚ ਮੀਂਹ ਨਾ ਪਿਆ ਤਾਂ ਯਹੋਵਾਹ ਦਾ ਇਹ ਬਚਨ ਉਹਨੂੰ ਆਇਆ ਕਿ ਉੱਠ ਅਤੇ ਸਿਦੋਨ ਦੇ ਸਾਰਫਤ ਨੂੰ ਚਲਾ ਜਾ ਅਤੇ ਉੱਥੇ ਟਿਕ ਵੇਖ ਮੈਂ ਇੱਕ ਵਿਧਵਾ ਨੂੰ ਹੁਕਮ ਦਿੱਤਾ ਹੈ ਕਿ ਉਹ ਤੇਰੀ ਪਾਲਣਾ ਕਰੇ
And when he came to the gate of the city,
ਉਹ ਉੱਠਿਆ ਅਤੇ ਸਾਰਫਤ ਨੂੰ ਚਲਿਆ ਗਿਆ ਅਤੇ ਜਾਂ ਸ਼ਹਿਰ ਦੇ ਦਰਵਾਜੇ ਕੋਲ ਆਇਆ ਤਾਂ ਵੇਖੋ ਉੱਥੇ ਇੱਕ ਵਿਧਵਾ ਲੱਕੜੀਆਂ ਚੁਗਦੀ ਸੀ ਤਾਂ ਉਸਨੇ ਉਹਨੂੰ ਉੱਚੀ ਦਿੱਤੀ ਆਖਿਆ ਜਰਾ ਮੈਨੂੰ ਆਪਣੇ ਭਾਂਡੇ ਵਿਚੋਂ ਥੋੜਾ ਜਿਹਾ ਪਾਣੀ ਲਿਆ ਦੇ ਕਿ ਮੈਂ ਪੀ
ਲਵਾਂ Bring me, I pray thee, a morsel of bread in thy
hand. ਜਦ ਉਹ ਲਿਆਉਣ ਲਈ ਚੱਲੀ ਤਾਂ ਉਸਨੇ ਉਹਨੂੰ ਉੱਚੀ ਦਿੱਤੀ ਆਖਿਆ ਜਰਾ ਇੱਕ ਚੱਪਾ ਟੁਕੜਾ ਰੋਟੀ ਦਾ ਆਪਣੇ ਹੱਥ ਲੈਂਦੀ ਆਵੀ ਅੱਗੋਂ ਉਹਨੇ ਆਖਿਆ ਜਿਉਂਦੇ ਯਹੋਵਾਹ ਤੇਰੇ ਪਰਮੇਸ਼ਵਰ ਦੀ ਸੌਂ ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ ਪਰ ਇੱਕ ਤੋਲੇ ਵਿਚ ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਕੁਜੀ ਵਿਚ ਹੈ ਅਤੇ ਵੇਖ ਮੈਂ ਇਹ ਦੋ ਕੁ ਲੱਕੜੀਆਂ ਚੁਗ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਪਕਾਵਾਂ ਤਾਂ ਜੋ ਅਸੀਂ ਉਹਨੂੰ ਖਾਈਏ ਤੇ ਮਰੀਏ ਤਾਂ ਏਲੀਆ ਨੇ ਉਹਨੂੰ ਆਖਿਆ ਨਾ ਡਰ ਜਾ ਅਤੇ ਆਪਣੀ ਗੱਲ ਦੇ ਅਨੁਸਾਰ ਕਰ ਪਰ ਪਹਿਲਾਂ ਉਸ ਵਿਚੋਂ ਮੇਰੇ ਲਈ ਇੱਕ ਰੋਟੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤਰ ਲਈ ਪਕਾਵੀ
ਫੋਰ ਦਸ ਸੇਥ ਦਾ ਲਾਰਡ ਗੋਡ ਆਫ ਇਸਰਾਇਲ ਦ ਬੈਰਲ ਆਫ ਮੀਲ ਸ਼ਲ ਨਾ
ਕਿਉਂ ਜੋ ਯਹੋਵਾਹ ਇਸਰਾਇਲ ਦਾ ਪਰਮੇਸ਼ਵਰ ਇਉਂ ਆਖਦਾ ਹੈ ਕਿ ਨਾ ਤੋਲੇ ਵਿਚੋਂ ਆਟਾ ਮੁੱਕੇਗਾ ਨਾ ਕੁਜੀ ਦਾ ਤੇਲ ਘਟੇਗਾ ਜਿੰਨਾ ਚਿਰ ਯਹੋਵਾਹ ਜ਼ਮੀਨ ਉੱਤੇ ਮੀਂਹ ਨਾ ਪਾਵੇ
ਐਂਡ ਸ਼ੀ ਵੈਂਟ ਇਨ ਐਂਡ ਡਿਡ ਅਕੋਰਡਿੰਗ ਟੂ ਦ ਸੇਇੰਗ ਆਫ ਇਲੀਸ਼ਾ ਐਂਡ ਸ਼ੀ ਐਂਡ ਹੀ ਐਂਡ ਹਰ ਹਾਊਸ
ਤਾਂ ਉਹ ਗਈ ਅਤੇ ਏਲੀਆ ਦੇ ਆਖਣ ਅਨੁਸਾਰ ਕੀਤਾ ਫਿਰ ਏਲੀਆ ਅਤੇ ਉਹ ਅਤੇ ਉਹਦਾ ਘਰਾਣਾ ਕਈ ਦਿਨਾਂ ਤੱਕ ਖਾਂਦੇ ਰਹੇ ਅਤੇ ਨਾ ਤੋਲੇ ਵਿਚੋਂ ਆਟਾ ਮੁੱਕਾ ਨਾ ਕੁਜੀ ਦਾ ਤੇਲ ਘਟਿਆ ਇਹ ਯਹੋਵਾਹ ਦੇ ਬਚਨ ਅਨੁਸਾਰ ਹੋਇਆ ਜੋ ਉਹਨੇ ਏਲੀਆ ਦੇ ਰਾਹੀਂ ਬੋਲਿਆ ਸੀ ਅੱਜ ਸਵੇਰ ਦੀ ਗੱਲਬਾਤ ਦੇ ਲਈ ਬਾਹਰਲੇ ਦੇਸ਼ਾਂ ਵਿਚ ਜਾਣ ਤੋਂ ਪਹਿਲਾਂ ਮੈਂ ਇਹ ਵਿਸ਼ਾ ਚੁਣਿਆ ਹੈ ਪਰਮੇਸ਼ਵਰ ਨੂੰ ਪੱਕੀ ਤਰ੍ਹਾਂ ਜਾਣ ਲਓ
And now, Lord, bless thy word as it goes forth.
Prabhu, hun apne vachan nu barkat de, jidda hi eh prachar kita janda hai, ate kaash ki pavitra atma sade mana ate sade vichara nu apni pakad vich lai lave, ate sanu ohde darshan lai tiyar kare, jidda asi ohnu aun lai kya hai.
For we do not come to the house of the Lord to be seen or to see, but to learn of thee.
ਕਿਉਂਕਿ ਅਸੀਂ ਪਰਮੇਸ਼ਵਰ ਦੇ ਘਰ ਵਿਚ ਵੇਖਣ ਵਿਖਾਉਣ ਲਈ ਨਹੀਂ ਆਉਂਦੇ, ਪਰ ਤੇਰੇ ਕੋਲੋਂ ਸਿੱਖਣ ਲਈ ਅਤੇ ਤੇਰੇ ਸੁਭਾਅ ਨੂੰ ਜਾਣਨ ਲਈ ਅਤੇ ਤੇਰੇ ਮਾਰਗ ਅਤੇ ਤੇਰੇ ਕੰਮਾਂ ਨੂੰ ਜਾਣਨ ਲਈ, ਤਾਂ ਕਿ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕੀਏ ਇੱਕ ਅਸਲੀ ਪੱਕੇ ਯਕੀਨ ਨਾਲ ਕਿ ਪਰਮੇਸ਼ਵਰ ਹੈ। ਪ੍ਰਭੂ ਇਹ ਬਖਸ਼ ਦੇ, ਯਿਸੂ ਦੇ ਨਾਮ ਵਿਚ ਅਸੀਂ ਮੰਗਦੇ ਹਾਂ, ਆਮੀਨ।
Dreadful morning. It was so hot and dusty. And people
ਇੱਕ ਭਿਆਨਕ ਸਵੇਰ ਰਹੀ ਹੋਵੇਗੀ। ਇਹ ਬਹੁਤ ਹੀ ਗਰਮ ਅਤੇ ਮਿੱਟੀ ਘੱਟੇ ਨਾਲ ਭਰੀ ਹੋਈ ਸੀ। ਲੋਕ ਗਲੀ ਵਿਚ ਭੁੱਖੇ ਮਰ ਰਹੇ ਸਨ। ਧਰਤੀ ਇੰਨੀ ਗਰਮ ਸੀ ਕਿ ਬਲਣ ਦੇ ਲਈ ਤਿਆਰ ਸੀ। ਇਹ ਸਭ ਕੁਝ ਉਹਨਾਂ ਦੇ ਪਾਪਾਂ ਅਤੇ ਨੈਤਿਕ ਪਤਨ ਦਾ ਪ੍ਰਤੀਬਿੰਬ ਸੀ। ਤੁਸੀਂ ਵੇਖਦੇ ਹੋ ਕਿ ਅਹਾਬ ਉਸ ਸਮੇਂ ਇਸਰਾਇਲ ਵਿਚ ਰਾਜ ਕਰ ਰਿਹਾ ਸੀ, ਜਾਂ ਉਹ ਇਸਰਾਇਲ ਦੇ ਉੱਤੇ ਰਾਜਾ ਸੀ, ਤੇ ਉਹ ਇਸਰਾਇਲ ਦੇ ਸਭ ਰਾਜਿਆਂ ਨਾਲੋਂ ਭੈੜਾ ਰਾਜਾ ਸੀ। ਅਹਾਬ ਜਿੰਨਾ ਭੈੜਾ ਰਾਜਾ ਕੋਈ ਵੀ ਨਹੀਂ ਸੀ ਹੋਇਆ, ਕਿਉਂਕਿ ਉਹਨੂੰ ਸਿਖਾਇਆ ਵੀ ਗਿਆ ਸੀ ਅਤੇ ਉਹ ਚੰਗੀ ਤਰ੍ਹਾਂ ਜਾਣਦਾ ਵੀ ਸੀ। ਹਰੇਕ ਕੰਮ ਜੋ ਉਸਨੇ ਕੀਤਾ, ਉਸ ਵਿਚ ਉਹ ਪਰਮੇਸ਼ਵਰ ਨੂੰ ਲਗਾਤਾਰ ਨਾ ਖੁਸ਼ ਕਰਦਾ ਰਿਹਾ ਅਤੇ ਇਸ ਤਰ੍ਹਾਂ ਅਸਫਲ ਰਿਹਾ। ਭਾਵੇਂ ਉਸ ਕੋਲ ਮਹਾਨ ਸੈਨਿਕ ਪ੍ਰਣਾਲੀ ਸੀ ਤੇ ਲੋਕ ਉਹਦੇ ਰਾਜ ਵਿਚ ਬੜੇ ਖੁਸ਼ਹਾਲ ਹੋ ਗਏ ਸਨ, ਪਰ ਫਿਰ ਵੀ ਤੁਸੀਂ ਪਰਮੇਸ਼ਵਰ ਨੂੰ ਨਾ ਖੁਸ਼ ਕਰਕੇ ਲੰਮੇ ਸਮੇਂ ਤੱਕ ਜਿਉਂਦੇ ਰਹਿਣ ਦੀ ਉਮੀਦ ਨਹੀਂ ਕਰ ਸਕਦੇ। ਫਿਰ ਜਦੋਂ ਉਹਨੇ ਆਪਣਾ ਵਿਆਹ ਕੀਤਾ, ਬਜਾਏ ਆਪਣੇ ਲੋਕਾਂ ਵਿਚ ਵਿਆਹ ਕਰਨ ਦੇ, ਉਹਨੇ ਜਾ ਕੇ ਇੱਕ ਪਾਪੀ, ਇੱਕ ਮੂਰਤੀ ਪੂਜਕ ਨਾਲ ਵਿਆਹ ਕਰ ਲਿਆ। ਉਹਨੇ ਇਜਬਲ ਨਾਲ ਵਿਆਹ ਕਰ ਲਿਆ ਅਤੇ ਉਹ ਇੱਕ ਵਿਸ਼ਵਾਸੀ ਨਹੀਂ ਸੀ। ਕਿਸੇ ਵੀ ਹਾਲਾਤ ਵਿਚ ਕਿਸੇ ਵਿਸ਼ਵਾਸੀ ਨੂੰ ਇੱਕ ਅਵਿਸ਼ਵਾਸੀ ਨਾਲ ਵਿਆਹ ਨਹੀਂ ਕਰਨਾ ਚਾਹੀਦਾ, ਹਮੇਸ਼ਾ ਵਿਸ਼ਵਾਸੀ ਨਾਲ ਹੀ ਵਿਆਹ ਕਰਨਾ ਚਾਹੀਦਾ ਹੈ। ਪਰ ਅਹਾਬ ਨੇ ਇਹ ਬੁਰਾ ਕੰਮ ਕੀਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਜਬਲ ਇੱਕ ਬਹੁਤ ਸੁੰਦਰ ਔਰਤ ਸੀ ਤੇ ਉਹ ਉਹਦੇ ਮੁਹਾਂਦਰੇ ਵੱਲ ਵੇਖ ਕੇ ਫਸ ਗਿਆ, ਬਜਾਏ ਇਹਦੇ ਕਿ ਉਹ ਜਾਣਦਾ ਕਿ ਉਹ ਕੀ ਸੀ। ਅੱਜ ਬਹੁਤ ਸਾਰੇ ਲੋਕ ਉਸੇ ਹੀ ਗਲਤੀ ਨੂੰ ਕਰਦੇ ਹਨ। ਉਹ ਲੋਕਾਂ ਵਿਚ, ਉਸ ਦੇਸ਼ ਵਿਚ ਮੂਰਤੀ ਪੂਜਾ ਨੂੰ ਲੈ ਕੇ ਆਈ। ਲੋਕ, ਜਾਜਕ ਤੇ ਉਹਨਾਂ ਦੇ ਮੰਤਰੀ ਇਸ ਮਹਾਨ ਅਤੇ ਮਸ਼ਹੂਰ ਮੰਗ ਦੇ ਸ਼ਿਕਾਰ ਬਣ ਗਏ।
And it's the very picture of our country today. We have fallen under the popular demand.
ਤੇ ਅੱਜ ਸਾਡੇ ਦੇਸ਼ ਦੀ ਉਹੀ ਤਸਵੀਰ ਹੈ। ਅਸੀਂ ਮਸ਼ਹੂਰ ਮੰਗ ਦੇ ਸ਼ਿਕਾਰ ਹੋ ਗਏ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਾਜਕਾਂ ਨੇ ਸੋਚਿਆ ਹੋਵੇਗਾ ਕਿ ਜਿੰਨਾ ਚਿਰ ਉਹਨਾਂ ਦੀ ਸਰਕਾਰ ਇਹ ਆਗਿਆ ਦਿੰਦੀ ਹੈ, ਇਹ ਸਭ ਠੀਕ ਹੀ ਹੈ। ਪਰ ਮੈਂ ਪਰਵਾਹ ਨਹੀਂ ਕਰਦਾ ਕਿ ਸਰਕਾਰ ਕੀ ਆਗਿਆ ਦਿੰਦੀ ਹੈ, ਪਰ ਇਹ ਤਾਂ ਉਹ ਹੋਣਾ ਚਾਹੀਦਾ ਹੈ ਜਿਹਨੂੰ ਪਰਮੇਸ਼ਵਰ ਠੀਕ
ਆਖੇ।
ਤੇ ਲੋਕਾਂ ਨੇ ਸੋਚਿਆ ਕਿ ਇਹ ਬਿਲਕੁਲ ਠੀਕ ਹੋਵੇਗਾ ਜੇਕਰ ਉਹ ਉਹਨਾਂ ਦੇ ਕੁਝ ਸੰਸਾਰਿਕ ਕੰਮਾਂ ਵਿਚ ਸ਼ਾਮਲ ਹੋਣ। ਜੋ ਮੈਂ ਹੁਣੇ ਆਖਿਆ ਹੈ, ਕੋਈ ਮੈਨੂੰ ਇਹਦਾ ਦੁਬਾਰਾ ਨਕਸ਼ਾ ਖਿੱਚਣ ਲਈ ਕਹਿ ਸਕਦਾ ਹੈ ਕਿ ਇਹ ਅੱਜ ਦੀ ਤਸਵੀਰ ਵਾਂਗ ਹੀ ਹੈ।
Think that we are idol worshippers, but we are. And the government
ho sakda hai ki assi sochde ha ki assi murti poojak nahi ha, par assi ha te sarkar ehda samarthan kardi hai. Aaj log murti poojak han kyunki oh murtiyan di pooja karde han. Kuj log filmi staryan di murti di tarah pooja karde han. Kuj log buttan di than paise di pooja karde han te kuj log television de sitaryan di ਬੁੱਤਾਂ ਦੀ ਥਾਂ ਪੂਜਾ ਕਰਦੇ ਹਨ। ਪਰ ਉਹ ਸਭ ਕੁਝ ਜੋ ਤੁਸੀਂ ਪਰਮੇਸ਼ਵਰ ਤੋਂ ਪਹਿਲਾਂ ਰੱਖਦੇ ਹੋ, ਉਹ ਇੱਕ ਮੂਰਤੀ ਹੀ ਹੈ, ਭਾਵੇਂ ਇਹ ਕੁਝ ਵੀ
ਹੋਵੇ।
ਇੱਥੋਂ ਤੱਕ ਕਿ ਸ਼ੈਤਾਨ, ਜੋ ਸਾਡਾ ਵੱਡਾ ਦੁਸ਼ਮਣ ਹੈ, ਉਹ ਇੰਨਾ ਹੁਸ਼ਿਆਰ ਹੈ ਕਿ ਉਹ ਕਲੀਸਿਆ ਨੂੰ ਵੀ ਪਰਮੇਸ਼ਵਰ ਤੋਂ ਪਹਿਲਾਂ ਰੱਖ ਦਿੰਦਾ ਹੈ। ਤੁਹਾਡੇ ਕੋਲ ਇੱਕ ਮਹਾਨ ਕਲੀਸਿਆ ਹੋ ਸਕਦੀ ਹੈ, ਇਹ ਇੱਕ ਵੱਡੀ ਇਮਾਰਤ ਜਾਂ ਇੱਕ ਵੱਡੀ ਸੰਸਥਾ ਹੋ ਸਕਦੀ ਹੈ, ਤੇ ਫੇਰ ਦੁਬਾਰਾ ਇੱਕ ਵੱਡੀ ਸਭਾ ਹੋ ਸਕਦੀ ਹੈ, ਪਰ ਆਪਣੇ ਦਿਲ ਵਿੱਚ ਕਦੇ ਵੀ ਪਰਮੇਸ਼ਵਰ ਤੋਂ ਪਹਿਲਾਂ ਕੁਝ ਨਾ ਆਂਦਿਓ। ਪਰਮੇਸ਼ਵਰ ਤੋਂ ਪਹਿਲਾਂ ਕੋਈ ਵੀ ਚੀਜ਼ ਜੋ ਹੈ ਉਹ ਇੱਕ ਮੂਰਤੀ ਹੈ।
And these people knew that they wasn't spiritual like they used to be under the reigns of other kings.
ਤੇ ਇਹ ਲੋਕ ਜਾਣਦੇ ਸਨ ਕਿ ਉਹ ਉਸ ਤਰ੍ਹਾਂ ਆਤਮਿਕ ਨਹੀਂ ਸਨ ਜਿਵੇਂ ਉਹ ਹੋਰ ਰਾਜਿਆਂ ਦੇ ਰਾਜ ਵਿੱਚ ਹੋਇਆ ਕਰਦੇ ਸਨ। ਉਹਨਾਂ ਨੇ ਸੋਚਿਆ ਕਿਉਂਕਿ ਉਹ ਇੱਕ ਧਾਰਮਿਕ ਕੌਮ ਹਨ, ਇਸ ਲਈ ਸਭ ਕੁਝ ਠੀਕ ਹੀ ਹੋਵੇਗਾ। ਤੇ ਇਸ ਤਰ੍ਹਾਂ ਅਸੀਂ ਵੀ ਉਸੇ ਹੀ ਥਾਂ ਤੇ ਆ ਗਏ ਹਾਂ। ਕੁਝ ਮਹੀਨੇ ਪਹਿਲਾਂ ਮੈਂ ਆਪਣੇ ਇੱਕ ਬਹੁਤ ਹੀ ਵਧੀਆ ਦੋਸਤ ਦੇ ਨਾਲ ਗੱਲਬਾਤ ਕਰ ਰਿਹਾ ਸੀ ਤੇ ਉਸਨੇ ਕਿਹਾ, ਭਾਈ ਬ੍ਰਨਮ, ਮੈਂ ਜਾਣਦਾ ਹਾਂ ਕਿ ਤੁਸੀਂ ਇਸ ਸੰਯੁਕਤ ਰਾਜ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਨੱਪ ਕੇ ਰੱਖਿਆ ਹੈ। ਉਹਨੇ ਕਿਹਾ, ਤੁਸੀਂ ਹਮੇਸ਼ਾ ਪਾਪ ਦੇ ਵਿਰੋਧ ਵਿੱਚ ਗੱਜਦੇ ਰਹਿੰਦੇ ਹੋ ਅਤੇ ਇਹ ਵੀ ਕਿ ਪਰਮੇਸ਼ਵਰ ਕਿਵੇਂ ਇਸ ਕੌਮ ਨੂੰ ਸਜ਼ਾ ਦੇਵੇਗਾ। ਮੈਂ ਕਿਹਾ, ਉਹਨੂੰ ਨਿਆਈ ਹੋਣ ਦੇ ਲਈ ਇਹ ਕਰਨਾ ਹੀ ਪੈਣਾ ਹੈ।
He said, but Brother Branham, you forget that this nation was founded upon the scripture.
ਪਰ ਭਾਈ ਬ੍ਰਨਮ, ਤੁਸੀਂ ਇਹ ਭੁੱਲ ਰਹੇ ਹੋ ਕਿ ਇਹ ਕੌਮ ਦੀ ਨੀਂਹ ਲਿਖਤਾਂ ਦੇ ਉੱਪਰ ਧਰੀ ਹੋਈ ਹੈ ਤੇ ਸਾਡੇ ਦਾਦੇ ਪੜਦਾਦੇ ਇੱਥੋਂ ਆਏ ਅਤੇ ਪਰਮੇਸ਼ਵਰ ਨੇ ਸਾਨੂੰ ਇਹ ਮਿਰਾਸ ਦਿੱਤੀ ਤੇ ਅਸੀਂ ਇੱਕ ਧਾਰਮਿਕ ਕੌਮ ਹਾਂ।
I said, that is true. Oh, love it. And no one knows how I appreciate this.
ਮੈਂ ਕਿਹਾ, ਇਹ ਸਭ ਸੱਚ ਹੈ ਤੇ ਕੋਈ ਨਹੀਂ ਜਾਣਦਾ ਕਿ ਮੈਂ ਇਸ ਕੌਮ ਦੀ ਸਲਾਹਤ ਕਰਦਾ ਹਾਂ, ਪਰ ਵੇਖ ਮੇਰੇ ਭਾਈ, ਇਸਰਾਇਲ ਵੀ ਪਰਮੇਸ਼ਵਰ ਦਾ ਚੁਣਿਆ ਹੋਇਆ ਸੀ ਅਤੇ ਉਹਨੇ ਉਸ ਲਈ ਆਪਣੇ ਨਬੀ ਅਤੇ ਮਹਾਨ ਬੰਦੇ ਭੇਜੇ, ਪਰ ਪਰਮੇਸ਼ਵਰ ਪਾਪ ਨੂੰ ਸਹਿਣ ਨਹੀਂ ਕਰ ਸਕਦਾ। ਉਹਨੇ ਇਸਰਾਇਲ ਤੋਂ ਹਰੇਕ ਉਸ ਦਾਣੇ ਦੀ ਵਾਢੀ ਕਰਵਾਈ ਜੋ ਉਹਨੇ ਬੀਜਿਆ ਸੀ ਤੇ ਜੇਕਰ ਉਹਨੇ ਇਸਰਾਇਲ ਤੋਂ ਉਹਦੀ ਵਾਢੀ ਕਰਵਾਈ ਜੋ ਉਹਨਾਂ ਬੀਜਿਆ ਸੀ ਤਾਂ ਉਹ ਸਾਡੇ ਕੋਲੋਂ ਉਹੀ ਵਢਾਵੇਗਾ ਜੋ ਅਸੀਂ ਬੀਜਦੇ ਹਾਂ। ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ। ਅਸੀਂ ਇਹ ਸੋਚਣ ਦੇ ਲਈ ਉਸ ਥਾਂ ਤੇ ਆ ਗਏ ਹਾਂ ਕਿਉਂਕਿ ਅਸੀਂ ਜੋ ਸਾਡੇ ਪਿਓ ਦਾਦਿਆਂ ਨੇ ਕੀਤਾ ਉਹਦੇ ਉੱਤੇ ਆਧਾਰਿਤ ਹਾਂ ਜਾਂ ਉਹਦੇ ਉੱਤੇ ਜੋ ਸਾਡੇ ਕਲੀਸਿਯਾ ਦੇ ਮਹਾਨ ਸੰਸਥਾਪਕਾਂ ਨੇ ਕੀਤਾ ਹੈ। ਕੀ ਉਹਨਾਂ ਨੇ ਪਰਮੇਸ਼ਵਰ ਦੇ ਲਈ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਜੋ ਬਿਲਕੁਲ ਠੀਕ ਹੈ ਅਤੇ ਸਰਾਹਣਾ ਦੇ ਯੋਗ ਹੈ, ਪਰ ਅਸੀਂ ਆਪਣੀ ਮੁਕਤੀ ਉਸ ਤੋਂ ਨਹੀਂ ਪਾ ਸਕਦੇ ਜੋ ਉਹਨਾਂ ਨੇ ਕੀਤਾ ਸੀ। ਮੁਕਤੀ ਪਰਮੇਸ਼ਵਰ ਅਤੇ ਮਨੁੱਖ ਦੇ ਵਿੱਚ ਇੱਕ ਵਿਅਕਤੀਗਤ ਮਾਮਲਾ ਹੈ, ਸਾਡੀ ਕੌਮ ਨਾਲ ਨਹੀਂ, ਸਾਡੀ ਕਲੀਸਿਯਾ ਦੇ ਨਾਲ ਨਹੀਂ, ਪਰ ਅਸੀਂ ਪਰਮੇਸ਼ਵਰ ਦੇ ਸਾਹਮਣੇ ਜਵਾਬ ਦਿੰਦੇ ਹਾਂ।
ਇਟਸ ਕਮ ਟੂ ਦ ਪਲੇਸ ਇਨ ਆਰ ਕੰਟਰੀ ਅੰਟਿਲ ਇਨ ਦ ਮਿਡਸਟ ਆਫ ਦ ਮੋਸਟ ਸਪਿਰਚੁਅਲ ਪੀਪਲ ਦੈਟ ਵੀ ਹੈਵ।
ਅਸੀਂ ਆਪਣੇ ਦੇਸ਼ ਵਿੱਚ ਇੱਕ ਅਜਿਹੀ ਹਾਲਤ ਵਿੱਚ ਪਹੁੰਚ ਗਏ ਹਾਂ ਕਿ ਸਾਡੇ ਸਭ ਤੋਂ ਵਧੇਰੇ ਆਤਮਿਕ ਲੋਕ ਜੋ ਸਾਡੇ ਕੋਲ ਹਨ। ਤੁਸੀਂ ਆਤਮਿਕ ਆਦਮੀ ਅਤੇ ਔਰਤਾਂ ਵਿੱਚ ਚਲੇ ਜਾਓ ਅਤੇ ਤੁਸੀਂ ਪਾਓਗੇ ਕਿ ਉਹਨਾਂ ਦੇ ਦਿਲਾਂ ਦੇ ਅੰਦਰ ਅਜੇ ਵੀ ਕੋਈ ਕਮੀ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਮੈਂ ਇਹਨਾਂ ਕੁਝ ਚੀਜ਼ਾਂ ਨੂੰ ਵੇਖ ਰਿਹਾ ਸੀ ਅਤੇ ਵੇਖਿਆ ਜੋ ਮਨੁੱਖ ਮੈਂ ਸੋਚਦਾ ਸਾਂ ਕਿ ਬੜੇ ਆਤਮਿਕ ਸਨ, ਮੈਨੂੰ ਪਤਾ ਲੱਗਾ ਕਿ ਉਹ ਸਰੀਰਕ ਚੀਜ਼ਾਂ ਉੱਤੇ ਬਹੁਤ ਜ਼ੋਰ ਦੇ ਰਹੇ ਹਨ। ਇੱਧਰ ਉੱਧਰ ਜਾਂਦੇ ਹਨ ਤੇ ਕਹਿੰਦੇ ਹਨ, ਪਰਮੇਸ਼ਵਰ ਨੇ ਮੈਨੂੰ ਸਭ ਤੋਂ ਵੱਡੀ ਫਲਾਨੀ ਫਲਾਨੀ ਚੀਜ਼ ਦਿੱਤੀ ਹੈ। ਤੁਸੀਂ ਧੋਖਾ ਦੇ ਰਹੇ ਹੋ। ਵੱਡੀਆਂ ਵੱਡੀਆਂ ਪਦਾਰਥਕ ਚੀਜ਼ਾਂ ਹਮੇਸ਼ਾ ਹੀ ਪਰਮੇਸ਼ਵਰ ਦੀ ਮਰਜ਼ੀ ਦੇ ਵਿੱਚ ਨਹੀਂ ਹੁੰਦੀਆਂ। ਪਰਮੇਸ਼ਵਰ ਮੀਂਹ ਨੂੰ ਧਰਮੀ ਤੇ ਕੁਧਰਮੀ ਦੋਹਾਂ ਤੇ ਭੇਜਦਾ ਹੈ, ਪਰ ਅੱਜ ਸੰਸਾਰ ਨੂੰ ਵਿਸ਼ਵਾਸ ਦੇ ਧੋਖੇ ਦੀ ਲੋੜ ਨਹੀਂ ਹੈ ਕਿ ਆਪਣੇ ਆਪ ਨੂੰ ਕਿਸੇ ਚੀਜ਼ ਵਿੱਚ ਧੋਖਾ ਦੇਣ ਤੇ ਇਸ ਨੂੰ ਆਤਮਿਕ ਆਖਣ। ਕਦੇ ਕਦੇ ਵਿਸ਼ਵਾਸ ਨਾਲ ਵੱਡੇ ਵੱਡੇ ਚਮਤਕਾਰ ਹੁੰਦੇ ਹਨ, ਪਰ ਤਦ ਵੀ ਇਹ ਆਤਮਿਕ ਦਿਲ ਤੋਂ ਨਹੀਂ ਹੋ ਸਕਦੇ। ਕੀ ਸਾਡੇ ਪ੍ਰਭੂ ਨੇ ਨਹੀਂ ਕਿਹਾ, ਉਸ ਦਿਨ ਬਥੇਰੇ ਮੇਰੇ ਕੋਲ ਆਉਣਗੇ ਅਤੇ ਕਹਿਣਗੇ ਕਿ ਮੈਂ ਤੇਰਾ ਨਾਮ ਲੈ ਕੇ ਇਹ ਜਾਂ ਉਹ ਨਹੀਂ ਕੀਤਾ। ਮੈਂ ਉਹਨਾਂ ਨੂੰ ਆਖਾਂਗਾ, ਹੇ ਬਰਿਆਰੋ, ਮੇਰੇ ਕੋਲੋਂ ਦੂਰ ਚਲੇ ਜਾਓ। ਬੁਰਿਆਈ ਕੀ ਹੈ? ਉਹ ਇਹ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਠੀਕ ਤਰ੍ਹਾਂ ਕਰਨਾ ਜਾਣਦੇ ਹੋ ਪਰ ਨਹੀਂ ਕਰਦੇ। ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ, ਉਹ ਆਖੇਗਾ, ਤੇ ਅਸੀਂ ਉਸ ਦਿਨ ਵਿੱਚ ਰਹਿ ਰਹੇ ਹਾਂ। ਅੱਜ ਸਾਨੂੰ ਕੀ ਚਾਹੀਦਾ ਹੈ? ਅੱਜ ਜੋ ਸਾਨੂੰ ਚਾਹੀਦਾ ਹੈ ਉਹ ਬਹੁਤ ਸਾਰੀਆਂ ਪਦਾਰਥਕ ਚੀਜ਼ਾਂ ਨਹੀਂ ਹਨ, ਉਹ ਸਾਡੇ ਕੋਲ ਪਹਿਲਾਂ ਹੀ ਹਨ। ਸਾਨੂੰ ਵੱਡੇ ਵੱਡੇ ਗਿਰਜੇ ਨਹੀਂ ਚਾਹੀਦੇ, ਸਾਨੂੰ ਵੱਡੀਆਂ ਵੱਡੀਆਂ ਸਭਾਵਾਂ ਨਹੀਂ ਚਾਹੀਦੀਆਂ, ਸਾਨੂੰ ਅੱਜ ਵਧੀਕ ਟੈਲੀਵਿਜ਼ਨ ਅਤੇ ਰੇਡੀਓ ਨਹੀਂ ਚਾਹੀਦਾ, ਸਾਨੂੰ ਇਹ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਨਹੀਂ ਹੈ, ਪਰ ਅੱਜ ਸਾਨੂੰ ਕੀ ਚਾਹੀਦਾ ਹੈ? ਆਤਮਕ ਬੰਨਾ ਤੇ ਉਹ ਆਦਮੀ ਜੋ ਪਰਮੇਸ਼ਵਰ ਦੇ ਸਨਮੁਖ ਆਪਣੇ ਆਪ ਨੂੰ ਹਲੀਮ ਕਰ ਸਕਣ, ਭਾਵੇਂ ਉਹਨਾਂ ਦੇ ਕੋਲ ਇੱਕ ਪੈਸਾ ਵੀ ਨਾ ਹੋਵੇ, ਪਰ ਉਹ ਉਹਨਾਂ ਚਿਰ ਪ੍ਰਾਰਥਨਾ ਕਰਦੇ ਹਨ ਜਿੰਨਾ ਚਿਰ ਆਤਮਾ ਜੋ ਉਹਨਾਂ ਵਿੱਚ ਹੈ ਪਰਮੇਸ਼ਵਰ ਦੀ ਭਲਾਈ ਨਾਲ ਰੱਜ ਨਹੀਂ ਜਾਂਦੀ, ਅਤੇ ਜਦ ਤੱਕ ਇੱਕ ਬਦਾਰੀ ਉਹਨਾਂ ਦੇ ਦਿਲਾਂ ਵਿੱਚ ਨਹੀਂ ਹੋ ਜਾਂਦੀ ਜੋ ਉਹਨਾਂ ਦੇ ਵਤੀਰੇ ਅਤੇ ਉਹਨਾਂ ਦੇ ਆਲੇ ਦੁਆਲੇ ਨੂੰ ਬਦਲ ਦਿੰਦੀ ਹੈ ਜਿਸ ਵਿੱਚ ਉਹ ਰਹਿੰਦੇ ਹਨ। ਹੋ ਸਕਦਾ ਹੈ ਤੁਹਾਡੇ ਪੈਰਾਂ ਲਈ ਜੁੱਤੀਆਂ ਦਾ ਜੋੜਾ ਵੀ ਨਾ ਹੋਵੇ, ਹੋ ਸਕਦਾ ਹੈ ਤੁਸੀਂ ਲੀਰਾਂ ਪਹਿਨੀਆਂ ਹੋਣ, ਪਰ ਤੁਹਾਡੇ ਦਿਲ ਵਿੱਚ ਕੋਈ ਚੀਜ਼ ਹੈ ਜੋ ਪਰਮੇਸ਼ਵਰ ਦੀ ਧੁਨ ਨੂੰ ਗਾਉਂਦੀ ਰਹਿੰਦੀ ਹੈ। ਸੰਸਾਰ ਦੀ ਸਾਰੀ ਦੌਲਤ ਦੀ ਬਜਾਏ ਮੈਂ ਇਹ ਚੀਜ਼ ਪਾਉਣ ਦਾ ਚਾਹਵਾਨ ਹਾਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੁਦਰਤੀ ਚੀਜ਼ਾਂ ਹਮੇਸ਼ਾ ਪਰਮੇਸ਼ਵਰ ਦੀ ਬਰਕਤ ਹਨ। ਦਾਊਦ ਨੇ ਇਹੋ ਹੀ ਪ੍ਰਭੂ ਨੂੰ ਆਖਿਆ ਕਿ ਉਸਨੇ ਦੁਸ਼ਟ ਨੂੰ ਨਦੀ ਦੇ ਕਿਨਾਰੇ ਉੱਤੇ ਇੱਕ ਦਰਖਤ ਦੀ ਤਰ੍ਹਾਂ ਫਲਦੇ ਹੋਏ ਵੇਖਿਆ ਹੈ, ਪਰ ਪਰਮੇਸ਼ਵਰ ਨੇ ਉਸ ਤੋਂ ਪੁੱਛਿਆ ਕਿ ਤੂੰ ਕਦੇ ਉਹਦਾ ਅੰਤ ਵੇਖਿਆ ਹੈ? ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿੰਨੇ ਚੰਗੇ ਕੱਪੜੇ ਪਹਿਨਦੇ ਹਾਂ ਜਾਂ ਸਾਡੇ ਕੋਲ ਖਾਣ ਲਈ ਕਿੰਨਾ ਜ਼ਿਆਦਾ ਹੈ। ਇਹ ਉਹ ਨਹੀਂ ਹੈ ਜੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਂਦਾ ਹੈ। ਇਹ ਸਰੀਰ ਜਿਸ ਵਿੱਚ ਅਸੀਂ ਰਹਿੰਦੇ ਹਾਂ ਇੱਥੇ ਹੀ ਨਾਸ਼ ਹੋ ਜਾਂਦਾ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹਦੀ ਕਿਵੇਂ ਸੰਭਾਲ ਕੀਤੀ ਜਾਂਦੀ ਹੈ, ਪਰ ਇਹ ਤਾਂ ਪ੍ਰਾਣ ਹੈ ਜੋ ਮਨੁੱਖ ਦੇ ਅੰਦਰ ਹੈ, ਇਹ ਤਾਂ ਆਤਮਾ ਹੈ ਜੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਂਦਾ ਹੈ। ਪਰ ਅਸੀਂ ਚੀਜ਼ਾਂ ਨੂੰ ਪਹਿਲਾਂ ਤੋਂ ਹੀ ਮੰਨ ਲੈਂਦੇ ਹਾਂ, ਅਸੀਂ ਸੋਚਦੇ ਹਾਂ ਕਿਉਂਕਿ ਅਸੀਂ ਇੱਕ ਕੌਮ ਹਾਂ। ਅਹਾਬ ਅਤੇ ਸਾਰੀ ਇਸਰਾਇਲ ਕੌਮ ਨੇ ਇਸੇ ਤਰ੍ਹਾਂ ਪਹਿਲਾਂ ਤੋਂ ਹੀ ਮੰਨ ਲਿਆ ਸੀ ਕਿ ਸਭ ਕੁਝ ਠੀਕ ਹੀ ਹੈ। ਉਹਨਾਂ ਦੇ ਜਾਜਕਾਂ ਅਤੇ ਪ੍ਰਚਾਰਕਾਂ ਨੇ ਉਹਨਾਂ ਨੂੰ ਦੱਸਣ ਦਾ ਯਤਨ ਕੀਤਾ, ਸਭ ਠੀਕ ਹੈ, ਸਭ ਕੁਝ ਬਹੁਤ ਹੀ ਵਧੀਆ ਹੈ, ਪਰ ਉਹਨਾਂ ਕੋਲ ਇੱਕ ਸੀ ਜੋ ਗਲਤ ਚੀਜ਼ਾਂ ਦੇ ਵਿਰੁੱਧ ਦੁਹਾਈ ਦਿੰਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਪਵਿੱਤਰ ਪਰਮੇਸ਼ਵਰ ਨੂੰ ਇੱਕ ਪਲੀਤ ਧਰਮ ਦੇ ਆਧੁਨਿਕ ਰਿਵਾਜਾਂ ਨਾਲ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ। ਤਾਂ ਕਿ ਸਵਰਗ ਦਾ ਪਰਮੇਸ਼ਵਰ ਅੱਜ ਵੀ ਉਹ ਜਿਹਾ ਹੈ? ਸਾਡੀਆਂ ਸਭ ਕੋਸ਼ਿਸ਼ਾਂ ਅਤੇ ਵੱਡੀਆਂ ਵੱਡੀਆਂ ਚੀਜ਼ਾਂ ਜੋ ਅਸੀਂ ਕਰਨ ਦਾ ਯਤਨ ਕਰ ਰਹੇ ਹਾਂ, ਪਰਮੇਸ਼ਵਰ ਆਪਣੇ ਸਾਹਮਣੇ ਇੱਕ ਸੰਪੂਰਨ ਪਵਿੱਤਰ ਜੀਵਨ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਤੋਂ ਖੁਸ਼ ਨਹੀਂ ਹੋਵੇਗਾ। ਅਸੀਂ ਸਕੂਲ, ਤੀਰਥ ਸਥਾਨ ਅਤੇ ਡੇਰੇ ਬਣਾ ਸਕਦੇ ਹਾਂ, ਅਸੀਂ ਜਥੇਬੰਦੀਆਂ ਬਣਾ ਸਕਦੇ ਹਾਂ, ਅਸੀਂ ਵੱਡੇ ਵੱਡੇ ਕੰਮ ਕਰ ਸਕਦੇ ਹਾਂ, ਪਰ ਫਿਰ ਵੀ ਪਰਮੇਸ਼ਵਰ ਉਹਨਾਂ ਚਿਰ ਸੰਤੁਸ਼ਟ ਨਹੀਂ ਹੋਵੇਗਾ ਜਦ ਤੱਕ ਪਰਮੇਸ਼ਵਰ ਦਾ ਪ੍ਰਾਣ ਪਰਮੇਸ਼ਵਰ ਦੀ ਵੇਦੀ ਉੱਤੇ ਪਵਿੱਤਰ ਨਹੀਂ ਹੋ ਜਾਂਦਾ ਅਤੇ ਪਰਮੇਸ਼ਵਰ ਦੇ ਕੰਮਾਂ ਦੇ ਲਈ ਸਮਰਪਿਤ ਨਹੀਂ ਹੋ ਜਾਂਦਾ, ਅਤੇ ਤੁਸੀਂ ਅੱਜ ਇਸ ਤਰ੍ਹਾਂ ਦੀ ਚੀਜ਼ ਨਹੀਂ ਲੱਭ ਸਕਦੇ ਹੋ। ਤੁਸੀਂ ਵੇਖਦੇ ਹੋ ਕਿ ਸਾਡੀਆਂ ਪ੍ਰਾਰਥਨਾ ਸਭਾਵਾਂ ਬਹੁਤ ਕਮਜ਼ੋਰ ਹਨ, ਸਿਰਫ ਇੱਕ ਮਿੰਟ ਦੀ ਪ੍ਰਾਰਥਨਾ ਤੇ ਛਾਲ ਮਾਰ ਕੇ ਬਿਸਤਰੇ ਉੱਤੇ ਚਲੇ ਜਾਂਦੇ ਹਾਂ। ਅਸੀਂ ਵੇਖਦੇ ਹਾਂ ਕਿ ਇਹ ਦਿਨ ਵਿੱਚ ਲਗਭਗ ਇੱਕ ਜਾਂ ਦੋ ਵਾਰ ਹੁੰਦਾ ਹੈ, ਜਦਕਿ ਅਸੀਂ ਸਭ ਹੀ ਦੋਸ਼ੀ ਹਾਂ। ਸਾਡੇ ਦੇਸ਼ ਦਾ ਨੈਤਿਕ ਤੌਰ ਤੇ ਪਤਨ ਹੋ ਰਿਹਾ ਹੈ। ਸਾਡੇ ਕੋਲ ਹਰ ਜਗ੍ਹਾ ਬਿੱਲੀ ਗ੍ਰਹਮ ਅਤੇ ਓਰਲ ਰੋਬਰਟ ਸਨ, ਪਰ ਜਦ ਤੱਕ ਅਮਰੀਕਾ ਦੇ ਦਿਲ ਵਿੱਚ ਪਿਆਸ ਪੈਦਾ ਨਹੀਂ ਹੁੰਦੀ ਕਿ ਆਪਣੇ ਆਪ ਨੂੰ ਮੁੜ ਜਿਉਂਦੇ ਪਰਮੇਸ਼ਵਰ ਕੋਲ ਲੈ ਕੇ ਆਵੇ, ਇੱਕ ਜਿਉਂਦੇ ਤਜਰਬੇ ਦੇ ਲਈ, ਜਿਉਂਦੇ ਪਰਮੇਸ਼ਵਰ ਦੇ ਨਾ ਮਰਨ ਵਾਲੇ ਵਿਸ਼ਵਾਸ ਲਈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਤਾਂ ਬਸ ਆਪਣਾ ਦਿਮਾਗ ਹੀ ਲੜਾ ਰਹੇ ਹਾਂ। ਅਸੀਂ ਆਪਣੀ ਛਾਤੀ ਤਾਣ ਕੇ ਚੱਲ ਸਕਦੇ ਹਾਂ, ਆਪਣੀ ਕਮੀਜ਼ ਦੇ ਕਾਲਰ ਨੂੰ ਖੜਾ ਕਰਕੇ ਗਲੀ ਵਿੱਚ ਚੱਲ ਸਕਦੇ ਹਾਂ ਅਤੇ ਇੱਛਾ ਕਰ ਸਕਦੇ ਹਾਂ ਕਿ ਸਾਨੂੰ ਕੋਈ ਡਾਕਟਰ ਜਾਂ ਰੈਵਰੈਂਟ ਕਹੇ। ਅਸੀਂ ਦੇਸ਼ ਦੀ ਸਭ ਤੋਂ ਵੱਡੀ ਕਲੀਸਿਆ ਦੇ ਪਾਸਟਰ ਹੋ ਸਕਦੇ ਹਾਂ ਅਤੇ ਇੰਨੇ ਪਵਿੱਤਰ ਹੋ ਸਕਦੇ ਹਾਂ ਕਿ ਕੋਈ ਮਨੁੱਖ ਸਾਡੇ ਜੀਵਨ ਉੱਤੇ ਉਂਗਲੀ ਨਾ ਚੁੱਕ ਸਕਦਾ ਹੋਵੇ, ਪਰ ਜਦ ਤੱਕ ਇਹ ਪ੍ਰਾਣ ਜੋ ਸਾਡੇ ਵਿੱਚ ਹੈ ਪਰਮੇਸ਼ਵਰ ਦੇ ਲਈ ਸਰਗਰਮ ਨਹੀਂ, ਜਦ ਤੱਕ ਸਾਡੇ ਵਿੱਚ ਉਹ ਕੁਝ ਨਹੀਂ ਹੈ ਜੋ ਪਰਮੇਸ਼ਵਰ ਦੇ ਲਈ ਤਰਸ ਨਹੀਂ ਰਿਹਾ ਹੈ, ਜਿਵੇਂ ਹਰਨੀ ਪਾਣੀ ਦੇ ਝਰਨੇ ਦੇ ਲਈ ਤਰਸਦੀ ਹੈ, ਹੇ ਪਰਮੇਸ਼ਵਰ ਮੇਰਾ ਪ੍ਰਾਣ ਤੇਰੇ ਲਈ ਤਰਸਦਾ ਹੈ, ਜਦ ਤੱਕ ਸਾਡਾ ਏਦਾਂ ਦਾ ਤਜਰਬਾ ਨਹੀਂ ਹੁੰਦਾ। ਇਸ ਲਈ ਸੰਵਾਦ ਅਤੇ ਵਗੈਰਾ ਵਗੈਰਾ ਜੜ ਫੜਨਗੇ ਜਿੱਦਾਂ ਕਿ ਉਹ ਹੁਣ ਕਰ ਰਹੇ ਹਨ, ਤੇ ਸਾਰੇ ਮਿਲ ਕੇ ਵੀ ਇਸ ਨੂੰ ਕਦੇ ਵੀ ਰੋਕ ਨਹੀਂ ਸਕਣਗੇ। ਇਸ ਦੇ ਆਉਣ ਦੇ ਲਈ ਭਵਿੱਖਬਾਣੀ ਕੀਤੀ ਗਈ ਹੈ, ਪਰ ਪਰਮੇਸ਼ਵਰ ਆਪਣੀ ਕਲੀਸਿਆ ਨੂੰ ਬੁਲਾ ਰਿਹਾ ਹੈ। ਕਿਵੇਂ ਉਸ ਔਰਤ ਕੋਲ ਏਲੀਆ ਦੇ ਵਰਗੀ ਯੋਗਤਾ ਜਾਂ ਸਮਝ ਰਹੀ ਹੋਵੇਗੀ, ਕਿਉਂਕਿ ਆਮ ਤੌਰ ਤੇ ਤੁਹਾਡੇ ਕੰਮ ਦੱਸਦੇ ਹਨ ਕਿ ਤੁਸੀਂ ਕੀ ਹੋ। ਫਿਰ ਉਹ ਪਰਮੇਸ਼ਵਰ ਦੇ ਨਬੀ ਦੀ ਦੇਖਭਾਲ ਦੇ ਲਈ ਚੁਣੀ ਗਈ ਸੀ। ਯਾਦ ਰਹੇ ਕਿ ਉਹ ਯਹੂਦੀ ਨਹੀਂ ਸੀ ਪਰ ਪਰਾਈ ਕੌਮ ਦੇ ਵਿੱਚੋਂ ਸੀ, ਤੇ ਧਰਤੀ ਤਪ ਰਹੀ ਸੀ। ਕੋਈ ਸ਼ੱਕ ਨਹੀਂ ਕਿ ਇਸ ਵਿਚਾਰੀ ਔਰਤ ਨੇ ਉਸ ਦੀ ਸਮਝ ਦੇ ਹੋਣ ਦੇ ਕਾਰਨ, ਇੱਕ ਵਿਸ਼ਵਾਸੀ ਕਿਸਮ ਦੀ ਹੋਣ ਦੇ ਕਾਰਨ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਨੇ ਉਹਨੂੰ ਬੁਲਾਇਆ ਨਾ ਹੁੰਦਾ ਜੇਕਰ ਉਹ ਪਰਮੇਸ਼ਵਰ ਦੇ ਨਬੀ ਦੀ ਦੇਖਭਾਲ ਕਰਨ ਦੇ ਯੋਗ ਨਾ ਹੁੰਦੀ, ਕਿਉਂਕਿ ਪਰਮੇਸ਼ਵਰ ਨੇ ਕਦੇ ਵੀ ਆਪਣੇ ਨਬੀ ਨੂੰ ਉਸ ਘਰ ਵਿਚ ਨਾ ਭੇਜਿਆ ਹੁੰਦਾ ਜਿਹੜਾ ਯੋਗ ਨਹੀਂ ਸੀ। ਇਹ ਉਸ ਦੀ ਚੋਣ ਨਹੀਂ ਸੀ, ਇਹ ਪਰਮੇਸ਼ਵਰ ਦੀ ਚੋਣ ਸੀ। ਇਹ ਉਸ ਔਰਤ ਦਾ ਏਲੀਆ ਨੂੰ ਨਿਯੋਤਾ ਨਹੀਂ ਸੀ, ਇਹ ਤਾਂ ਪਰਮੇਸ਼ਵਰ ਦਾ ਉਹਦੇ ਲਈ ਇੱਕ ਹੁਕਮ ਸੀ। ਉਹਨੂੰ ਇੱਕ ਨਾਲੇ ਦੇ ਕੋਲ ਰੱਖਿਆ ਗਿਆ ਸੀ, ਪਹਾੜੀ ਕਾਂ ਉਹਨੂੰ ਭੋਜਨ ਦੇ ਰਹੇ ਸਨ, ਪਰ ਇਹ ਤਾਂ ਪਰਮੇਸ਼ਵਰ ਦਾ ਹੁਕਮ ਕੁਝ ਵਾਪਰਨ ਦੇ ਲਈ ਸੀ, ਤੇ ਪਰਮੇਸ਼ਵਰ ਯਕੀਨਨ ਏਲੀਆ ਵਰਗੇ ਸੁਭਾਅ ਵਾਲੇ ਇੱਕ ਵਿਸ਼ਵਾਸੀ ਕੋਲ ਗਿਆ। ਉਹ ਇੱਕ ਵਿਧਵਾ ਔਰਤ ਸੀ, ਅਤੇ ਅਸੀਂ ਜਾਣਦੇ ਹਾਂ ਕਿ ਉਹ ਇੱਕ ਵਿਧਵਾ ਔਰਤ ਕਿਹੋ ਜਿਹੇ ਵਕਤ ਵਿੱਚੋਂ ਲੰਘ ਰਹੀ ਹੋਵੇਗੀ। ਉਹਦਾ ਪਤੀ ਮਰ ਗਿਆ ਸੀ ਅਤੇ ਉਹਨੂੰ ਇੱਕ ਛੋਟੇ ਲੜਕੇ ਨੂੰ ਪਾਲਣਾ ਸੀ, ਤੇ ਉਹਨਾਂ ਦੇਸ਼ਾਂ ਵਿੱਚ ਉਹ ਆਪਣੀ ਫਸਲਾਂ ਉੱਤੇ ਨਿਰਭਰ ਕਰਦੇ ਸਨ। ਉਹਨਾਂ ਕੋਲ ਯੋਜਨਾਵਾਂ ਨਹੀਂ ਸਨ ਜਿਵੇਂ ਸਾਡੇ ਕੋਲ ਹਨ, ਅਤੇ ਸੁਰੱਖਿਆ ਦੇ ਜੁਗਾੜ ਨਹੀਂ ਸਨ। ਉਹ ਆਪਣੀ ਫਸਲ ਉੱਤੇ ਨਿਰਭਰ ਕਰਦੇ ਸਨ, ਤੇ ਲੋਕਾਂ ਦੀ ਬੁਰਿਆਈ ਅਤੇ ਉਹਨਾਂ ਦਾ ਨੈਤਿਕ ਪਤਨ ਉਹਨਾਂ ਦੇ ਲਈ ਉਹਨਾਂ ਦੀ ਧਰਤੀ ਉੱਤੇ ਸੋਕਾ ਲੈ ਆਇਆ ਸੀ। ਇੱਥੇ ਉਹ ਸਾਰੇ ਭੁੱਖ ਨਾਲ ਮਰ ਰਹੇ ਸਨ। ਅਸੀਂ ਵੇਖਦੇ ਹਾਂ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨੇ ਰਾਤ ਬਰਾਤ ਪੂਰੀ ਰਾਤ ਪ੍ਰਾਰਥਨਾ ਕੀਤੀ ਸੀ ਜਦ ਉਹਨੇ ਵੇਖਿਆ ਕਿ ਮਟਕੇ ਵਿੱਚੋਂ ਆਟਾ ਹੇਠਾਂ ਹੇਠਾਂ ਜਾ ਰਿਹਾ ਹੈ, ਤੇ ਇੱਕ ਅਜਿਹਾ ਸਮਾਂ ਆ ਜਾਵੇਗਾ ਕਿ ਭਾਂਡੇ ਵਿੱਚ ਇੱਕ ਮੁੱਠੀ ਆਟਾ ਵੀ ਨਹੀਂ ਬਚੇਗਾ। ਉਹਦੇ ਕੋਲ ਇੱਕ ਮੁੱਠੀ ਆਟਾ ਹੀ ਬਚਿਆ ਸੀ। ਮੌਤ ਉਹਦੇ ਬੂਹੇ ਉੱਤੇ ਆ ਰਹੀ ਸੀ, ਕਿਉਂਕਿ ਹੋਰ ਆਟਾ ਆਉਂਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਸੀ, ਅਤੇ ਸਾਰੀ ਕੌਮ ਭੁੱਖ ਦੇ ਨਾਲ ਮਰ ਰਹੀ ਸੀ। ਉਸ ਛੋਟੀ ਕੁੱਜੀ ਵਿੱਚ ਤੇਲ ਵੀ ਲਗਭਗ ਇੱਕ ਹੀ ਚਮਚਾ ਬਚਿਆ ਸੀ, ਬਸ ਮੁੱਠੀ ਭਰ ਆਟਾ ਅਤੇ ਇੱਕ ਚਮਚਾ ਤੇਲ ਉਹਦੇ ਅਤੇ ਮੌਤ ਦੇ ਵਿਚਕਾਰ ਖੜਾ ਸੀ। ਉਹ ਆਪਣੀ ਪ੍ਰਾਰਥਨਾਵਾਂ ਵਿੱਚ ਪੂਰੀ ਤਰ੍ਹਾਂ ਗੰਭੀਰ ਹੋ ਗਈ ਸੀ। ਅਜਿਹੀ ਹਾਲਤ ਤੁਹਾਡੇ ਘਰ ਵਿੱਚ ਆਉਂਦੇ ਹੋ ਤੇ ਫੇਰ ਤੁਸੀਂ ਤਾਂ ਅੱਜ ਸਵੇਰ ਨਾਲੋਂ ਥੋੜਾ ਜਿਹਾ ਹੋਰ ਵਫ਼ਾਦਾਰ ਹੋ ਜਾਵੋਗੇ ਜਦੋਂ ਸਾਨੂੰ ਪਤਾ ਹੋਵੇਗਾ ਕਿ ਮੌਤ ਬੂਹੇ ਉੱਤੇ ਖੜੀ ਹੈ, ਤੇ ਮੈਨੂੰ ਯਕੀਨ ਹੈ ਕਿ ਹੋ ਸਕਦਾ ਹੈ ਕਿ ਅਸੀਂ ਸੋਚਾਂਗੇ ਕਿ ਉਹਨੇ ਸ਼ਾਇਦ ਪੂਰੀ ਰਾਤ ਪ੍ਰਾਰਥਨਾ ਕੀਤੀ ਸੀ ਤੇ ਇੱਕ ਹੋਰ ਦਿਨ ਬੀਤ ਗਿਆ ਸੀ। ਉਹਨੇ ਆਪਣੇ 3 ਜਾਂ 4 ਸਾਲ ਦੀ ਉਮਰ ਦੇ ਮੁੰਡੇ ਦੇ ਪੀਲੇ ਬੁੱਲਾਂ ਵੱਲ ਵੇਖਿਆ ਹੋਵੇਗਾ, ਤੇ ਉਹ ਆਪਣੀਆਂ ਹੱਡੀਆਂ ਨੂੰ ਵੀ ਸੁੱਕਦੇ ਹੋਏ ਵੇਖ ਰਹੀ ਸੀ ਜਿਵੇਂ ਕਿ ਮਾਸ ਉਹਨਾਂ ਉੱਪਰੋਂ ਸੁੱਕ ਰਿਹਾ ਸੀ, ਤੇ ਇੱਕ ਮਾਂ ਲਈ ਇਹ ਸਭ ਕੁਝ ਹੁੰਦਾ ਵੇਖਣਾ ਇੱਕ ਬਹੁਤ ਹੀ ਭਿਆਨਕ ਚੀਜ਼ ਰਹੀ ਹੋਵੇਗੀ। ਅਤੇ ਫਿਰ ਵੀ ਉਹ ਪਰਮੇਸ਼ਵਰ ਅੱਗੇ ਆਪਣੇ ਹੱਥ ਅੱਡ ਕੇ ਦਿਨ ਰਾਤ ਪ੍ਰਾਰਥਨਾ ਕਰ ਰਹੀ ਸੀ, ਹੁਣ ਸਾਡੇ ਕੋਲ ਇੱਕ ਮੁੱਠੀ ਆਟਾ ਤੇ ਇੱਕ ਚਿਮਚਾ ਤੇਲ ਹੀ ਬਚਿਆ ਹੈ। ਤੁਸੀਂ ਜਾਣਦੇ ਹੋ ਕਿ ਇਹ ਇੱਕ ਅਜੀਬ ਗੱਲ ਹੈ। ਕਾਸ਼ ਕਿ ਪਰਮੇਸ਼ਵਰ ਤੁਹਾਨੂੰ ਸਭਨਾਂ ਨੂੰ ਇਸ ਗੱਲ ਦੀ ਸਮਝ ਦੇਵੇ। ਜੇਕਰ ਤੁਸੀਂ ਦੁਬਾਰਾ ਕਦੇ ਮੈਨੂੰ ਪ੍ਰਚਾਰ ਕਰਦੇ ਹੋਏ ਨਾ ਸੁਣੋ, ਇਸ ਨੂੰ ਇੱਕ ਸੰਦੇਸ਼ ਹੋਣ ਦਿਓ। ਇਹ ਅਜੀਬ ਹੈ, ਇਹ ਬਹੁਤ ਹੀ ਅਜੀਬ ਹੈ ਕਿ ਪਰਮੇਸ਼ਵਰ ਕਦੇ ਕਦੇ ਇਸ ਢੰਗ ਨਾਲ ਵੀ ਕੰਮ ਕਰਦਾ ਹੈ। ਤੁਸੀਂ ਜਾਣਦੇ ਹੋ ਜਦ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰ ਲਿਆ ਹੈ ਤੇ ਪਰਮੇਸ਼ਵਰ ਦੀ ਹਰੇਕ ਮੰਗ ਨੂੰ ਪੂਰਾ ਕੀਤਾ ਹੈ ਜਿਹਦੀ ਪਰਮੇਸ਼ਵਰ ਮੰਗ ਕਰਦਾ ਹੈ, ਅਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਾਂ, ਅਜਿਹੇ ਹਾਲਾਤ ਵੀ ਹਨ ਜਿਨ੍ਹਾਂ ਦਾ ਸਾਹਮਣਾ ਕਰਨਾ ਹੀ ਹੈ, ਤੇ ਉਹਦੀ ਮਰਜ਼ੀ ਦੇ ਮੁਤਾਬਕ ਹੈ। ਅਸੀਂ ਆਪਣੇ ਪਾਪ ਮੰਨ ਲਏ ਹਨ, ਅਸੀਂ ਆਪਣੀਆਂ ਸਾਰੀਆਂ ਗਲਤੀਆਂ ਜੋ ਅਸਾਂ ਕੀਤੀਆਂ ਹਨ ਉਹਨਾਂ ਨੂੰ ਸੁਧਾਰ ਲਿਆ ਹੈ, ਤੇ ਜੋ ਸਾਨੂੰ ਕਰਨਾ ਚਾਹੀਦਾ ਹੈ ਉਹਨੂੰ ਜਿੱਦਾਂ ਕਰਨਾ ਚਾਹੀਦਾ ਸੀ ਉਸੇ ਤਰ੍ਹਾਂ ਕਰ ਲਿਆ ਹੈ। ਹਰੇਕ ਮੰਗ ਜੋ ਪਰਮੇਸ਼ਵਰ ਨੇ ਕੀਤੀ ਜਾਂ ਸਾਥੋਂ ਮੰਗੀ ਅਸੀਂ ਉਹਨੂੰ ਪੂਰਾ ਕੀਤਾ, ਤੇ ਫੇਰ ਵੀ ਉਹ ਚੁੱਪ ਕਰ ਰਹਿੰਦਾ ਹੈ, ਉਹ ਬਸ ਜਵਾਬ ਹੀ ਨਹੀਂ ਦਿੰਦਾ। ਮੈਨੂੰ ਪੂਰਾ ਯਕੀਨ ਹੈ ਕਿ ਮੈਂ ਅੱਜ ਸਵੇਰ ਉਹਨਾਂ ਲੋਕਾਂ ਨਾਲ ਬੋਲ ਰਿਹਾ ਹਾਂ ਜਿਹੜੇ ਇਸ ਹਾਲਾਤ ਵਿੱਚ ਆ ਚੁੱਕੇ ਹਨ। ਮੈਂ ਵੀ ਬਹੁਤ ਵਾਰ ਅਜਿਹੇ ਹਾਲਾਤਾਂ ਵਿੱਚੋਂ ਲੰਘਿਆ ਹਾਂ। ਜਦ ਮੈਂ ਪਿੱਛਾ ਜਾ ਕੇ ਆਪਣੀ ਜ਼ਿੰਦਗੀ ਨੂੰ ਫੋਲਿਆ ਤੇ ਹਰੇਕ ਗੱਲ ਦਾ ਪਤਾ ਕੀਤਾ ਤੇ ਜਦ ਮੈਨੂੰ ਪਤਾ ਲੱਗਾ ਕਿ ਮੈਂ ਕੁਝ ਗਲਤੀ ਕੀਤੀ ਹੈ ਤਾਂ ਮੈਂ ਜਾ ਕੇ ਇਹਦੀ ਮਾਫ਼ੀ ਮੰਗਦਾ ਹਾਂ ਅਤੇ ਆਖਦਾ ਹਾਂ ਪ੍ਰਭੂ ਪਰਮੇਸ਼ਰ ਮੈਂ ਇਸ ਨੂੰ ਠੀਕ ਕਰ ਲਵਾਂਗਾ ਤੇ ਜਾ ਕੇ ਏਦਾਂ ਹੀ ਕਰਦਾ ਸਾਂ। ਫਿਰ ਵਾਪਸ ਆ ਕੇ ਆਖਦਾ ਹਾਂ ਹੁਣ ਪ੍ਰਭੂ ਤੂੰ ਪਰਮੇਸ਼ਰ ਹੈ ਤੂੰ ਮੈਨੂੰ ਜਵਾਬ ਦੇਵੇਂਗਾ। ਯਕੀਨਨ ਮੈਂ ਹਰੇਕ ਮੰਗ ਨੂੰ ਪੂਰਾ ਕਰ ਲਿਆ ਹੈ ਜੋ ਤੂੰ ਚਾਹੁੰਦਾ ਸੀ ਕਿ ਮੈਂ ਕਰਾਂ ਤੇ ਮੈਂ ਹਰੇਕ ਮੰਗ ਪੂਰੀ ਕਰ ਲਈ ਹੈ ਤੇ ਫਿਰ ਵੀ ਪਰਮੇਸ਼ਰ ਨਹੀਂ ਹਿਲਦਾ। ਏਦਾਂ ਲੱਗਦਾ ਹੈ ਕਿ ਉਹ ਚੁੱਪ ਹੈ। ਇਹ ਉਹ ਸਮਾਂ ਹੁੰਦਾ ਹੈ ਜਦ ਤੁਸੀਂ ਪੱਕ ਜਾਣ ਲੈਣਾ ਹੈ ਕਿ ਉਹ ਪਰਮੇਸ਼ਰ ਹੈ। ਹੌਸਲਾ ਨਾ ਹਾਰੋ ਪਰ ਸਿਰਫ ਇੱਕ ਹੀ ਕੰਮ ਹੈ ਕਿ ਆਪਣੇ ਦਿਲ ਵਿੱਚ ਪਰਮੇਸ਼ਵਰ ਨੂੰ ਪੱਕ ਜਾਣ ਲਓ। ਮੇਰਾ ਵਿਸ਼ਾ ਪੱਕੀ ਤਰ੍ਹਾਂ ਜਾਣ ਲਓ ਇਸ ਤੋਂ ਪਹਿਲਾਂ ਕਿ ਤੁਸੀਂ ਕੁਝ ਕਰੋ। ਆਪਣੇ ਦਿਲ ਵਿੱਚ ਪੱਕੀ ਤਰ੍ਹਾਂ ਜਾਣ ਲਓ ਕਿ ਪਰਮੇਸ਼ਵਰ ਹੈ ਤੇ ਜੋ ਉਹਨੇ ਆਖਿਆ ਤੁਸੀਂ ਉਹ ਸਭ ਪੂਰਾ ਕਰ ਲਿਆ ਹੈ ਤਾਂ ਤੁਹਾਨੂੰ ਪੂਰਾ ਯਕੀਨ ਹੈ ਕਿ ਉਹ ਪਰਮੇਸ਼ਵਰ ਹੈ ਤਾਂ ਫਿਰ ਉੱਥੇ ਹੀ ਵਿਸ਼ਵਾਸ ਕੰਮ ਕਰੇਗਾ। ਵਿਸ਼ਵਾਸ ਸਥਿਰ ਖੜਾ ਰਹਿੰਦਾ ਹੈ ਕਿਉਂਕਿ ਇਹ ਜਾਣਦਾ ਹੈ ਕਿ ਉਹ ਹੈ ਤੇ ਤੁਸੀਂ ਹਰੇਕ ਮੰਗ ਪੂਰੀ ਕਰ ਲਈ ਹੈ। ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਹੈ ਅਤੇ ਵਿਸ਼ਵਾਸ ਸਥਿਰ ਰਹਿੰਦਾ ਹੈ। ਉਹਦਾ ਨਾਮ ਮੁਬਾਰਕ ਹੋਵੇ। ਵਿਸ਼ਵਾਸ ਨਹੀਂ ਥਿੜਕੇਗਾ ਕਿਉਂਕਿ ਇਹ ਪੱਕਾ ਹੈ ਕਿ ਪਰਮੇਸ਼ਵਰ ਹੈ ਅਤੇ ਜਿਹੜੇ ਉਹਨੂੰ ਦਿਲੋਂ ਪਾਲਦੇ ਹਨ ਉਹਨਾਂ ਨੂੰ ਪ੍ਰਤੀਫਲ ਦਿੰਦਾ ਹੈ। ਬ੍ਰਾਨਮ ਡੇਰੇ, ਕਾਸ਼ ਕਿ ਇਹ ਗਹਿਰਾਈ ਵਿੱਚ ਜਾਵੇ ਅਤੇ ਤੁਹਾਡੇ ਤੋਂ ਕਦੇ ਦੂਰ ਨਾ ਜਾਵੇ। ਜੇਕਰ ਤੁਸੀਂ ਪਰਮੇਸ਼ਵਰ ਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ ਤੇ ਆਪਣੇ ਦਿਲ ਵਿੱਚ ਵਿਸ਼ਵਾਸ ਕਰਦੇ ਹੋ ਕਿ ਉਹ ਹੈ, ਪਰਮੇਸ਼ਵਰ ਕੇਵਲ ਤੁਹਾਡਾ ਵਿਸ਼ਵਾਸ ਪਰਖ ਰਿਹਾ ਹੈ ਕਿਉਂਕਿ ਉਹਨੂੰ ਇੰਜ ਕਰਨਾ ਚੰਗਾ ਲੱਗਦਾ ਹੈ। ਤੁਸੀਂ ਆਪਣੇ ਪਾਪ ਮੰਨ ਲਏ ਹਨ ਤੇ ਤੁਸੀਂ ਉਸ ਹਰੇਕ ਮੰਗ ਨੂੰ ਪੂਰਾ ਕੀਤਾ ਹੈ ਜੋ ਪਰਮੇਸ਼ਵਰ ਨੇ ਰੱਖੀ ਹੈ ਤੇ ਉਹ ਅਜੇ ਵੀ ਚੁੱਪ ਰਹਿੰਦਾ ਹੈ। ਚੇਤੇ ਰੱਖੋ, ਵਿਸ਼ਵਾਸ ਕਹਿੰਦਾ ਹੈ ਕਿ ਉਹ ਹੈ। ਫਿਰ ਵਿਸ਼ਵਾਸ ਇਸ ਗੱਲ ਨੂੰ ਫੜੀ ਰੱਖਦਾ ਹੈ ਤੇ ਨਾ ਜਾਣਦੇ ਹੋਏ ਕਿ ਇਹ ਸਭ ਕੀ ਹੈ, ਪਰ ਉਹ ਇਹ ਜਾਣਦਾ ਹੈ ਕਿ ਉਹ ਹੈ ਅਤੇ ਇਹ ਨੂੰ ਪੂਰਾ ਯਕੀਨ ਹੈ ਕਿ ਉਹ ਹੈ। ਫਿਰ ਯਾਦ ਰਹੇ, ਜੇਕਰ ਉਹ ਹੈ ਤਾਂ ਉਹਦੇ ਵਚਨ ਵੀ ਸੱਚੇ ਹੀ ਹਨ ਤੇ ਜੇਕਰ ਉਹਦੀ ਮੰਗ ਸੀ ਕਿ ਤੁਸੀਂ ਇਹਨਾਂ ਹਾਲਾਤਾਂ ਦਾ ਸਾਹਮਣਾ ਕਰੋ ਤੇ ਤੁਸੀਂ ਕੀਤਾ ਤਾਂ ਫਿਰ ਉਹ ਆਪਣੇ ਵਚਨ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹੈ। ਪਿਛਾਂ ਹਟ ਕੇ ਇਹ ਨਾ ਆਖੋ ਕਿ ਖੈਰ ਮੈਂ ਕਦੇ ਚੰਗਾਈ ਨਹੀਂ ਪਾਈ, ਮੈਂ ਉਹ ਤੁਸੀਂ ਕਮਜ਼ੋਰ ਵਿਸ਼ਵਾਸ ਵਾਲਿਓ, ਤੁਸੀਂ ਇਹਦਾ ਵਿਸ਼ਵਾਸ ਨਹੀਂ ਕਰਦੇ। ਜੇ ਹਰੇਕ ਚੀਜ਼ ਤੇ ਹਰੇਕ ਗੱਲ ਦਾ ਇਕਰਾਰ ਕਰ ਲਿਆ ਗਿਆ ਹੈ ਤੇ ਹਰੇਕ ਗੱਲ ਸਾਫ਼ ਹੋ ਚੁੱਕੀ ਹੈ ਤੇ ਤੁਸੀਂ ਪਰਮੇਸ਼ਵਰ ਦੀ ਹਰੇਕ ਮੰਗ ਨੂੰ ਪੂਰਾ ਕਰ ਲਿਆ ਹੈ ਤਾਂ ਵਿਸ਼ਵਾਸ ਉੱਥੇ ਹੀ ਸਥਿਰ ਹੈ। ਕੋਈ ਵੀ ਚੀਜ਼ ਇਸ ਨੂੰ ਹਿਲਾ ਨਹੀਂ ਸਕੇਗੀ, ਉਹ ਹੈ ਅਤੇ ਤੁਸੀਂ ਇਸ ਨੂੰ ਪੱਕ ਜਾਂਦੇ ਹੋ। ਉਹ ਜਿਹੜੇ ਯਹੋਵਾ ਨੂੰ ਉਡੀਕਦੇ ਹਨ ਉਹ ਨਵੇਂ ਸਿਰਿਓਂ ਬਲ ਪਾਉਣਗੇ। ਉਹ ਕਾਬਾਂ ਵਾਂਗ ਆਪਣੇ ਖੰਭਾਂ ਉੱਤੇ ਉੱਡਣਗੇ। ਉਹ ਦੌੜਨਗੇ ਅਤੇ ਨਾ ਥੱਕਣਗੇ। ਉਹ ਫਿਰਨਗੇ ਪਰ ਹੁਸਨਗੇ ਨਹੀਂ। ਉਡੀਕੋ ਜਦ ਤੁਸੀਂ ਉਹਦੀ ਹਰੇਕ ਮੰਗ ਪੂਰੀ ਕਰ ਲਈ ਹੁੰਦੀ ਹੈ। ਇਹ ਤੁਹਾਡੇ ਵਿਸ਼ਵਾਸ ਨੂੰ ਇੱਕ ਮੁਕਾਬਲੇ ਦੇ ਲਈ ਉਤਾਰਦਾ ਹੈ। ਜੇਕਰ ਤੁਸੀਂ ਪੂਰਾ ਕਰ ਲਿਆ ਹੈ, ਪਰਮੇਸ਼ਵਰ ਦੀਆਂ ਮੰਗਾਂ ਨੂੰ ਪੂਰਾ ਕਰ ਲਿਆ ਹੈ ਜਾਂ ਪੂਰੀਆਂ ਹੋ ਗਈਆਂ ਹਨ ਤੇ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਵੇਖ ਲਿਆ ਹੈ ਅਤੇ ਤੁਸੀਂ ਉਹ ਸਭ ਕੁਝ ਕਰ ਲਿਆ ਹੈ ਜੋ ਪਰਮੇਸ਼ਵਰ ਚਾਹੁੰਦਾ ਸੀ ਕਿ ਤੁਸੀਂ ਕਰੋ, ਫਿਰ ਤੁਹਾਡਾ ਵਿਸ਼ਵਾਸ ਉੱਥੇ ਹੀ ਟਿਕਦਾ ਹੈ ਕਿ ਉਹ ਹੈ। ਪਰਮੇਸ਼ਵਰ ਨੂੰ ਪੱਕ ਜਾਣ ਲਓ। ਤੁਸੀਂ ਜਾਣਦੇ ਹੋ ਪਰਮੇਸ਼ਵਰ ਸਾਡੀ ਪਰਖ ਕਰਨੀ ਪਸੰਦ ਕਰਦਾ ਹੈ। ਉਹ ਤੁਹਾਡੇ ਵਿਸ਼ਵਾਸ ਦੀ ਪ੍ਰਤੀਕਿਰਿਆ ਨੂੰ ਵੇਖਣਾ ਪਸੰਦ ਕਰਦਾ ਹੈ। ਕੀ ਤੁਹਾਨੂੰ ਇਹ ਪਤਾ ਸੀ? ਪਰਮੇਸ਼ਵਰ ਇਹ ਵੇਖਣਾ ਪਸੰਦ ਕਰਦਾ ਹੈ ਕਿ ਤੁਸੀਂ ਕਿਹੋ ਜਿਹੀ ਪ੍ਰਤੀਕਿਰਿਆ ਕਰੋਗੇ। ਜਦੋਂ ਤੁਸੀਂ ਕਹਿੰਦੇ ਹੋ, ਹੇ ਪ੍ਰਭੂ, ਮੈਂ ਤੇਰੇ ਤੇ ਵਿਸ਼ਵਾਸ ਕਰਦਾ ਹਾਂ, ਤੂੰ ਮੇਰਾ ਮੁਕਤੀਦਾਤਾ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਤੂੰ ਚੰਗਾਈ ਦੇਣ ਵਾਲਾ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਤੂੰ ਹੀ ਪਵਿੱਤਰ ਆਤਮਾ ਦਿੰਦਾ ਹੈ ਤੇ ਮੈਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਤੂੰ ਉਹ ਪਰਮੇਸ਼ਵਰ ਹੈ ਜੋ ਉਹ ਦਿੰਦਾ ਹੈ। ਫਿਰ ਜਦ ਤੁਸੀਂ ਆਪਣੇ ਸਾਰੇ ਪਾਪਾਂ ਦਾ ਇਕਰਾਰ ਕਰਦੇ ਹੋ ਤੇ ਪਰਮੇਸ਼ਵਰ ਨਾਲ ਵਾਅਦਾ ਕਰਦੇ ਹੋ ਕਿ ਤੁਸੀਂ ਕੀ ਕਰੋਗੇ ਜੇਕਰ ਉਹ ਤੁਹਾਨੂੰ ਚੰਗਾ ਕਰ ਦਵੇ, ਤੇ ਫਿਰ ਜਦ ਇਹ ਨਹੀਂ ਹੁੰਦਾ ਤਾਂ ਤੁਸੀਂ ਇੱਕ ਡਰਪੋਕ ਵਾਂਗ ਭੱਜ ਜਾਂਦੇ ਹੋ। ਪਰਮੇਸ਼ਵਰ ਉਹਨੂੰ ਇਸਤੇਮਾਲ ਨਹੀਂ ਕਰ ਸਕਦਾ। ਤੁਹਾਨੂੰ ਇਸਤੇਮਾਲ ਕਰਨ ਦਾ ਉਸ ਕੋਲ ਕੋਈ ਢੰਗ ਤਰੀਕਾ ਨਹੀਂ ਹੈ। ਉਸ ਕੋਲ ਤੁਹਾਨੂੰ ਜਵਾਬ ਦੇਣ ਦਾ ਕੋਈ ਵੀ ਤਰੀਕਾ ਨਹੀਂ, ਕਿਉਂਕਿ ਉਹ ਸਿਰਫ ਵਿਸ਼ਵਾਸ ਦੁਆਰਾ ਹੀ ਜਵਾਬ ਦਿੰਦਾ ਹੈ। ਫਿਰ ਅਚਾਨਕ ਹੀ ਤੁਸੀਂ ਦੂਰ ਚਲੇ ਜਾਂਦੇ ਹੋ ਤੇ ਉਹ ਜਵਾਬ ਨਹੀਂ ਦਿੰਦਾ, ਪਰ ਸੱਚਾ ਅਤੇ ਅਸਲ ਵਿਸ਼ਵਾਸ ਉੱਥੇ ਹੀ ਖੜਾ ਰਹਿੰਦਾ ਹੈ, ਇਹ ਯਕੀਨ ਰੱਖਦੇ ਹੋਏ ਕਿ ਪਰਮੇਸ਼ਵਰ ਹੈ। ਪੱਕ ਜਾਣ ਲਓ ਕਿ ਉਹ ਹੈ। ਜੇ ਪਰਮੇਸ਼ਵਰ ਆਖਦਾ ਹੈ ਕਿ ਇਹ ਕੰਮ ਕੀਤਾ ਜਾਵੇ ਕਿ ਆਪਣੇ ਪਾਪਾਂ ਦਾ ਇਕਰਾਰ ਕਰ ਤੇ ਵਗੈਰਾ ਵਗੈਰਾ, ਤੇ ਤੁਸੀਂ ਇਹ ਕਰ ਲਿਆ ਹੈ, ਵਿਸ਼ਵਾਸ ਕਹਿੰਦਾ ਹੈ ਕਿ ਉਹ ਹੈ, ਇਹ ਪੱਕੀ ਗੱਲ ਹੈ ਕਿ ਇਹ ਹੋਵੇਗਾ। ਤੁਹਾਡੀ ਬੇਨਤੀ ਤਾਂ ਮਨਜ਼ੂਰ ਕੀਤੀ ਹੀ ਜਾਵੇਗੀ। ਓ, ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਇਸ ਨੂੰ ਸਮਝ ਗਏ ਹੋ। ਜੇਕਰ ਤੁਸੀਂ ਪਰਮੇਸ਼ਵਰ ਦੇ ਬਾਰੇ ਪੱਕੇ ਹੋ ਤਾਂ ਪਰਮੇਸ਼ਵਰ ਆਪਣੇ ਵਚਨ ਦਾ ਪੱਕਾ ਹੈ। ਉਹ ਤਾਂ ਤੁਹਾਡੀ ਪਰਖ ਕਰਨ ਦੇ ਲਈ ਉਡੀਕ ਰਿਹਾ ਹੈ। ਉਹਨੇ ਇਹ ਕਈ ਵਾਰ ਕੀਤਾ ਹੈ। ਆਓ ਇੱਕ ਜਾਂ ਦੋ ਮਾਮਲਿਆਂ ਨੂੰ ਵੇਖੀਏ ਅਥਵਾ ਉਹਨਾਂ ਦਾ ਅਭਿਆਸ ਕਰੀਏ। ਆਓ ਇਬਰਾਨੀ ਬੱਚਿਆਂ ਬਾਰੇ ਸੋਚੀਏ। ਉਹਨਾਂ ਨੇ ਮੂਰਤੀ ਦੇ ਅੱਗੇ ਨਹੀਂ ਸੀ ਝੁਕਣਾ, ਪਰਮੇਸ਼ਵਰ ਨੂੰ ਉਹਨਾਂ ਉੱਤੇ ਭਰੋਸਾ ਸੀ। ਜਦੋਂ ਉਹਨਾਂ ਸੁਣਿਆ ਕਿ ਉਹਨਾਂ ਨੂੰ ਬਲਦੀ ਹੋਈ ਅੱਗ ਦੀ ਭੱਠੀ ਵਿੱਚ ਜਾਣਾ ਪੈਣਾ ਹੈ, ਉਹਨਾਂ ਆਖਿਆ ਸਾਡਾ ਪਰਮੇਸ਼ਵਰ ਸਾਨੂੰ ਇਸ ਭੱਠੀ ਤੋਂ ਬਚਾਉਣ ਦੇ ਯੋਗ ਹੈ, ਪਰ ਜੇਕਰ ਉਹ ਨਾ ਵੀ ਬਚਾਵੇ ਅਸੀਂ ਤਾਂ ਵੀ ਮੂਰਤੀ ਦੇ ਅੱਗੇ ਨਹੀਂ ਝੁਕਾਂਗੇ। ਵੇਖੋ, ਉਹ ਪਰਮੇਸ਼ਵਰ ਨੂੰ ਯਕੀਨੀ ਅਤੇ ਪੱਕੀ ਤਰ੍ਹਾਂ ਜਾਣਦੇ ਸਨ। ਉਹ ਜਾਣਦੇ ਸਨ ਕਿ ਉਹ ਯਹੋਵਾ ਹੈ। ਉਹ ਜਾਣਦੇ ਸਨ ਕਿ ਉਹ ਪ੍ਰਾਰਥਨਾ ਦਾ ਜਵਾਬ ਦਿੰਦਾ ਹੈ, ਪਰ ਭਾਵੇਂ ਉਹਨਾਂ ਦੇ ਮਾਮਲੇ ਵਿੱਚ ਉਸਨੇ ਜਵਾਬ ਦਿੱਤਾ ਸੀ ਕਿ ਨਹੀਂ, ਪਰ ਇਹ ਉਹਨਾਂ ਦੀ ਭਲਾਈ ਦੇ ਲਈ ਹੀ ਹੋਵੇਗਾ। ਇਸ ਲਈ ਉਹਨਾਂ ਨੇ ਆਪਣੇ ਬਿਆਨ ਦੇ ਦਿੱਤੇ ਅਤੇ ਆਪਣੇ ਪਾਪ ਮੰਨ ਲਏ ਅਤੇ ਮੌਤ ਵਿੱਚ ਉਤਰ ਗਏ। ਜਦੋਂ ਉਹ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਜਾ ਰਹੇ ਸਨ, ਇਹ ਜਾਣਦੇ ਹੋਏ ਕਿ ਉਹਨਾਂ ਨੂੰ ਪੱਕਾ ਪਤਾ ਸੀ ਕਿ ਜੇਕਰ ਪਰਮੇਸ਼ਵਰ ਨੇ ਉਹਨਾਂ ਨੂੰ ਸੜਨ ਦਿੱਤਾ ਤਾਂ ਉਹ ਉਹਨਾਂ ਨੂੰ ਕਿਆਮਤ ਜਾਂ ਪੁਨਰ ਉਥਾਨ ਵਿੱਚ ਦੁਬਾਰਾ ਖੜਾ ਕਰੇਗਾ। ਉਹਨਾਂ ਨੂੰ ਪੱਕਾ ਯਕੀਨ ਸੀ ਕਿ ਪਰਮੇਸ਼ਵਰ ਹੈ, ਤੇ ਜਦ ਅਸੀਂ ਪਰਮੇਸ਼ਵਰ ਨੂੰ ਪੱਕੀ ਤਰ੍ਹਾਂ ਜਾਣਦੇ ਹਾਂ ਤਾਂ ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ਵਰ ਸਭ ਕੁਝ ਸਾਡੀ ਭਲਾਈ ਦੇ ਲਈ ਹੀ ਕਰੇਗਾ। ਇਸ ਲਈ ਉਹਨਾਂ ਨੇ ਇੱਕ ਬਿਆਨ ਦਿੱਤਾ, ਉਹਨਾਂ ਨੂੰ ਪੂਰਾ ਯਕੀਨ ਸੀ ਤੇ ਉਹ ਸਿੱਧਾ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਉਤਰ ਗਏ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਜਾਣ ਦਿੱਤਾ। ਉਹ ਬੈਠ ਕੇ ਉਹਨਾਂ ਨੂੰ ਵੇਖ ਰਿਹਾ ਸੀ, ਉਹ ਉਹਨਾਂ ਦੀ ਪ੍ਰਤੀਕਿਰਿਆ ਨੂੰ ਵੇਖਣਾ ਚਾਹੁੰਦਾ ਸੀ। ਜਦ ਰਾਜੇ ਨੇ ਆਖਿਆ ਕਿ ਤੁਸੀਂ ਝੁਕੇ ਸੀ ਜਦ ਤੁਰੀ ਵੱਜੀ, ਉਹਨਾਂ ਆਖਿਆ ਨਹੀਂ, ਅਸੀਂ ਨਹੀਂ ਝੁਕੇ, ਇੱਥੇ ਹੈ ਤੁਹਾਡਾ ਵਿਸ਼ਵਾਸ, ਮਜ਼ਬੂਤੀ ਨਾਲ ਪਕੜੇ ਹੋਏ। ਅੱਛਾ, ਜੇਕਰ ਤੁਸੀਂ ਨਹੀਂ ਝੁਕੇ ਤਾਂ ਤੁਸੀਂ ਮੇਰਾ ਫਰਮਾਨ ਜਾਣਦੇ ਹੋ। ਹਾਂ, ਅਸੀਂ ਤੇਰਾ ਫਰਮਾਨ ਜਾਣਦੇ ਹਾਂ। ਮੇਰਾ ਹੁਕਮ ਇਹ ਹੈ ਕਿ ਭੱਠੀ ਦਸਤੂਰ ਨਾਲੋਂ 7 ਗੁਣਾ ਹੋਰ ਤਾਈ ਜਾਵੇ। ਮੈਂ ਤੁਹਾਨੂੰ ਉਸ ਵਿੱਚ ਸੁੱਟ ਦੇਵਾਂਗਾ। ਕੀ ਹੁਣ ਤੁਸੀਂ ਝੁਕਣਾ ਚਾਹੁੰਦੇ ਹੋ? ਨਹੀਂ, ਅਸੀਂ ਨਹੀਂ ਝੁਕਾਂਗੇ। ਇਹ ਸੀ ਉਹਨਾਂ ਦਾ ਵਿਸ਼ਵਾਸ। ਪਰਮੇਸ਼ਵਰ ਕਹਿੰਦਾ ਹੈ, ਅੱਛਾ, ਮੈਂ ਵੇਖਦਾ ਹਾਂ ਕਿ ਉਹ ਹੁਣ ਕੀ ਕਰਨਗੇ। ਮੈਂ ਵੇਖਾਂਗਾ ਕਿ ਉਹਨਾਂ ਦੇ ਵਿਸ਼ਵਾਸ ਦੀ ਕੀ ਪ੍ਰਤੀਕਿਰਿਆ ਹੈ। ਸੋ ਉਹਨੇ ਕਿਹਾ, ਉਹਨਾਂ ਦੇ ਹੱਥ ਪੈਰ ਬੰਨ ਦਿਓ ਤੇ ਉਹਨਾਂ ਨੂੰ ਭੱਠੀ ਵੱਲ ਨੂੰ ਤੋਰੋ। ਤੇ ਉਹ ਭੱਠੀ ਵੱਲ ਨੂੰ ਤੁਰ ਪਏ ਤੇ ਅੱਗ ਉਹਨਾਂ ਦੇ ਮੂੰਹ ਨੂੰ ਪੈ ਰਹੀ ਸੀ। ਪਰਮੇਸ਼ਵਰ ਅਜੇ ਵੀ ਖੜਾ ਵੇਖ ਰਿਹਾ ਸੀ, ਪਰ ਉਹਨਾਂ ਨੂੰ ਯਕੀਨ ਸੀ ਕਿ ਉਹ ਪਰਮੇਸ਼ਵਰ ਹੈ। ਉਹਨਾਂ ਨੇ ਆਪਣਾ ਇਕਰਾਰ ਕਰ ਲਿਆ ਸੀ। ਉਹਨਾਂ ਨੇ ਉਹ ਸਭ ਕੁਝ ਕਰ ਲਿਆ ਸੀ ਜੋ ਜਾਣਦੇ ਸਨ ਕਿ ਕਰਨਾ ਹੈ। ਉਹਨਾਂ ਨੂੰ ਪੱਕਾ ਯਕੀਨ ਸੀ ਕਿ ਉਹ ਪਰਮੇਸ਼ਵਰ ਹੈ। ਇਸ ਲਈ ਉਹ ਸਿੱਧੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਚਲੇ ਗਏ। ਠੀਕ ਅਖੀਰਲੇ ਛਣ ਵਿੱਚ ਉਹ ਸਵਰਗ ਵਿੱਚੋਂ ਹਵਾ ਦੇ ਰੱਥ ਉੱਤੇ ਸਵਾਰ ਹੋ ਕੇ ਆ ਗਿਆ ਤੇ ਅੱਗ ਦੀਆਂ ਲਾਟਾਂ ਨੂੰ ਤੇ ਉਹਨਾਂ ਤੋਂ ਦੂਰ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੂੰ ਤਸੱਲੀ ਦਿੱਤੀ ਤੇ ਉਹਨਾਂ ਨਾਲ ਗੱਲਬਾਤ ਕੀਤੀ। ਪਰਮੇਸ਼ਵਰ ਤੁਹਾਡੇ ਵਿਸ਼ਵਾਸ ਨੂੰ ਅਜਿਹੀ ਜਗ੍ਹਾ ਤੇ ਆਉਣ ਦਿੰਦਾ ਹੈ ਕਿ ਜਿੱਥੋਂ ਇਹ ਪ੍ਰਤੀਕਿਰਿਆ ਕਰੇਗਾ। ਪੁਰਾਣੇ ਨੇਮ ਵਿੱਚ ਅਜੂਬ ਸੀ, ਜਦੋਂ ਸ਼ੈਤਾਨ, ਜੋ ਸਾਡੇ ਉੱਤੇ ਦੋਸ਼ ਲਾਉਣ ਵਾਲਾ ਹੈ, ਉਹਨੇ ਉਸਤੇ ਗੁਪਤ ਪਾਪੀ ਹੋਣ ਦਾ ਦੋਸ਼ ਲਾਇਆ। ਪਰ ਅਜੂਬ ਜਾਣਦਾ ਸੀ ਕਿ ਉਹਨੇ ਪਾਪ ਨਹੀਂ ਕੀਤਾ ਸੀ। ਉਹ ਜਾਣਦਾ ਸੀ ਕਿ ਉਹਨੇ ਜੋ ਵੀ ਕੀਤਾ ਸੀ ਉਹਦਾ ਇਕਰਾਰ ਕਰ ਲਿਆ ਸੀ ਅਤੇ ਉਹਨੇ ਹੋਮ ਦੀ ਬਲੀ ਚੜਾਈ ਸੀ। ਇਹ ਪਰਮੇਸ਼ਵਰ ਦੀ ਮੰਗ ਸੀ। ਇਹੋ ਹੀ ਸਭ ਕੁਝ ਪਰਮੇਸ਼ਵਰ ਚਾਹੁੰਦਾ ਸੀ ਤੇ ਉਹ ਸੀ ਹੋਮ ਦੀ ਬਲੀ ਤੇ ਇਕਰਾਰ, ਤੇ ਅਜੂਬ ਨੇ ਇਹ ਸਭ ਕੁਝ ਕੀਤਾ ਸੀ। ਸ਼ੈਤਾਨ ਨੇ ਆਖਿਆ, ਮੈਂ ਉਹਦੇ ਊਂਠਾਂ ਨੂੰ ਲੈ ਲਵਾਂਗਾ ਕਿਉਂਕਿ ਉਹ ਇੱਕ ਅਮੀਰ ਆਦਮੀ ਹੈ, ਮੈਂ ਉਹਦੀਆਂ ਭੇਡਾਂ ਨੂੰ ਵੀ ਲੈ ਲਵਾਂਗਾ। ਅੰਤ ਵਿੱਚ ਉਹਨੇ ਉਹਦੇ ਬੱਚਿਆਂ ਨੂੰ ਵੀ ਲੈ ਲਿਆ ਜੋ ਉਹਦੇ ਦਿਲ ਦੇ ਸਭ ਤੋਂ ਨੇੜੇ ਸਨ। ਫਿਰ ਵੀ ਅਜੂਬ ਤਕੜਾ ਹੋ ਕੇ ਖੜਾ ਰਿਹਾ ਕਿਉਂਕਿ ਉਹ ਪਰਮੇਸ਼ਵਰ ਨੂੰ ਜਾਣਦਾ ਸੀ। ਖੈਰ, ਉਹਨੂੰ ਯਕੀਨ ਸੀ ਕਿ ਉਹ ਪਰਮੇਸ਼ਵਰ ਹੈ ਕਿਉਂਕਿ ਉਹਨੇ ਉਹਦੇ ਨਾਲ ਗੱਲਬਾਤ ਕੀਤੀ ਸੀ ਤੇ ਉਹਨੇ ਉਹਦੀਆਂ ਮੰਗਾਂ ਪੂਰੀਆਂ ਕੀਤੀਆਂ ਸਨ। ਉਹਨੇ ਜਾਂਚ ਪੜਤਾਲ ਕੀਤੀ ਤੇ ਉਹਨੂੰ ਪਤਾ ਲੱਗਾ ਕਿ ਮੈਂ ਤਾਂ ਹਰੇਕ ਹੋਮ ਬਲੀ ਚੜਾਈ ਹੈ। ਮੈਂ ਆਪਣੇ ਦਿਲ ਵਿੱਚ ਆਖਿਆ ਸ਼ਾਇਦ ਜਦੋਂ ਮੇਰੇ ਪੁੱਤਰਾਂ ਨੇ ਇੱਕ ਭੋਜ ਦਿੱਤਾ ਅਤੇ ਮੇਰੀਆਂ ਧੀਆਂ ਉੱਥੇ ਗਈਆਂ, ਸ਼ਾਇਦ ਉਹਨਾਂ ਨੇ ਗੁਪਤ ਵਿੱਚ ਆਪਣੇ ਦਿਲ ਵਿੱਚ ਪਾਪ ਕੀਤਾ, ਇਸ ਲਈ ਉਹਨਾਂ ਲਈ ਮੈਂ ਇੱਕ ਹੋਮ ਬਲੀ ਚੜਾਵਾਂਗਾ ਅਤੇ ਉਹਨਾਂ ਦੀਆਂ ਗਲਤੀਆਂ ਦਾ ਇਕਰਾਰ ਕਰਾਂਗਾ। ਹੇ ਪਰਮੇਸ਼ਵਰ, ਜਦ ਕੋਈ ਆਦਮੀ ਉਹਦੀ ਪਾਲਣਾ ਕਰਦਾ ਹੈ ਜੋ ਪਰਮੇਸ਼ਵਰ ਨੇ ਆਖਿਆ ਹੈ ਕਿ ਕਰੋ, ਉਸ ਨੂੰ ਯਕੀਨ ਹੈ ਕਿ ਉਹ ਪਰਮੇਸ਼ਵਰ ਹੈ, ਤਾਂ ਉਸ ਨੂੰ ਜਵਾਬ ਦੇਣਾ ਹੀ ਪੈਣਾ ਹੈ। ਹਰ ਵਾਰ ਵਿਸ਼ਵਾਸ ਹੀ ਉਸ ਨੂੰ ਰਿਸ਼ਤੇ ਲੈ ਕੇ ਆਉਂਦਾ ਹੈ। ਜਦ ਤੁਸੀਂ ਉਹ ਕਰ ਲਿਆ ਜੋ ਤੁਸੀਂ ਜਾਣਦੇ ਹੋ ਕਿ ਠੀਕ ਹੈ, ਜਦ ਤੁਸੀਂ ਉਹਦੀਆਂ ਮੰਗਾਂ ਨੂੰ ਪੂਰਾ ਕਰ ਲੈਂਦੇ ਹੋ, ਜਦੋਂ ਤੁਸੀਂ ਇਕਰਾਰ ਕਰ ਲਿਆ ਤੇ ਸਭ ਕੁਝ ਠੀਕ ਠਾਕ ਕਰ ਲਿਆ ਤੇ ਸਭ ਮੇਲ ਮਿਲਾਪ ਕਰ ਲਿਆ ਤੇ ਇਸ ਨੂੰ ਪਰਮੇਸ਼ਵਰ ਦੇ ਸਨਮੁਖ ਰੱਖ ਦਿੱਤਾ ਹੈ, ਮੈਂ ਇਹ ਪਰਵਾਹ ਨਹੀਂ ਕਰਦਾ ਕਿ ਉਹ ਕਿੰਨਾ ਚੁੱਪ ਹੈ, ਉਹ ਅਜੇ ਵੀ ਪਰਮੇਸ਼ਵਰ ਹੈ। ਉਹ ਵਿਸ਼ਵਾਸ ਨੂੰ ਉੱਥੇ ਰੱਖਣ ਦੇ ਲਈ ਉਡੀਕ ਰਿਹਾ ਹੈ। ਤੁਸੀਂ ਆਪਣੇ ਕੰਮ ਕਰ ਰਹੇ ਹਨ, ਹੁਣ ਉਹ ਤੁਹਾਡੇ ਵਿਸ਼ਵਾਸ ਨੂੰ ਤੁਹਾਡੇ ਕੰਮਾਂ ਦੁਆਰਾ ਵੇਖਣਾ ਚਾਹੁੰਦਾ ਹੈ। ਉਹ ਵੇਖਣਾ ਚਾਹੁੰਦਾ ਹੈ ਕਿ ਤੁਸੀਂ ਕੀ ਕਰੋਗੇ। ਜੇ ਤੁਹਾਨੂੰ ਮਸਾ ਕਰਕੇ ਪ੍ਰਾਰਥਨਾ ਕੀਤੀ ਗਈ ਹੈ ਤਾਂ ਪਰਮੇਸ਼ਵਰ ਵੇਖਣਾ ਚਾਹੁੰਦਾ ਹੈ ਕਿ ਇਹਦੇ ਬਾਰੇ ਵਿੱਚ ਤੁਸੀਂ ਕੀ ਵਿਸ਼ਵਾਸ ਕਰੋਗੇ। ਇਹ ਨਹੀਂ ਕਿ ਅਗਲੇ ਐਤਵਾਰ ਨੂੰ ਭੱਜ ਕੇ ਜਾਓ ਅਤੇ ਅਗਲਾ ਚੰਗਾਈ ਦੀ ਪ੍ਰਚਾਰ ਕਰਨ ਵਾਲਾ ਸ਼ਹਿਰ ਵਿੱਚ ਆਵੇ, ਉਹ ਤਾਂ ਤੁਹਾਡੇ ਵਿਸ਼ਵਾਸ ਦੀ ਪ੍ਰਤੀਕਿਰਿਆ ਨੂੰ ਵੇਖਣ ਦਾ ਇੰਤਜ਼ਾਰ ਕਰ ਰਿਹਾ ਹੈ। ਇਹ ਨਹੀਂ ਕਿ ਅਗਲੇ ਦਿਨ ਪਿਛਾ ਮੁੜ ਜਾਓ ਤੇ ਕਹੋ ਮੈਨੂੰ ਬਹੁਤ ਬੁਰਾ ਮਹਿਸੂਸ ਹੋ ਰਿਹਾ ਹੈ, ਮੇਰਾ ਅੰਦਾਜ਼ਾ ਹੈ ਕਿ ਮੈਂ ਚੰਗਾਈ ਨਹੀਂ ਪਾਈ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਪ੍ਰਾਰਥਨਾ ਪੰਕਤੀ ਦੇ ਜੋਗੀ ਨਹੀਂ ਹੋ, ਤੁਸੀਂ ਨਹੀਂ ਹੋ, ਤੁਸੀਂ ਨਹੀਂ ਹੋ, ਤੁਸੀਂ ਅਜੇ ਤਿਆਰ ਹੀ ਨਹੀਂ ਹੋ, ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਉਹ ਪਰਮੇਸ਼ਵਰ ਹੈ। ਤੁਸੀਂ ਆਖ ਸਕਦੇ ਹੋ ਭਾਈ ਬ੍ਰਨਮ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ, ਤੁਹਾਡੇ ਆਪਣੇ ਹੀ ਕੰਮ ਦੱਸਦੇ ਹਨ ਕਿ ਤੁਸੀਂ ਕੌਣ ਹੋ, ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਜੇ ਕੋਈ ਆਦਮੀ ਇਹ ਆਖੇ ਕਿ ਉਹ ਮਸੀਹ ਹੈ ਤੇ ਉਹ ਅਜੇ ਵੀ ਸ਼ਰਾਬ ਪੀਂਦਾ ਹੈ, ਸਿਗਰਟਾਂ ਪੀਂਦਾ ਤੇ ਜੂਆ ਖੇਡਦਾ ਹੈ ਤੇ ਗੰਦੇ ਚੁਟਕਲੇ ਦੱਸਦਾ ਹੈ ਤੇ ਕਹਿੰਦਾ ਹੈ ਬਾਈਬਲ ਦਾ ਕੁਝ ਹਿੱਸਾ ਠੀਕ ਹੈ ਤੇ ਕੁਝ ਹਿੱਸਾ ਠੀਕ ਨਹੀਂ ਹੈ, ਉਹ ਸੁਸਮਾਚਾਰ ਦਾ ਪ੍ਰਚਾਰ ਕਰ ਸਕਦਾ ਹੈ ਤੇ ਬਾਈਬਲ ਦੇ ਕੁਝ ਹਿੱਸੇ ਦਾ ਇਨਕਾਰ ਕਰਦਾ ਹੈ, ਤਾਂ ਉਹ ਅਜੇ ਵੀ ਪਾਪੀ ਹੈ, ਉਹ ਅਜੇ ਵੀ ਠੀਕ ਨਹੀਂ ਹੈ। ਪਰ ਜਦੋਂ ਤੁਸੀਂ ਸ਼ਰੇਆਮ ਇਸ ਗੱਲ ਦਾ ਇਕਰਾਰ ਕਰਦੇ ਹੋ ਕਿ ਪਰਮੇਸ਼ਵਰ ਉਹ ਹੀ ਪਰਮੇਸ਼ਵਰ ਹੈ ਤੇ ਤੁਹਾਡੀ ਜ਼ਿੰਦਗੀ ਉਹਦੇ ਹੱਥਾਂ ਵਿੱਚ ਹੈ, ਇਹ ਆਖਣ ਲਈ ਪ੍ਰਭੂ ਮੈਂ ਮਿੱਟੀ ਹਾਂ ਤੂੰ ਘੁਮਿਆਰ ਹੈ, ਤਦ ਤੁਸੀਂ ਜੋ ਵੀ ਚਾਹੋ ਮੰਗੋ, ਵਿਸ਼ਵਾਸ ਕਦੇ ਵੀ ਨਹੀਂ ਥਿੜਕੇਗਾ, ਇਹ ਠੀਕ ਉੱਥੇ ਹੀ ਖੜਾ ਰਹੇਗਾ। ਭਾਵੇਂ ਤੁਹਾਡੇ ਹਾਲਾਤ ਸੱਜੇ ਅਤੇ ਖੱਬਿਓਂ ਡਿੱਗਦੇ ਜਾਪਦੇ ਹੋਣ, ਪਰ ਉਹ ਵਿਸ਼ਵਾਸ ਕਦੇ ਨਹੀਂ ਥਿੜਕੇਗਾ, ਕਿਉਂਕਿ ਤੁਹਾਨੂੰ ਪੂਰਾ ਯਕੀਨ ਹੈ ਕਿ ਉਹ ਪਰਮੇਸ਼ਵਰ ਹੈ, ਅਤੇ ਜੇ ਉਹ ਪਰਮੇਸ਼ਵਰ ਹੈ ਤਾਂ ਉਹ ਆਪਣੇ ਵਾਅਦਿਆਂ ਨੂੰ ਵੀ ਪੂਰਾ ਕਰੇਗਾ। ਉਹ ਕਦੇ ਵੀ ਵਾਅਦਾ ਕਰਕੇ ਤੋੜ ਨਹੀਂ ਸਕਦਾ, ਜੇ ਉਹ ਪਰਮੇਸ਼ਵਰ ਹੈ ਤਾਂ ਉਹਨੂੰ ਆਪਣਾ ਵਾਅਦਾ ਪੂਰਾ ਕਰਨਾ ਹੀ ਪਵੇਗਾ। ਉਹ ਮੈਂ ਇਹ ਪਸੰਦ ਕਰਦਾ ਹਾਂ, ਉਹਨੂੰ ਇਹਦੇ ਨਾਲ ਹੀ ਰਹਿਣਾ ਹੈ। ਅਜੂਬ ਨੇ ਆਪਣੀਆਂ ਭੇਟਾਂ ਚੜਾਈਆਂ, ਉਹਨੇ ਸਭ ਕੁਝ ਕੀਤਾ, ਉਹ ਜਾਣਦਾ ਸੀ ਕਿ ਉਹ ਠੀਕ ਸੀ, ਪਰ ਉੱਥੇ ਉਹਦੇ ਗਿਰਜੇ ਦੇ ਮੈਂਬਰ ਆਏ ਤੇ ਹੋਰ ਦੂਜੀਆਂ ਮਿਸ਼ਨਾਂ ਵਾਲਿਆਂ ਨੇ ਆ ਕੇ ਆਖਿਆ ਅਜੂਬ ਤੂੰ ਮੰਨ ਲੈ ਕਿ ਤੂੰ ਪਾਪੀ ਹੈ, ਕਿਉਂਕਿ ਜੇਕਰ ਤੂੰ ਪਾਪ ਨਾ ਕੀਤਾ ਹੁੰਦਾ ਤਾਂ ਪਰਮੇਸ਼ਵਰ ਤੈਨੂੰ ਇਸ ਤਰ੍ਹਾਂ ਸਜ਼ਾ ਨਾ ਦਿੰਦਾ। ਪਰ ਅਜੂਬ ਨੇ ਆਖਿਆ ਮੈਂ ਆਪਣਾ ਇਕਰਾਰ ਕਰ ਲਿਆ ਹੈ, ਮੈਂ ਪਰਮੇਸ਼ਵਰ ਦੇ ਅੱਗੇ ਹੋਮ ਬਲੀ ਚੜਾ ਦਿੱਤੀ ਹੈ ਅਤੇ ਮੈਂ ਪਾਪੀ ਨਹੀਂ ਹਾਂ। ਉਹ ਜਾਣਦਾ ਸੀ ਕਿ ਉਹ ਕਿੱਥੇ ਖੜਾ ਹੈ। ਫਿਰ ਸਭ ਕੁਝ ਚੱਲਦਾ ਰਿਹਾ ਅਤੇ ਲਗਾਤਾਰ ਉਹ ਅਜੂਬ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਸ ਨੂੰ ਉਸ ਜਗ੍ਹਾ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਪਰਮੇਸ਼ਵਰ ਦਾ ਇਨਕਾਰ ਕਰੇ ਤੇ ਉਸ ਹੋਮ ਬਲੀ ਦਾ ਵੀ ਇਨਕਾਰ ਕਰੇ। ਜਿਸ ਛਣ ਤੁਸੀਂ ਕੋਈ ਵੀ ਕਾਰਵਾਈ ਓਹਦੇ ਉੱਤੇ ਕਰਦੇ ਹੋ ਜਿਹੜਾ ਤੁਸੀਂ ਇਕਰਾਰ ਕੀਤਾ ਹੈ, ਤਾਂ ਇਹ ਤੁਹਾਡੀ ਕਮਜ਼ੋਰੀ ਨੂੰ ਵਿਖਾਉਂਦਾ ਹੈ, ਪਰਮੇਸ਼ਵਰ ਦੇ ਬਾਰੇ ਤੁਹਾਡੇ ਸ਼ੱਕ ਨੂੰ ਵਿਖਾਉਂਦਾ ਹੈ। ਪਰ ਤੁਸੀਂ ਪਰਮੇਸ਼ਵਰ ਕੋਲੋਂ ਕੁਝ ਮੰਗਦੇ ਹੋ ਤੇ ਫਿਰ ਉਹਦੇ ਉੱਤੇ ਸ਼ੱਕ ਕਰਦੇ ਹੋ, ਤਾਂ ਫਿਰ ਤੁਸੀਂ ਇੱਕ ਸ਼ੱਕੀ ਹੋ ਤੇ ਵਿਸ਼ਵਾਸੀ ਨਹੀਂ ਹੋ। ਅਜੂਬ ਜਾਣਦਾ ਸੀ ਕਿ ਉਹ ਕਿੱਥੇ ਖੜਾ ਸੀ ਅਤੇ ਉਹ ਉਸ ਨੀਂਹ ਉੱਤੇ ਤਕੜਾਈ ਨਾਲ ਖਲੋਤਾ ਰਿਹਾ। ਕੋਈ ਅਚਰਜ ਨਹੀਂ ਕਿ ਕਵੀ ਪੁਰੂਨਟ ਨੇ ਆਪਣੇ ਮਰਨ ਦੀ ਘੜੀ ਵਿੱਚ ਆਖਿਆ ਮਸੀਹ ਦੇ ਉੱਤੇ ਮੈਂ ਹਾਂ ਖੜਾ, ਜੋ ਹੈ ਠੋਸ ਚਟਾਨ, ਬਾਕੀ ਸਾਰੀ ਧਰਤੀ ਹੈ ਡੋਬਣ ਵਾਲੀ ਰੇਤ। ਅਜੂਬ ਦੀ ਉਸ ਠੋਸ ਇਕਰਾਰ ਦੀ ਚਟਾਨ ਦੇ ਉੱਤੇ ਉਹਦੀ ਪਿਆਰੀ ਪਤਨੀ ਵੀ ਉਸ ਨੂੰ ਛੱਡ ਕੇ ਚਲੀ ਗਈ। ਜਦੋਂ ਉਹਦੀ ਸਿਹਤ ਮਾੜੀ ਹੋ ਗਈ ਤੇ ਉਹਦੇ ਸਾਰੇ ਸਰੀਰ ਉੱਤੇ ਫੋੜੇ ਨਿਕਲ ਆਏ ਸਨ ਤੇ ਉਹਨੇ ਆਪਣੇ ਆਪ ਨੂੰ ਖੁਰਚਿਆ ਤੇ ਆਪਣੇ ਜੰਮਣ ਦੇ ਦਿਨ ਨੂੰ ਸ਼ਰਾਬ ਦਿੱਤਾ। ਉਹਨੇ ਕਿਹਾ ਕਾਸ਼ ਕੀ ਸੂਰਜ ਵੀ ਨਾ ਚਮਕੇ ਤੇ ਚੰਦਰਮਾ ਵੀ ਉਸ ਰਾਤ ਨੂੰ ਰੋਸ਼ਨੀ ਨਾ ਦੇਵੇ। ਉਹਦੀ ਪਤਨੀ ਨੇ ਕਿਹਾ ਅਜੂਬ ਤੂੰ ਮੰਦਭਾਗਾ ਹੈ, ਤੂੰ ਪਰਮੇਸ਼ਵਰ ਨੂੰ ਸ਼ਰਾਬ ਦੇ ਕੇ ਮਰ ਕਿਉਂ ਨਹੀਂ ਜਾਂਦਾ। ਉਹਨੇ ਕਿਹਾ ਤੂੰ ਝੱਲੀਆਂ ਤੀਵੀਆਂ ਵਾਂਗ ਬੋਲਦੀ ਹੈ। ਉਹਨੂੰ ਪੂਰਾ ਯਕੀਨ ਸੀ ਕਿ ਪਰਮੇਸ਼ਵਰ ਹੈ ਤੇ ਉਹਨੇ ਉਹਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਸੀ। ਓਹ ਮੈਂ ਧਾਰਮਿਕ ਮਹਿਸੂਸ ਕਰ ਰਿਹਾ ਹਾਂ। ਉਹਨੂੰ ਪਤਾ ਸੀ ਕਿ ਉਹਨੇ ਪਰਮੇਸ਼ਵਰ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਸੀ ਤੇ ਬਸ ਇਹ ਸਾਰਾ ਮਾਮਲਾ ਠੱਪ ਕਰ ਦਿੰਦਾ ਹੈ। ਪਰਮੇਸ਼ਵਰ ਉਹਦੇ ਵਿਸ਼ਵਾਸ ਨੂੰ ਪਰਖ ਰਿਹਾ ਸੀ, ਉਹ ਤੁਹਾਡੇ ਵਿਸ਼ਵਾਸ ਨੂੰ ਵੀ ਪਰਖੇਗਾ। ਉਹ ਮੇਰੇ ਵਿਸ਼ਵਾਸ ਨੂੰ ਵੀ ਪਰਖੇਗਾ। ਪਰ ਜਦ ਅਸੀਂ ਉਹਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰ ਲਿਆ, ਤੁਹਾਡੇ ਵਿੱਚੋਂ ਹਰੇਕ ਤੋਬਾ ਕਰੇ ਤੇ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਇਹ ਉਸਦਾ ਵਾਅਦਾ ਹੈ। ਤੁਹਾਡੇ ਵਿੱਚੋਂ ਕੋਈ ਬਿਮਾਰ ਹੋਵੇ ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦਾ ਕਰੇ ਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਚਸਨ ਤੇ ਉਹਦੇ ਲਈ ਪ੍ਰਾਰਥਨਾ ਕਰਨ। ਪ੍ਰਾਰਥਨਾ ਜਿਹੜੀ ਨੇਚਾ ਨਾਲ ਹੋਵੇ ਉਸ ਬਿਮਾਰ ਨੂੰ ਬਚਾਵੇਗੀ ਤੇ ਪ੍ਰਭੂ ਉਹਨੂੰ ਉਠਾ ਖੜਾ ਕਰੇਗਾ। ਇਸ ਨਾਲ ਇਸ ਦਾ ਨਬੇੜਾ ਹੋ ਜਾਂਦਾ ਹੈ। ਇੱਕ ਦੂਜੇ ਨਾਲ ਆਪਣੀਆਂ ਗਲਤੀਆਂ ਦਾ ਇਕਰਾਰ ਕਰੋ ਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ। ਤੁਸੀਂ ਪਰਮੇਸ਼ਵਰ ਦੀਆਂ ਮੰਗਾਂ ਪੂਰੀਆਂ ਕਰ ਲਈਆਂ ਹਨ। ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਮੇਰਾ ਨਾਮ ਲੈ ਕੇ ਉਹ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਜੇ ਉਹ ਸੱਪਾਂ ਨੂੰ ਚੁੱਕ ਲੈਣਗੇ ਜਾਂ ਜ਼ਹਿਰੀਲੀ ਚੀਜ਼ ਨੂੰ ਪੀ ਲੈਣਗੇ ਤਾਂ ਉਹਨਾਂ ਦਾ ਕੁਝ ਵੀ ਨਹੀਂ ਵਿਚਲੇਗਾ, ਜੇ ਉਹ ਆਪਣੇ ਹੱਥ ਬਿਮਾਰਾਂ ਉੱਤੇ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਇਸ ਨਾਲ ਸਭ ਠੀਕ ਹੋ ਜਾਂਦਾ ਹੈ। ਪਰਮੇਸ਼ਵਰ ਨੂੰ ਪੱਕੀ ਤਰ੍ਹਾਂ ਜਾਣ ਲਓ, ਪੱਕ ਜਾਣ ਲਓ ਕਿ ਉਹ ਤੁਹਾਡੇ ਦਿਲ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਪਰਮੇਸ਼ਵਰ ਦਾ ਵਚਨ ਹੈ। ਅਜੂਬ ਨੂੰ ਯਕੀਨ ਸੀ। ਉਹਦੀ ਪਤਨੀ ਨੇ ਕਿਹਾ, ਤੂੰ ਉਸ ਨੂੰ ਸ਼ਰਾਬ ਦੇ ਕੇ ਮਰ ਕਿਉਂ ਨਹੀਂ ਜਾਂਦਾ? ਕਿਉਂ ਤੇਰੀ ਹਾਲਤ ਹਰ ਵੇਲੇ ਮਾੜੀ ਹੁੰਦੀ ਜਾਂਦੀ ਹੈ? ਸ਼ੈਤਾਨ ਇਹ ਗੱਲ ਤੁਹਾਡੇ ਉੱਤੇ ਪਾਉਣਾ ਕਿੰਨਾ ਪਸੰਦ ਕਰਦਾ ਹੈ। ਕਿਉਂ, ਜਦੋਂ ਤੁਹਾਨੂੰ ਮਸਾ ਕੀਤਾ ਗਿਆ ਉਦੋਂ ਤੋਂ ਤੁਹਾਡੀ ਹਾਲਤ ਪਹਿਲਾਂ ਨਾਲੋਂ ਬਿਹਤਰ ਕਿਉਂ ਨਹੀਂ ਹੋਈ? ਜਦ ਤੋਂ ਉਹਨਾਂ ਪ੍ਰਚਾਰਕਾਂ ਨੇ ਤੁਹਾਡੇ ਉੱਤੇ ਪ੍ਰਾਰਥਨਾ ਕੀਤੀ ਤਦ ਤੋਂ ਤੁਹਾਡੀ ਹਾਲਤ ਸੁਧਰ ਕਿਉਂ ਨਹੀਂ ਰਹੀ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਉਹ ਪ੍ਰਚਾਰਕ ਹੀ ਠੀਕ ਨਹੀਂ ਹਨ। ਉਸ ਪ੍ਰਚਾਰਕ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਤੁਹਾਡਾ ਵਿਸ਼ਵਾਸ ਹੈ ਜੋ ਤੁਸੀਂ ਜਿਉਂਦੇ ਪਰਮੇਸ਼ਵਰ ਵਿੱਚ ਰੱਖਦੇ ਹੋ। ਪ੍ਰਚਾਰਕ ਕੀ ਹੈ, ਇਸ ਨਾਲ ਕੋਈ ਵਾਸਤਾ ਨਹੀਂ ਹੈ। ਵਾਸਤਾ ਇਸ ਗੱਲ ਨਾਲ ਹੈ ਕਿ ਪਰਮੇਸ਼ਵਰ ਕੀ ਹੈ। ਪ੍ਰਚਾਰਕ ਨੇ ਕਦੇ ਵੀ ਵਾਅਦਾ ਨਹੀਂ ਕੀਤਾ, ਇਹ ਤਾਂ ਪਰਮੇਸ਼ਵਰ ਸੀ ਜਿਸ ਨੇ ਵਾਅਦਾ ਕੀਤਾ ਹੈ। ਇਹ ਪ੍ਰਚਾਰਕ ਤੇ ਨਿਰਭਰ ਨਹੀਂ, ਸਗੋਂ ਪਰਮੇਸ਼ਵਰ ਤੇ ਨਿਰਭਰ ਕਰਦਾ ਹੈ ਤੇ ਤੁਹਾਡੇ ਵਿਸ਼ਵਾਸ ਉੱਤੇ ਨਿਰਭਰ ਹੈ ਕਿ ਉਹ ਮੰਨੇ ਕਿ ਉਹ ਪਰਮੇਸ਼ਵਰ ਹੈ। ਇਸ ਲਈ ਪਰਮੇਸ਼ਵਰ ਨੂੰ ਪੱਕੀ ਤਰ੍ਹਾਂ ਜਾਣ ਲਓ, ਯਕੀਨ ਰੱਖੋ ਕਿ ਇਹ ਪਰਮੇਸ਼ਵਰ ਹੈ ਅਤੇ ਇਹ ਪਰਮੇਸ਼ਵਰ ਦਾ ਵਚਨ ਹੈ ਤੇ ਪਰਮੇਸ਼ਵਰ ਆਪਣੇ ਵਚਨ ਦੇ ਵਿੱਚ ਹੈ। ਅਜੂਬ ਨੇ ਕਿਹਾ, ਤੂੰ ਝੱਲੀਆਂ ਤੀਵੀਆਂ ਦੇ ਵਾਂਗ ਬੋਲਦੀ ਹੈ। ਉਹਨੇ ਕਿਹਾ, ਪਰਮੇਸ਼ਵਰ ਨੇ ਦਿੱਤਾ ਤੇ ਪਰਮੇਸ਼ਵਰ ਨੇ ਲੈ ਲਿਆ, ਉਹਦਾ ਨਾਮ ਮੁਬਾਰਕ ਹੋਵੇ। ਉਸ ਨੂੰ ਪੱਕਾ ਯਕੀਨ ਸੀ ਕਿ ਪਰਮੇਸ਼ਵਰ ਹੈ ਤੇ ਜਦੋਂ ਇਹ ਗੱਲ ਉਹਨੇ ਆਪਣੇ ਮੂੰਹ ਵਿੱਚੋਂ ਬਾਹਰ ਕੱਢੀ ਤਾਂ ਗਰਜਾਂ ਹੋਣ ਲੱਗੀਆਂ ਤੇ ਬਿਜਲੀਆਂ ਲਿਸ਼ਕਣ ਲੱਗੀਆਂ। ਪਰਮੇਸ਼ਵਰ ਦ੍ਰਿਸ਼ ਉੱਤੇ ਆ ਗਿਆ। ਇਹ ਹਮੇਸ਼ਾ ਉਸ ਨੂੰ ਦ੍ਰਿਸ਼ ਉੱਤੇ ਲੈ ਕੇ ਆਉਂਦਾ ਹੈ। ਉਹ ਲੰਮੇ ਸਮੇਂ ਤੋਂ ਚੁੱਪ ਬੈਠਾ ਹੋਇਆ ਸੀ। ਇਹੋ ਕੁਝ ਹੀ ਉਹ ਕਰ ਰਿਹਾ ਹੈ। ਇਹਨਾਂ ਨਰਕ ਨਾਲ ਬੰਨੇ ਹੋਏ ਗਿਰਜੇ ਜਾਣ ਵਾਲੇ ਕਪਟੀ ਅਮਰੀਕੀਆਂ ਦੇ ਟੋਲੇ ਨੂੰ ਵੇਖੋ। ਮੈਂ ਗੁੱਸੇ ਵਿੱਚ ਨਹੀਂ ਹਾਂ, ਪਰ ਪਾਪ ਹਰੇਕ ਨੂੰ ਕ੍ਰੋਧਿਤ ਕਰ ਦਿੰਦਾ ਹੈ ਜੋ ਪਰਮੇਸ਼ਵਰ ਦੇ ਨਾਲ ਠੀਕ ਹੈ। ਮੈਂ ਇਸ ਦੇਸ਼ ਦੇ ਨਾਲ ਗੁੱਸੇ ਨਹੀਂ ਹਾਂ, ਲੋਕਾਂ ਦੇ ਨਾਲ ਵੀ ਗੁੱਸੇ ਨਹੀਂ ਹਾਂ, ਪਰ ਮੈਂ ਸ਼ੈਤਾਨ ਦੇ ਨਾਲ ਗੁੱਸੇ ਹਾਂ ਜਿਹਨੇ ਲੋਕਾਂ ਨੂੰ ਅੰਨੇ ਕਰਨ ਦੇ ਲਈ ਇਹ ਕੰਮ ਕੀਤੇ ਹਨ। ਇਹ ਅੰਨੇ ਪ੍ਰਚਾਰਕ ਅਤੇ ਪਾਸਟਰ ਉਹਨਾਂ ਨੂੰ ਕਿਸੇ ਕਿਸਮ ਦੀ ਮਨੁੱਖ ਦੀ ਘੜੀ ਹੋਈ ਸਿੱਖਿਆ ਤੇ ਚੱਲਣ ਦਿੰਦੇ ਹਨ। ਤੁਹਾਨੂੰ ਨਵੇਂ ਸਿਰਿਓਂ ਜਨਮ ਲੈਣਾ ਹੀ ਹੈ ਤੇ ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਉਹ ਉਸ ਨੂੰ ਵੇਖ ਰਹੇ ਹਨ ਜਦਕਿ ਉਹ ਉਹਨਾਂ ਨੂੰ ਲੋਰੀ ਸੁਣਾ ਕੇ ਸੁਣ ਕਰ ਰਿਹਾ ਹੈ। ਬਿਹਤਰ ਹੋਵੇਗਾ ਕਿ ਇਹ ਪੱਕ ਜਾਣ ਲਓ ਕਿ ਪਰਮੇਸ਼ਵਰ ਹੈ। ਭਗਤੀ ਦਾ ਰੂਪ ਧਾਰ ਕੇ ਸ਼ਕਤੀ ਦੇ ਇਨਕਾਰੀ ਹੋਣਗੇ। ਇਹ ਗਰੀਬ ਔਰਤ ਜਾਣਦੀ ਸੀ ਕਿ ਉਹ ਪਰਮੇਸ਼ਵਰ ਹੈ। ਜਿਵੇਂ ਜਿਵੇਂ ਭਾਂਡੇ ਵਿੱਚੋਂ ਆਟਾ ਹੇਠਾਂ ਹੇਠਾਂ ਹੋਰ ਹੇਠਾਂ ਜਾਂਦਾ ਗਿਆ, ਹਾਲਾਤ ਹਰ ਸਮੇਂ ਖਰਾਬ ਤੋਂ ਖਰਾਬ ਹੁੰਦੇ ਜਾ ਰਹੇ ਸਨ, ਪਰ ਪਰਮੇਸ਼ਵਰ ਇਸ ਤਰ੍ਹਾਂ ਹੋਣ ਦੇ ਰਿਹਾ ਸੀ। ਉਹ ਬਸ ਇਸ ਤਰ੍ਹਾਂ ਕਰਨਾ ਪਸੰਦ ਕਰਦਾ ਹੈ। ਉਹ ਤੁਹਾਡੇ ਵਿਸ਼ਵਾਸ ਨੂੰ ਇੱਕ ਪਰਖ ਵਿੱਚ ਰੱਖਣਾ ਚਾਹੁੰਦਾ ਹੈ ਤਾਂ ਕਿ ਉਹ ਵੇਖ ਸਕੇ ਕਿ ਤੁਸੀਂ ਇਸ ਤੇ ਕੀ ਕਾਰਵਾਈ ਕਰਦੇ ਹੋ। ਤੁਹਾਡੇ ਉੱਤੇ ਮਸਾ ਕਰਕੇ ਪ੍ਰਾਰਥਨਾ ਹੋਣ ਦਿੰਦਾ ਹੈ ਤੇ ਫਿਰ ਤੁਹਾਡੀ ਹਾਲਤ ਹੋਰ ਵੀ ਖਰਾਬ ਕਰ ਦਿੰਦਾ ਹੈ। ਕਹਿੰਦਾ ਹੈ, ਸ਼ੈਤਾਨ ਆ, ਇਸ ਨੂੰ ਪਰਖ, ਮੈਂ ਜਾਣਦਾ ਹਾਂ ਕਿ ਉਹ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ। ਪਰਮੇਸ਼ਵਰ ਨੂੰ ਜੁਗਾ ਜੁਗ ਮੁਬਾਰਕ ਆਖੋ। ਓ ਮੇਰੇ, ਹੁਣ ਉਹਦੀ ਪਰਖ ਕਰ। ਮੈਂ ਜਾਣਦਾ ਹਾਂ ਕਿ ਉਹਨੇ ਇਹਦੇ ਲਈ ਮੇਰੇ ਵਚਨ ਨੂੰ ਲਿਆ ਹੈ। ਕੀ ਉਹ ਇਹ ਤੁਹਾਡੇ ਬਾਰੇ ਕਹਿ ਸਕਦਾ ਹੈ? ਉਸਨੇ ਅਜੂਬ ਦੇ ਲਈ ਇਹ ਕਿਹਾ ਸੀ। ਉਹਨੇ ਕਿਹਾ, ਤੂੰ ਜੋ ਚਾਹੇ ਉਸ ਨੂੰ ਕਰ ਸਕਦਾ ਹੈ, ਪਰ ਤੂੰ ਉਹਦੇ ਪ੍ਰਾਣ ਨੂੰ ਹੱਥ ਨਾ ਲਾਵੀਂ। ਕਿਉਂ ਕਿ ਮੈਂ ਜਾਣਦਾ ਹਾਂ ਕਿ ਉਹ ਮੈਨੂੰ ਪ੍ਰੇਮ ਕਰਦਾ ਹੈ। ਉਹਨੇ ਹੋਮ ਦੀ ਬਲੀ ਚੜਾਈ ਹੈ, ਉਹਨੇ ਸਭ ਮੰਗਾਂ ਪੂਰੀਆਂ ਕੀਤੀਆਂ ਹਨ। ਮੈਂ ਜੋ ਵੀ ਉਹਨੂੰ ਕਰਨ ਦੇ ਲਈ ਕਿਹਾ ਸੀ ਉਹਨੇ ਕੀਤਾ ਤੇ ਉਹ ਇਸ ਤੇ ਵਿਸ਼ਵਾਸ ਕਰਦਾ ਹੈ। ਹੁਣ ਤੂੰ ਜੇ ਚਾਹੇ ਤਾਂ ਉਹਨੂੰ ਕੋਲਿਆਂ ਉੱਤੇ ਰੇੜ ਦੇ। ਸ਼ੈਤਾਨ ਨੇ ਉਹਦੇ ਕੋਲੋਂ ਸਭ ਕੁਝ ਲੈ ਲਿਆ। ਜਦ ਪਰਮੇਸ਼ਵਰ ਨੇ ਉਸ ਨੂੰ ਮੋੜਿਆ ਤਾਂ ਦੋ ਗੁਣਾ ਕਰਕੇ ਦਿੱਤਾ। ਯਕੀਨਨ ਉਹ ਇੰਜ ਹੀ ਕਰੇਗਾ। ਉਹ ਸਾਡੇ ਵਿਸ਼ਵਾਸ ਦੀ ਪਰਖ ਕਰਦਾ ਹੈ ਤਾਂ ਜੋ ਵੇਖੇ ਕਿ ਅਸੀਂ ਸੱਚਮੁੱਚ ਵਿਸ਼ਵਾਸ ਕਰਦੇ ਹਾਂ ਕਿ ਉਹ ਪਰਮੇਸ਼ਵਰ ਹੈ। ਕੋਈ ਸ਼ੱਕ ਨਹੀਂ ਕਿ ਉਸ ਗਰੀਬ ਔਰਤ ਨੇ ਇਹ ਕਿਹਾ, ਮੈਂ ਪ੍ਰਾਰਥਨਾ ਕੀਤੀ ਹੈ, ਮੈਂ ਪ੍ਰਾਰਥਨਾ ਕੀਤੀ ਹੈ, ਮੈਂ ਜਾਣਦੀ ਹਾਂ ਕਿ ਮੈਂ ਅਜੋਗ ਪਰਾਈ ਕੌਮਾਂ ਵਿੱਚੋਂ ਹਾਂ। ਯਾਦ ਰਹੇ, ਯਿਸੂ ਨੇ ਬਾਈਬਲ ਵਿੱਚ ਉਹਦੇ ਬਾਰੇ ਬੋਲਿਆ ਸੀ। ਉਹਨੇ ਕਿਹਾ ਕਿ ਏਲੀਆ ਦੇ ਦਿਨੀ ਹੋਰ ਵੀ ਬਹੁਤ ਸਾਰੀਆਂ ਵਿਧਵਾ ਨਹੀਂ ਸਨ, ਪਰ ਉਹ ਤਾਂ ਕੇਵਲ ਇੱਕ ਦੇ ਕੋਲ ਹੀ ਭੇਜਿਆ ਗਿਆ ਸੀ ਅਤੇ ਉਹ ਪਰਾਈਆਂ ਕੌਮਾਂ ਦੇ ਵਿੱਚੋਂ ਸੀ। ਓਹ ਉਸਨੇ ਕਿਹਾ ਮੈਂ ਪ੍ਰਾਰਥਨਾ ਕੀਤੀ ਹੈ। ਹੋ ਸਕਦਾ ਹੈ ਕਿ ਜਦ ਓਹਨੇ ਉਹ ਆਖਰੀ ਛੋਟੀ ਰੋਟੀ ਵੇਖੀ ਅਤੇ ਮੌਤ ਤਾਂ ਬਾਹਰਲੇ ਫਾਟਕ ਥਾਨੀ ਪ੍ਰਵੇਸ਼ ਕਰਕੇ ਓਹਦੇ ਬੂਹੇ ਵਿਚ ਆਣ ਖਲੋਤੀ ਸੀ, ਬਸ ਇੱਕ ਹੋਰ ਚਪਾ ਰੋਟੀ ਦਾ ਬਚਿਆ ਸੀ ਤੇ ਓਹਨੂੰ ਖਾ ਕੇ ਉਹ ਤੇ ਉਸਦਾ ਪੁੱਤਰ ਮਰ ਜਾਣਗੇ। ਮੈਂ ਉਸਨੂੰ ਸਾਰੀ ਰਾਤ ਹੱਥ ਚੁੱਕ ਕੇ ਪ੍ਰਾਰਥਨਾ ਕਰਦੇ ਹੋਏ ਦੇਖ ਸਕਦਾ ਹਾਂ ਤੇ ਗਰਮ ਹਵਾਵਾਂ ਗਲੀ ਵਿਚ ਚੱਲ ਰਹੀਆਂ ਸਨ ਅਤੇ ਧਰਤੀ ਪਪੜੀ ਬਣ ਗਈ ਸੀ ਤੇ ਲੋਕ ਗਲੀਆਂ ਵਿਚ ਦੁਹਾਈਆਂ ਦੇ ਰਹੇ ਸਨ ਤੇ ਚੀਕਾਂ ਮਾਰ ਰਹੇ ਸਨ। ਉਹ ਘਰ ਵਿਚ ਇਧਰ ਉਧਰ ਜਾ ਰਹੀ ਸੀ, ਉਸਨੇ ਆਪਣੇ ਛੋਟੇ ਮੁੰਡੇ ਵੱਲ ਵੇਖਿਆ, ਉਹਦੇ ਛੋਟੇ ਪਜਾਮੇ ਵੱਲ ਵੇਖਿਆ ਜੋ ਸਾਰਾ ਫਟਿਆ ਹੋਇਆ ਸੀ ਤੇ ਉਹਦੇ ਪੈਰ ਉਸ ਵਿਚੋਂ ਬਾਹਰ ਦਿਸ ਰਹੇ ਸਨ। ਉਹਨੇ ਆਪਣੇ ਹੱਥਾਂ ਵੱਲ ਵੇਖਿਆ ਜਿਨ੍ਹਾਂ ਤੇ ਝੁਰੀਆਂ ਪੈ ਗਈਆਂ ਸਨ। ਉਹ ਇਧਰ ਉਧਰ ਫਿਰ ਰਹੀ ਸੀ ਪਰ ਉਹਨੇ ਕਿਹਾ ਮੈਂ ਜਾਣਦੀ ਹਾਂ ਕਿ ਉਹ ਪਰਮੇਸ਼ਵਰ ਹੈ, ਮੈਂ ਆਪਣਾ ਸਭ ਇਕਰਾਰ ਕਰ ਲਿਆ ਹੈ, ਮੈਂ ਉਹ ਸਭ ਕਰ ਲਿਆ ਹੈ ਜੋ ਉਸਨੂੰ ਚਾਹੀਦਾ ਸੀ, ਮੈਂ ਉਸਦੀ ਵਡਿਆਈ ਦੇ ਲਈ ਆਪਣੀਆਂ ਜ਼ਿੰਦਗੀਆਂ ਦੀ ਖੈਰ ਮੰਗਦੀ ਹਾਂ। ਪਰਮੇਸ਼ਵਰ ਨੇ ਉਸਨੂੰ ਵੇਖ ਲਿਆ। ਬਾਕੀ ਦੀਆਂ ਸਭ ਤਾਂ ਬਾਹਰ ਜਾ ਕੇ ਕਿਤੇ ਇੱਕ ਵੱਡਾ ਨਾਚ ਰੰਗ ਕਰ ਰਹੀਆਂ ਸਨ, ਆਪਣੇ ਆਪ ਨੂੰ ਸੁੰਦਰ ਬਣਾ ਰਹੀਆਂ ਸਨ ਜਾਂ ਆਧੁਨਿਕ ਟੈਲੀਵਿਜ਼ਨ ਦਾ ਨਜ਼ਾਰਾ ਵੇਖ ਰਹੀਆਂ ਸਨ ਤੇ ਸੰਸਾਰ ਦੇ ਨਾਲ ਚੱਲ ਰਹੀਆਂ ਸਨ, ਪਰ ਉਹ ਔਰਤ ਇਕੱਲੀ ਪਰਮੇਸ਼ਵਰ ਦੇ ਨਾਲ ਸੀ। ਦਿਨ ਨਿਕਲ ਆਇਆ ਅਥਵਾ ਪੋਹ ਫੁੱਟ ਪਈ। ਉਹਨੇ ਕਿਹਾ ਇਹ ਛੋਟਾ ਬੱਚਾ ਸਾਰੀ ਰਾਤ ਕੁਝ ਖਾਣ ਦੇ ਲਈ ਰੋਂਦਾ ਰਿਹਾ, ਮੈਂ ਇਸ ਮੁੱਠੀ ਭਰ ਆਟੇ ਦੇ ਨਾਲ ਕੀ ਕਰਾਂਗੀ। ਤੁਸੀਂ ਜਾਣਦੇ ਹੋ ਕਿ ਉਹ ਅੰਨ ਮਸੀਹ ਦਾ ਪ੍ਰਤੀਕ ਸੀ। ਬਾਈਬਲ ਦਾ ਕੋਈ ਵੀ ਪਾਠਕ ਜਾਣਦਾ ਹੈ ਕਿ ਮਸੀਹ ਅੰਨ ਬਲੀ ਸੀ ਤੇ ਉਸ ਅੰਨ ਬਲੀ ਨੂੰ ਇੱਕ ਖਾਸ ਮਸ਼ੀਨੀ ਪੁਰਜੇ ਦੇ ਨਾਲ ਪੀਣਾ ਹੁੰਦਾ ਹੈ ਤਾਂ ਕਿ ਉਹ ਹਰੇਕ ਨਿੱਕੇ ਦਾਣੇ ਨੂੰ ਇੱਕੋ ਜਿਹਾ ਕੱਟੇ, ਕਿਉਂਕਿ ਯਿਸੂ ਮਸੀਹ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ ਤੇ ਹਰੇਕ ਵਿਸ਼ਵਾਸੀ ਇਸ ਤੇ ਵਿਸ਼ਵਾਸ ਕਰਦਾ ਹੈ ਤੇ ਇਸ ਤੇ ਟਿਕਿਆ ਹੋਇਆ ਹੈ। ਹੈਲੇਲੂਯਾ। ਜੇਕਰ ਤੁਸੀਂ ਚਾਹੋ ਤਾਂ ਆਪਣਾ ਪੁਰਾਣਾ ਠੰਡਾ ਉਪਚਾਰਕ ਧਰਮ ਅਪਣਾ ਸਕਦੇ ਹੋ, ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਕੱਲ ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਮੈਂ ਬੇਪ੍ਰਤੀਤਿਆਂ ਦੀ ਇਸ ਦੁਨੀਆਂ ਵਿੱਚ ਇਹਦੇ ਉੱਤੇ ਖੜਾ ਹਾਂ। ਮੈਂ ਅਜੇ ਵੀ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਕੱਲ ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ ਤੇ ਉਹ ਪੁਰਜੇ ਇਸ ਦੇ ਹਰੇਕ ਟੁਕੜੇ ਨੂੰ ਇੱਕੋ ਜਿਹਾ ਕਰਦੇ ਹਨ, ਕਿਉਂਕਿ ਉਹ ਇੱਕੋ ਜਿਹਾ ਹੈ। ਉਹ ਓਹੋ ਹੀ ਪਰਮੇਸ਼ਵਰ ਹੈ ਜੋ ਅਦੋਂ ਸੀ, ਅੱਜ ਸਵੇਰ ਵੀ ਉਹ ਓਹੋ ਹੀ ਹੈ, ਉਹ ਹਮੇਸ਼ਾ ਇੱਕੋ ਜਿਹਾ ਹੀ ਰਹੇਗਾ। ਇਹੋ ਹੀ ਅੰਨ ਦਾ ਅਰਥ ਸੀ ਤੇ ਤੇਲ ਦਾ ਅਰਥ ਹੈ ਆਤਮਾ, ਜਿਵੇਂ ਕਿ ਅਸੀਂ ਹਿਜਕੀਏਲ 4 ਦੇ ਅਨੁਸਾਰ ਜਾਣਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਤੇਲ ਨਾਲ ਮਸਾ ਕਰਦੇ ਹਾਂ। ਇਹ ਆਤਮਾ ਹੈ। ਇਹ ਕੀ ਹੈ? ਜਿਵੇਂ ਸੰਤ ਯੂਹੰਨਾ 4 ਅਧਿਆਇ, ਪਰਮੇਸ਼ਵਰ ਅਜਿਹੇ ਭਗਤਾਂ ਨੂੰ ਪਾਲਦਾ ਹੈ ਜਿਹੜੇ ਉਹਦੀ ਉਪਾਸਨਾ ਆਤਮਾ ਤੇ ਸੱਚਾਈ ਵਿੱਚ ਕਰਦੇ ਹਨ। ਯਿਸੂ ਸੱਚਾਈ ਸੀ, ਉਹ ਅੰਨ ਬਲੀ ਸੀ ਤੇ ਇਹ ਤੇਲ ਆਤਮਾ ਸੀ, ਤੇ ਆਤਮਾ ਜਦ ਸੱਚਾਈ ਨਾਲ ਮਿਲਦਾ ਹੈ ਤਾਂ ਇਹਨੇ ਫਿਰ ਕੁਝ ਤਾਂ ਕਰਨਾ ਹੀ ਹੈ। ਇਹਨਾਂ ਨੂੰ ਇਕੱਠਾ ਕਰ ਦਿਓ ਤਾਂ ਇਹ ਰੋਟੀ ਬਣ ਜਾਵੇਗੀ। ਓਹ, ਤੁਹਾਡਾ ਵਿਸ਼ਵਾਸ ਕਿੱਥੇ ਹੈ? ਜਦੋਂ ਪਰਮੇਸ਼ਵਰ ਦਾ ਵਚਨ ਸਧਾਰਨਤਾ ਵਿੱਚ ਪਰ ਇਹਦੀ ਪੂਰੀ ਸ਼ਕਤੀ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ ਕਿ ਯਿਸੂ ਮਸੀਹ ਕੱਲ ਅੱਜ ਤੇ ਜੁਗਾਂ ਜੁਗ ਇੱਕੋ ਜਿਹਾ ਹੈ ਤੇ ਵਚਨ ਅੰਨ ਬਣ ਕੇ ਨਿਕਲਦਾ ਹੈ ਤੇ ਤੁਸੀਂ ਇਸ ਨਾਲ ਤੇਲ ਨੂੰ ਮਿਲਾਉਣਾ ਹੈ। ਹੋ ਸਕਦਾ ਹੈ ਕਿ ਇਹ ਥੋੜਾ ਜਿਹਾ ਹੀ ਹੈ, ਮੁੱਠੀ ਭਰ ਹੈ ਜਾਂ ਫਿਰ ਇੱਕ ਚਮਚ ਹੀ ਹੈ, ਪਰ ਜੋ ਕੁਝ ਵੀ ਹੈ ਇਹ ਅਸਲੀ ਹੈ। ਹੁਣ ਇਹ ਕਾਹਦੇ ਲਈ ਤਿਆਰ ਹੈ? ਇਹ ਸਲੀਬ ਦੇ ਲਈ ਤਿਆਰ ਹੈ। ਇਹ ਆਤਮ ਬਲੀਦਾਨ ਦੇ ਲਈ ਤਿਆਰ ਹੈ। ਇਹੀ ਹੈ ਜੋ ਤੁਸੀਂ ਕਰਨਾ ਹੈ। ਜੇਕਰ ਵਚਨ ਦਾ ਪ੍ਰਚਾਰ ਕੀਤਾ ਗਿਆ ਹੈ ਤੇ ਤੁਹਾਡੇ ਕੋਲ ਆਤਮਾ ਹੈ ਤੇ ਇਹਨਾਂ ਨੂੰ ਇਕੱਠੇ ਮਿਲਾ ਲੈਂਦੇ ਹੋ ਤਾਂ ਇਹ ਆਤਮ ਬਲੀਦਾਨ ਹੋਵੇਗਾ ਕਿ ਹਰੇਕ ਪੀੜ, ਹਰੇਕ ਰੋਗ, ਹਰੇਕ ਬਿਮਾਰੀ ਤੇ ਹਰੇਕ ਉਸ ਚੀਜ਼ ਦਾ ਇਨਕਾਰ ਕਰੇਗਾ ਜਿਹੜੀ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਹੈ ਤੇ ਇਸ ਉੱਤੇ ਖੜਾ ਰਹੇਗਾ। ਡਾਕਟਰ ਇਹ ਕਹਿੰਦਾ ਹੈ ਜਾਂ ਡਾਕਟਰ ਉਹ ਕਹਿੰਦਾ ਹੈ ਜਾਂ ਕੁਝ ਹੋਰ ਕਹਿੰਦਾ ਹੈ, ਇਸ ਨਾਲ ਕੁਝ ਵੀ ਫਰਕ ਨਹੀਂ ਪੈਂਦਾ। ਤੁਸੀਂ ਇਹਦੇ ਤੇ ਖੜੇ ਰਹੋ ਕਿਉਂਕਿ ਪਰਮੇਸ਼ਵਰ ਨੇ ਇੰਜ ਹੀ ਆਖਿਆ ਹੈ, ਅੰਨ ਆ ਗਿਆ ਹੈ, ਤੁਹਾਡੇ ਕੋਲ ਤੇਲ ਹੈ, ਤੁਸੀਂ ਇਹਨਾਂ ਨੂੰ ਮਿਲਾ ਲਿਆ ਹੈ। ਹੁਣ ਮੈਂ ਇੱਕ ਆਵਾਜ਼ ਨੂੰ ਸੁਣ ਰਿਹਾ ਹਾਂ। ਇਹ ਤਾਂ ਦਿਨ ਚੜ੍ਹਨ ਤੋਂ ਥੋੜੀ ਹੀ ਦੇਰ ਬਾਅਦ ਦੀ ਗੱਲ ਹੈ। ਇੱਕ ਆਵਾਜ਼ ਬੋਲਦੀ ਹੈ, ਬਾਹਰ ਵਿਹੜੇ ਵਿੱਚ ਜਾ ਤੇ ਦੋ ਲੱਕੜੀਆਂ ਲਿਆ। ਕੀ ਤੁਸੀਂ ਧਿਆਨ ਦਿੱਤਾ ਕਿ ਲਿਖਤਾਂ ਵਿੱਚ ਕਿਹਾ ਗਿਆ ਹੈ ਦੋ ਲੱਕੜਾਂ? ਇਹ ਸਲੀਬ ਹੈ। ਉਹਦੇ ਕੋਲ ਤੇਲ ਅਤੇ ਅੰਨ ਸੀ, ਪਰ ਉਹਨੂੰ ਹੁਣ ਸੱਦਿਆ ਜਾਵੇਗਾ ਤਾਂ ਕਿ ਉਹ ਕਾਰਵਾਈ ਕਰੇ, ਇਸ ਨਾਲ ਕੰਮ ਕਰੇ। ਭਾਵੇਂ ਤੁਹਾਡੇ ਕੋਲ ਬਹੁਤ ਸਾਰਾ ਅੰਨ ਹੋਵੇ ਜਾਂ ਉਨਾ ਅੰਨ ਅਤੇ ਤੇਲ ਹੈ ਜਿੰਨੇ ਦੀ ਤੁਹਾਨੂੰ ਲੋੜ ਹੈ, ਪਰ ਤੁਹਾਨੂੰ ਉਸ ਤੇ ਕੰਮ ਕਰਨਾ ਹੀ ਪਵੇਗਾ। ਇਹ ਆਤਮ ਬਲਿਦਾਨ ਹੈ। ਦੋ ਲੱਕੜੀਆਂ, ਪੁਰਾਣੇ ਸਮੇਂ ਵਿੱਚ ਉਹਨਾਂ ਨੂੰ ਕਦੇ ਵੀ ਅੱਗ ਬਾਲਣ ਦਾ ਕੋਈ ਬਿਹਤਰ ਢੰਗ ਨਾ ਲੱਭਾ। ਜਦੋਂ ਤੁਸੀਂ ਇੱਕ ਲੱਕੜ ਨੂੰ ਲੈ ਕੇ ਦੂਜੀ ਲੱਕੜ ਨੂੰ ਇਹਦੇ ਉੱਪਰ ਰੱਖ ਦਿੰਦੇ ਹੋ ਅਤੇ ਇਹਦੇ ਵਿਚਕਾਰ ਅੱਗ ਲਾ ਦਿੰਦੇ ਹੋ ਤਾਂ ਤੁਸੀਂ ਦੋਵੇਂ ਹੀ ਸਿਰਿਆਂ ਵੱਲ ਅੱਗ ਲਾ ਲਵੋਗੇ, ਅਰਥਾਤ ਅੱਗ ਦੋਹਾਂ ਹੀ ਸਿਰਿਆਂ ਵੱਲ ਨੂੰ ਭੱਜੇਗੀ। ਉੱਤਰੀ ਅਮਰੀਕਾ ਦੇ ਆਦਿਵਾਸੀ ਆਪਣੀ ਅੱਗ ਏਦਾਂ ਹੀ ਬਾਲਦੇ ਸਨ। ਮੈਂ ਵੀ ਕਈ ਵਾਰ ਏਦਾਂ ਹੀ ਸਾਰੀ ਸਾਰੀ ਰਾਤ ਅੱਗ ਨੂੰ ਬਾਲਿਆ ਹੈ। ਇੱਕ ਲੱਕੜ ਲਓ, ਇੱਕ ਨੂੰ ਇਸ ਤਰ੍ਹਾਂ ਰੱਖੋ ਅਤੇ ਇੱਕ ਨੂੰ ਉਸ ਤਰ੍ਹਾਂ ਰੱਖੋ ਅਤੇ ਜਿਵੇਂ ਜਿਵੇਂ ਅੱਗ ਬਲਦੀ ਜਾਂਦੀ ਹੈ ਇਸ ਨੂੰ ਅੱਗ ਵਿੱਚ ਧੱਕੀ ਜਾਓ। ਉਹ ਲੱਕੜੀ ਸਲੀਬ ਸੀ, ਦੋ ਲੱਕੜਾਂ। ਬਾਈਬਲ ਨੇ ਆਖਿਆ ਹੈ, ਆਵਾਜ਼ ਨੇ ਆਖਿਆ, ਵਿਹੜੇ ਵਿੱਚ ਜਾ ਤੇ ਦੋ ਲੱਕੜੀਆਂ ਲੈ ਆ। ਉਸੇ ਸਮੇਂ ਪਹਾੜੀ ਉੱਤੇ ਨਬੀ ਕੋਲ ਇੱਕ ਗਰਜਨ ਆਈ ਅਤੇ ਕਿਹਾ, ਸ਼ਹਿਰ ਵਿੱਚ ਜਾ, ਮੈਂ ਹੁਕਮ ਦਿੱਤਾ ਹੈ। ਉਹ ਮੇਰੇ, ਉਹਨਾਂ ਦੋਵਾਂ ਨੇ ਹੁਕਮ ਦੀ ਪਾਲਣਾ ਕੀਤੀ। ਫਿਰ ਕੁਝ ਤਾਂ ਹੋਣਾ ਹੀ ਸੀ। ਉਹ ਦੋਵੇਂ ਆਗਿਆਕਾਰੀ ਕਰ ਰਹੇ ਸਨ। ਜੇ ਪ੍ਰਚਾਰਕ ਵਚਨ ਦਾ ਪ੍ਰਚਾਰ ਕਰੇ ਤੇ ਆਦਮੀ ਜੋ ਇਸ ਨੂੰ ਸੁਣਦਾ ਹੈ ਇਸ ਤੇ ਵਿਸ਼ਵਾਸ ਕਰੇ ਤੇ ਇਸ ਦਾ ਅਮਲ ਕਰੇ ਤਾਂ ਕੁਝ ਤਾਂ ਹੋਣਾ ਹੀ ਹੁੰਦਾ ਹੈ। ਜੇ ਤੁਸੀਂ ਪਾਪੀ ਹੋ ਤਾਂ ਤੁਸੀਂ ਜ਼ਰੂਰ ਬਚਾਏ ਜਾਓਗੇ। ਜੇ ਤੁਸੀਂ ਬਿਮਾਰ ਹੋ ਤਾਂ ਤੁਸੀਂ ਜ਼ਰੂਰ ਚੰਗੇ ਕੀਤੇ ਜਾਓਗੇ, ਕਿਉਂਕਿ ਪਰਮੇਸ਼ਵਰ ਨੇ ਇਹ ਵਾਅਦਾ ਕੀਤਾ ਹੈ। ਜੇ ਅਸੀਂ ਪਰਮੇਸ਼ਵਰ ਦੇ ਬਾਰੇ ਪੱਕ ਜਾਣਦੇ ਹਾਂ, ਜੇ ਇਹ ਪੱਕਾ ਹੈ ਕਿ ਉਹ ਪਰਮੇਸ਼ਵਰ ਹੈ ਤਾਂ ਉਸ ਨੂੰ ਆਪਣਾ ਵਚਨ ਪੂਰਾ ਕਰਨਾ ਹੀ ਹੈ ਯਕੀਨਨ। ਤਦ ਹੁਕਮ ਇਹ ਸੀ, ਸ਼ਹਿਰ ਵਿੱਚ ਜਾ ਕਿਉਂਕਿ ਮੈਂ ਇੱਕ ਵਿਧਵਾ ਔਰਤ ਨੂੰ ਹੁਕਮ ਦਿੱਤਾ ਹੈ। ਨਬੀ ਦੇ ਸਾਹਮਣੇ ਇੱਕ ਦਰਸ਼ਨ ਆਇਆ, ਵੇਖੋ ਉਹ ਤੁਰਿਆ ਆਉਂਦਾ ਹੈ। ਉਹ ਨਹੀਂ ਜਾਣਦਾ ਉਹ ਕਿੱਥੇ ਜਾ ਰਿਹਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਬਸ ਆਗਿਆਕਾਰੀ ਕਰ ਰਿਹਾ ਸੀ। ਉਹ ਨਹੀਂ ਜਾਣਦੀ ਸੀ ਕਿ ਲੱਕੜਾਂ ਕਿੱਥੇ ਪਈਆਂ ਹੋਣਗੀਆਂ, ਪਰ ਵਿਹੜੇ ਵਿੱਚ ਕਿਤੇ ਦੋ ਲੱਕੜਾਂ ਪਈਆਂ ਸਨ। ਉਹ ਤੁਰ ਪਈ, ਉਹ ਬਾਹਰ ਵਿਹੜੇ ਵਿੱਚ ਜਾਂਦੀ ਹੈ, ਉਹ ਚਫੇਰੇ ਵੇਖਦੀ ਹੈ ਅਤੇ ਕਹਿੰਦੀ ਹੈ, ਓਹ ਕਿੰਨੀ ਗਰਮੀ ਹੈ। ਸ਼ਹਿਰ ਵਿੱਚੋਂ ਚੀਕਾਂ ਦੀ ਆਵਾਜ਼ ਆ ਰਹੀ ਸੀ। ਰਾਤ ਦੇ ਅਵਾਰਾ ਗਰਦ ਅੰਦਰ ਆ ਰਹੇ ਸਨ, ਆਪਣੀਆਂ ਸ਼ਰਾਬਾਂ ਪੀਂਦੇ ਹੋਏ ਅਤੇ ਡਿੱਗਦੇ ਤੈਂਦੇ ਹੋਏ। ਉਹ ਗਲੀ ਵਿੱਚ ਵੇਖਦੀ ਹੈ, ਉਹਨੂੰ ਕੁਝ ਵੀ ਨਹੀਂ ਦਿਸਦਾ। ਉਸ ਨੂੰ ਇੱਕ ਲੱਕੜ ਮਿਲ ਜਾਂਦੀ ਹੈ, ਸਲੀਬ ਦਾ ਇੱਕ ਹਿੱਸਾ, ਆਤਮ ਬਲੀਦਾਨ। ਉਹਨੂੰ ਲੱਕੜੀ ਦਾ ਇੱਕ ਹੋਰ ਟੁਕੜਾ ਮਿਲ ਜਾਂਦਾ ਹੈ ਤੇ ਜਦੋਂ ਉਹਨੇ ਦੂਜੀ ਲੱਕੜ ਚੁੱਕੀ, ਉਹ ਇਹ ਕਿੰਨਾ ਦੁਖਦਾਈ ਰਿਹਾ ਹੋਵੇਗਾ। ਮੌਤ ਬੂਹੇ ਉੱਤੇ ਖੜੀ ਸੀ। ਉਹਨੇ ਤੇ ਉਹਦੇ ਮੁੰਡੇ ਨੇ ਰੋਟੀ ਦਾ ਇੱਕ ਚੱਪਾ ਖਾ ਕੇ ਮਰ ਜਾਣਾ ਸੀ। ਬਸ ਇਹੋ ਸਭ ਕੁਝ ਸੀ। ਅਤੇ ਕਦੇ ਕਦੇ ਠੀਕ ਉਦਾਸੀ ਦੇ ਵਿੱਚ ਅਸੀਂ ਆਵਾਜ਼ ਨੂੰ ਸੁਣਦੇ ਹਾਂ। ਜਦੋਂ ਉਹਨੇ ਦੂਜੀ ਲੱਕੜ ਚੁੱਕੀ ਤੇ ਵਾਪਸ ਜਾਣ ਲੱਗੀ ਤਾਂ ਬੂਹੇ ਵਿੱਚੋਂ ਇੱਕ ਆਵਾਜ਼ ਆਈ, ਕਿਹਾ, ਭਾਂਡੇ ਵਿੱਚ ਪੀਣ ਲਈ ਥੋੜਾ ਜਿਹਾ ਪਾਣੀ ਲੈ ਆ। ਉਹ ਵੇਖਣ ਨੂੰ ਮੁੜੀ, ਉਹਦੇ ਹੱਥ ਵਿੱਚ ਦੋ ਲੱਕੜਾਂ ਸਨ। ਆਟਾ ਤੇ ਤੇਲ ਉਹਨੇ ਪਹਿਲਾਂ ਹੀ ਮਿਲਾ ਕੇ ਤਿਆਰ ਕਰ ਲਏ ਸਨ। ਉਹਨੇ ਆਖਿਆ ਕਿ ਉਹਨੇ ਇਹਨੂੰ ਮਿਲਾ ਕੇ ਤਿਆਰ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀ ਵਚਨ ਅਤੇ ਆਤਮਾ ਨੇ ਆਪਸ ਵਿੱਚ ਮਿਲਣਾ ਹੈ। ਆਤਮ ਬਲੀਦਾਨ ਦੀ ਸਲੀਬ ਉੱਤੇ ਲਟਕਣਾ ਹੈ ਤਾਂ ਕਿ ਤੁਸੀਂ ਜੋ ਕੁਝ ਵੀ ਮੰਗਿਆ ਹੈ ਉਹਦੇ ਵਿਰੁੱਧ ਜੋ ਕੁਝ ਵੀ ਹੈ ਉਹਦਾ ਇਨਕਾਰ ਕੀਤਾ ਜਾਵੇ। ਇਹ ਠੀਕ ਹੈ, ਮੈਂ ਇਹਨੂੰ ਮਿਲਾਇਆ ਅਤੇ ਹੁਣ ਮੈਂ ਲੱਕੜਾਂ ਲੈ ਕੇ ਆਵਾਂਗੀ। ਤੇ ਆਵਾਜ਼ ਨੇ ਉਹਨੂੰ ਆਖਿਆ, ਭਾਂਡੇ ਵਿੱਚ ਮੈਨੂੰ ਥੋੜਾ ਜਿਹਾ ਪਾਣੀ ਲਿਆ ਦੇ। ਉਹਨੇ ਵੇਖਿਆ ਤੇ ਉਹ ਕੀ ਵੇਖਦੀ ਹੈ ਕਿ ਇੱਕ ਆਦਮੀ ਬੂਹੇ ਦੇ ਨਾਲ ਢੋ ਲਾ ਕੇ ਖੜਾ ਹੈ, ਪਤਲੀਆਂ ਗੱਲਾਂ ਵਾਲਾ, ਦਾੜੀ ਵਾਲਾ, ਗੰਜੇ ਸਿਰ ਵਾਲਾ। ਉਹਨੇ ਭੇਡ ਦੀ ਪੁਰਾਣੀ ਜਿਹੀ ਖੱਲ ਪਹਿਨੀ ਹੋਈ ਹੈ ਤੇ ਬੂਹੇ ਵਿੱਚੋਂ ਝਾਂਕ ਰਿਹਾ ਹੈ। ਵੇਖਣ ਨੂੰ ਇੱਕ ਬਜ਼ੁਰਗ ਭਲਾ ਮਾਨਸ ਲੱਗਦਾ ਸੀ। ਉਹਨੇ ਕਿਹਾ, ਮੈਂ ਆਪਣੇ ਪਾਣੀ ਵਿੱਚੋਂ ਉਹਨੂੰ ਪਾਣੀ ਦਿਆਂਗੀ। ਜੀਵਨ ਦਾ ਪਾਣੀ ਤੁਸੀਂ ਕਿਸੇ ਨੂੰ ਵੀ ਦੇਣ ਦੇ ਚਾਹਵੰਦ ਹੋਵੋਗੇ, ਕਿਸੇ ਨੂੰ ਵੀ ਕਿਤੇ ਜਾਣ ਦੇ ਲਈ ਦੱਸਣ ਵਾਸਤੇ। ਸ਼੍ਰੀਮਾਨ, ਬਸ ਇੱਕ ਮਿੰਟ। ਉਸਨੇ ਲੱਕੜਾਂ ਆਪਣੇ ਹੱਥ ਵਿੱਚ ਲੈ ਕੇ ਪਿਛਾਂ ਨੂੰ ਜਾਣਾ ਸ਼ੁਰੂ ਕੀਤਾ ਤੇ ਆਵਾਜ਼ ਫੇਰ ਗਰਜੀ, ਕੇਵਲ ਪਾਣੀ ਹੀ ਨਹੀਂ ਪਰ ਆਪਣੇ ਹੱਥ ਵਿੱਚ ਇੱਕ ਚੱਪਾ ਰੋਟੀ ਦਾ ਵੀ ਲੈਂਦੀ ਆਵੀ। ਜੀਵਨ ਦੀ ਰੋਟੀ, ਜੀਵਨ ਦਾ ਪਾਣੀ, ਕੀ ਇਹ ਜੀਵਨ ਦਾ ਸੀ? ਜਿੱਦਾਂ ਹੀ ਉਹ ਨਾਸ਼ ਹੋ ਜਾਵੇਗਾ ਉਹ ਮਰ ਜਾਵੇਗੀ। ਮੇਰੇ ਲਈ ਆਪਣਾ ਪਾਣੀ ਤੇ ਆਪਣੀ ਰੋਟੀ ਲਿਆ। ਇੱਥੋਂ ਸਾਨੂੰ ਕੀ ਪਤਾ ਲੱਗਦਾ ਹੈ? ਇੱਥੋਂ ਸਾਨੂੰ ਕੀ ਸਬਕ ਮਿਲਦਾ ਹੈ? ਪਹਿਲਾਂ ਤੁਸੀਂ ਪਰਮੇਸ਼ਵਰ ਦੇ ਰਾਜ ਨੂੰ ਪਾਲੋ ਤੇ ਉਸਦੀ ਸਾਰੀ ਧਾਰਮਿਕਤਾ ਨੂੰ, ਬਾਕੀ ਦੀਆਂ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਮੇਰੇ ਲਈ ਥੋੜਾ ਪਾਣੀ ਅਤੇ ਇੱਕ ਚੱਪਾ ਰੋਟੀ ਦਾ ਲਿਆ ਤੇ ਤਦ ਉਹ ਆਪਣੀ ਉਦਾਸੀ ਵਿੱਚ ਮੁੜਦੀ ਹੈ। ਮੈਂ ਉਹਨੂੰ ਆਖਦੇ ਸੁਣ ਸਕਦਾ ਹਾਂ, ਸ਼੍ਰੀਮਾਨ ਜੀ, ਕੁਝ ਇਸ ਤਰ੍ਹਾਂ ਨਾਲ, ਤੂੰ ਉਹਨਾਂ ਮਨੁੱਖਾਂ ਨਾਲੋਂ ਕੁਝ ਵੱਖਰਾ ਹੈ ਜੋ ਮੈਂ ਵੇਖੇ ਹਨ ਅਤੇ ਉਹਨਾਂ ਮਨੁੱਖਾਂ ਨਾਲੋਂ ਜਿਨ੍ਹਾਂ ਨੂੰ ਮੈਂ ਬੋਲਦੇ ਸੁਣਦੀ ਹਾਂ। ਤੁਸੀਂ ਜੋ ਕਹਿ ਰਹੇ ਹੋ ਉਸ ਬਾਰੇ ਤੁਹਾਨੂੰ ਪੂਰਾ ਯਕੀਨ ਹੈ, ਪਰ ਮੇਰੇ ਕੋਲ ਤਾਂ ਬਸ ਇੰਨਾ ਹੀ ਭੋਜਨ ਹੈ, ਇੱਕ ਮੁੱਠੀ ਆਟਾ ਤੇ ਇੱਕ ਚਮਚਾ ਤੇਲ। ਮੈਂ ਇਹਨੂੰ ਗੁੰਨ ਲਿਆ ਹੈ ਤੇ ਮੈਂ ਇਹਨੂੰ ਇਹਨਾਂ ਦੋ ਲੱਕੜਾਂ ਦੇ ਨਾਲ ਪਕਾਵਾਂਗੀ। ਮੈਂ ਤੇ ਮੇਰਾ ਪੁੱਤਰ ਇਹਨੂੰ ਖਾ ਕੇ ਮਰ ਜਾਵਾਂਗੇ। ਇਹੀ ਸਭ ਕੁਝ ਮੇਰੇ ਕੋਲ ਹੈ। ਤਦ ਅੱਗੇ ਅਸੀਂ ਕੀ ਸੁਣਦੇ ਹਾਂ? ਪਰ ਪਹਿਲਾਂ ਮੇਰੇ ਖਾਣ ਲਈ ਲਿਆ। ਪਰਮੇਸ਼ਵਰ ਪਹਿਲਾਂ ਹੈ। ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਆਖਦਾ ਹੈ ਜਾਂ ਕੀ ਸਬੂਤ ਹੈ। ਇਹ ਕਿੰਨਾ ਉਦਾਸੀਨ ਜਾਪਦਾ ਹੈ, ਭਾਵੇਂ ਕੁਝ ਵੀ ਹੋਵੇ। ਪਰਮੇਸ਼ਵਰ ਨੂੰ ਪਹਿਲਾਂ ਰੱਖੋ, ਉਹਦੇ ਵਚਨ ਨੂੰ ਪਹਿਲ ਦਿਓ। ਡਾਕਟਰ ਨੇ ਆਖਿਆ ਹੈ ਕਿ ਮੈਂ ਚੰਗਾ ਨਹੀਂ ਹੋ ਸਕਦਾ, ਪਰ ਉਹਦਾ ਵਚਨ ਪਹਿਲਾਂ ਹੈ। ਮੈਂ ਬਹੁਤ ਵੱਡਾ ਪਾਪੀ ਹਾਂ, ਮੈਂ ਇੱਕ ਵੇਸ਼ਵਾ ਹਾਂ, ਮੈਂ ਇੱਕ ਜੁਆਰੀ ਹਾਂ, ਮੈਂ ਇੱਕ ਸ਼ਰਾਬੀ ਹਾਂ। ਪਰਮੇਸ਼ਵਰ ਦਾ ਵਚਨ ਪਹਿਲਾਂ ਹੈ। ਭਾਵੇਂ ਤੁਹਾਡੇ ਪਾਪ ਕਿਰਮਤ ਜਿਹੇ ਲਾਲ ਹੋਣ, ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ, ਭਾਵੇਂ ਉਹ ਮਜੀਠ ਜਿਹੇ ਲਾਲ ਹੋਣ, ਉਹ ਉਨ ਜਿਹੇ ਹੋ ਜਾਣਗੇ, ਪਰ ਪਹਿਲਾਂ ਪਰਮੇਸ਼ਵਰ ਹੈ। ਜਾ ਤੇ ਪਹਿਲਾਂ ਮੇਰੇ ਲਈ ਰੋਟੀ ਲਿਆ, ਤੇਰੇ ਕੋਲ ਜੋ ਵੀ ਹੈ ਮੇਰੇ ਕੋਲ ਲੈ ਆ। ਕੀ ਤੁਸੀਂ ਇਹ ਉਹਦੇ ਹੱਥਾਂ ਵਿੱਚ ਦੇਣ ਲਈ ਤਿਆਰ ਹੋ? ਮੇਰਾ ਜੀਵਨ, ਮੈਂ ਜੋ ਕੁਝ ਵੀ ਹਾਂ, ਮੈਂ 50 ਸਾਲ ਦਾ ਹਾਂ। ਵਿਲੀਅਮ ਬ੍ਰਨਮ, ਕੀ ਤੂੰ ਇਹ ਮੈਨੂੰ ਦੇਣਾ ਚਾਹੁੰਦਾ ਹੈ? ਛੋਟੇ ਬੱਚਿਓ, ਕੀ ਤੁਸੀਂ ਆਪਣਾ ਜੀਵਨ ਮੈਨੂੰ ਦੇਣਾ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ? ਬਿਮਾਰ ਲੋਕੋ, ਕੀ ਤੁਸੀਂ ਇਹ ਕਰ ਸਕਦੇ ਹੋ? ਕੀ ਤੁਸੀਂ ਮੇਰੇ ਤੇ ਭਰੋਸਾ ਕਰ ਸਕਦੇ ਹੋ? ਪਰ ਪਹਿਲਾਂ ਮੈਨੂੰ ਪਹਿਲ ਦਿਓ। ਆਪਣੇ ਹੱਥ ਵਿੱਚ ਇੱਕ ਚੱਪਾ ਰੋਟੀ ਲਈ ਆਵੀਂ ਤੇ ਥੋੜਾ ਪਾਣੀ ਮੈਨੂੰ ਪਿਆ। ਉਹਨੇ ਉਹਦੀ ਵੱਲ ਵੇਖਿਆ। ਕਿਸੇ ਚੀਜ਼ ਨੇ ਉਹਨੂੰ ਦੱਸਿਆ ਕਿ ਉਹ ਮਨੁੱਖ ਜਾਣਦਾ ਸੀ ਕਿ ਉਹ ਕੀ ਬੋਲ ਰਿਹਾ ਸੀ। ਪਰਮੇਸ਼ਵਰ ਆਪਣੀਆਂ ਭੇਡਾਂ ਨੂੰ ਜਾਣਦਾ ਹੈ। ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਪਛਾਣਦੀਆਂ ਹਨ। ਉਹ ਜਾਣਦੀਆਂ ਹਨ ਕਿ ਇਹ ਲਿਖਤ ਹੈ ਜਾਂ ਨਹੀਂ, ਇਹ ਸਹੀ ਹੈ ਜਾਂ ਗਲਤ। ਉਹ ਆਗਿਆਕਾਰੀ ਵਿੱਚ ਮੁੜਦੀ ਹੈ। ਇਹੋ ਹੀ ਤੁਹਾਨੂੰ ਕਰਨਾ ਪੈਣਾ ਹੈ। ਤੇ ਜਦੋਂ ਉਹ ਜੋ ਨਬੀ ਨੇ ਕਿਹਾ ਸੀ ਉਹਦੀ ਆਗਿਆਕਾਰੀ ਕਰਨ ਦੇ ਲਈ ਮੁੜੀ ਤਾਂ ਸਵਰਗ ਵਿੱਚੋਂ ਇੱਕ ਗਰਜ ਹੋਈ ਜਿਹਨੂੰ ਹਰੇਕ ਮਨੁੱਖ ਸੁਣਨਾ ਚਾਹੁੰਦਾ ਹੈ। ਕਿਉਂਕਿ ਨਬੀ ਦੀ ਆਵਾਜ਼ ਵਿੱਚੋਂ ਅਜਿਹੀ ਗਰਜ ਆਉਂਦੀ ਹੈ ਜਿਹਨੂੰ ਹਰੇਕ ਪਾਪੀ ਅਤੇ ਹਰੇਕ ਬਿਮਾਰ ਆਦਮੀ ਸੁਣਨਾ ਚਾਹੁੰਦਾ ਹੈ। ਯਹੋਵਾ ਇੰਜ ਫਰਮਾਉਂਦਾ ਹੈ, ਕਿੰਜ ਅਸੀਂ ਇਹ ਸੁਣਨ ਦੇ ਲਈ ਤਰਸਦੇ ਹਾਂ। ਕਿੰਜ ਲੋਕ ਮੇਰੇ ਰਾਹ ਵਿੱਚ ਬਹਿੰਦੇ ਹਨ ਤੇ ਆਖਦੇ ਹਨ, ਇਸ ਦਰਵਾਜੇ ਤੇ ਆਓ, ਮੇਰੀ ਲੜਕੀ ਦੀ ਅਜਿਹੀ ਹਾਲਤ ਹੈ, ਮੇਰੇ ਬੱਚੇ ਦੀ ਹਾਲਤ ਬਹੁਤ ਖਰਾਬ ਹੈ, ਕੇਵਲ ਸ਼ਬਦ ਹੀ ਕਹਿ ਦੇ। ਪਰ ਜੇਕਰ ਪਰਮੇਸ਼ਰ ਹੀ ਪਹਿਲਾਂ ਇਸ ਨੂੰ ਤੁਹਾਡੇ ਮੂੰਹ ਵਿੱਚ ਨਾ ਪਾਵੇ ਤਾਂ ਉਸ ਤੋਂ ਪਹਿਲਾਂ ਤੁਸੀਂ ਇਹ ਕਿਸ ਤਰ੍ਹਾਂ ਬੋਲ ਸਕਦੇ ਹੋ? ਤੁਸੀਂ ਤਾਂ ਆਪਣੇ ਆਪ ਤੋਂ ਹੀ ਕਹਿ ਰਹੇ ਹੋਵੋਗੇ, ਪਰ ਉਹ ਇਸ ਨੂੰ ਸੁਣਨ ਦੇ ਲਈ ਤਰਸਦੇ ਹਨ। ਯਹੋਵਾ ਇੰਜ ਫਰਮਾਉਂਦਾ ਹੈ, ਤਾਂ ਉਹ ਘਰ ਦੇ ਅੰਦਰ ਆ ਗਿਆ ਕਿਉਂਕਿ ਉਸ ਤੀਵੀਂ ਨੇ ਉਹਦੀ ਗੱਲ ਮੰਨ ਲਈ ਸੀ ਅਤੇ ਉਦਾਸੀ ਜਾਂਦੀ ਰਹੀ। ਯਹੋਵਾ ਇੰਜ ਫਰਮਾਉਂਦਾ ਹੈ ਕਿ ਨਾ ਤਾਂ ਮਟਕੇ ਦਾ ਆਟਾ ਮੁੱਕੇਗਾ ਤੇ ਨਾ ਹੀ ਕੁੱਪੀ ਵਿੱਚੋਂ ਤੇਲ ਉਸ ਦਿਨ ਤੱਕ ਜਦ ਤੱਕ ਯਹੋਵਾ ਜ਼ਮੀਨ ਉੱਤੇ ਮੀਂਹ ਨਾ ਕੱਲੇ। ਓਹ, ਕਿੰਨੀ ਵੱਡੀ ਤਸੱਲੀ ਸੀ! ਉਹਨੇ ਰੋਟੀ ਬਣਾਈ, ਉਹਨੇ ਨਬੀ ਨੂੰ ਦਿੱਤੀ, ਫਿਰ ਉਹਨੇ ਜਾ ਕੇ ਆਪਣੇ ਲਈ ਤੇ ਆਪਣੇ ਪੁੱਤਰ ਲਈ ਬਣਾਈਆਂ। ਉਹਨਾਂ ਨੇ ਧਰਤੀ ਉੱਤੇ ਬਹੁਤ ਸਾਰਾ ਖਾਧਾ ਅਤੇ ਪੀਤਾ। ਇਹ ਕਿੱਥੋਂ ਆਇਆ? ਇਹ ਉੱਥੇ ਕਿੰਜ ਪੁੱਜਿਆ? ਵਿਗਿਆਨਕ ਢੰਗ ਨਾਲ ਮੈਨੂੰ ਦੱਸੋ, ਇਹ ਭੋਜਨ ਕਿੱਥੋਂ ਆਇਆ? ਉਹ ਤੇਲ ਕਿੱਥੋਂ ਆਇਆ? ਇਹ ਉਸ ਕੁੱਜੀ ਵਿੱਚ ਕਿੰਜ ਪਿਆ? ਕਿਉਂਕਿ ਹਰੇਕ ਸਵੇਰ ਤਾਂ ਕੁੱਜੀ ਵਿੱਚੋਂ ਸਭ ਕੁਝ ਕੱਢ ਲੈਂਦੀ ਸੀ। ਉਹ ਆਟੇ ਵਾਲੇ ਭਾਂਡੇ ਨੂੰ ਹਰ ਸਵੇਰੇ ਖਾਲੀ ਕਰਦੀ ਸੀ ਅਤੇ ਖਾਲੀ ਹੋ ਜਾਂਦਾ ਸੀ, ਪਰ ਜਦੋਂ ਉਹ ਹੋਰ ਲੈਣ ਲਈ ਜਾਂਦੀ ਸੀ ਤਾਂ ਇਹ ਉੱਥੇ ਹੁੰਦਾ ਸੀ। ਇਹ ਕਿੱਥੋਂ ਆਉਂਦਾ ਸੀ? ਪਰਮੇਸ਼ਵਰ ਦੇ ਵਚਨ ਨੂੰ ਲਓ, ਪਰਮੇਸ਼ਵਰ ਨੂੰ ਪੱਕ ਜਾਣ ਲਓ। ਉਹ ਸ੍ਰਿਸ਼ਟੀ ਕਰਤਾ ਹੈ। ਹੋ ਸਕਦਾ ਹੈ ਕਿ ਤੁਸੀਂ ਆਪਣੀ ਸਿਹਤ ਗੁਆ ਦਿੱਤੀ ਹੈ, ਤੁਸੀਂ ਆਪਣੀ ਸੰਗਤੀ ਗੁਆ ਚੁੱਕੇ ਹੋ। ਉਹਦੇ ਵਚਨ ਨੂੰ ਲਓ, ਇਹ ਪੱਕ ਜਾਣ ਲਓ ਕਿ ਉਹ ਪਰਮੇਸ਼ਵਰ ਹੈ। ਇਹ ਸਮਾਂ ਜੋ ਹੁਣ ਨਿਰਾਸ਼ਾ ਭਰਿਆ ਦਿਖ ਰਿਹਾ ਹੈ, ਤੁਸੀਂ ਜੇਕਰ ਤੁਸੀਂ ਉਸਦੇ ਵਚਨ ਨੂੰ ਲੈ ਲਓ ਤਾਂ ਇਹ ਇੰਨਾ ਨਿਰਾਸ਼ਾਜਨਕ ਨਹੀਂ ਦਿਸੇਗਾ ਅਤੇ ਯਕੀਨ ਕਰੋ ਕਿ ਉਹ ਪਰਮੇਸ਼ਵਰ ਹੈ। ਇੱਕ ਵਾਰ ਜਰਮਨੀ ਵਿੱਚ ਮੈਂ ਇੱਕ ਤਸਵੀਰ ਵੇਖੀ ਜੋ ਹਮੇਸ਼ਾ ਮੇਰੇ ਜ਼ਿਹਨ ਵਿੱਚ ਰਹੀ ਹੈ। ਇੱਕ ਜਰਮਨ ਚਿੱਤਰਕਾਰ ਨੇ ਇੱਕ ਤਸਵੀਰ ਬਣਾਈ ਸੀ, ਇੱਕ ਤਸਵੀਰ ਜਿਸ ਨੂੰ ਦ ਕਲਾਊਡ ਲੈਂਡ ਕਿਹਾ ਜਾਂਦਾ ਹੈ। ਜਦੋਂ ਤੁਸੀਂ ਇਸ ਨੂੰ ਦੂਰੋਂ ਵੇਖਦੇ ਹੋ ਤਾਂ ਇਹ ਭਿਆਨਕ ਅਤੇ ਉਦਾਸੀ ਨਾਲ ਭਰਿਆ ਹੋਇਆ ਦ੍ਰਿਸ਼ ਹੈ। ਜਦ ਤੁਸੀਂ ਇਹਨੂੰ ਦੂਰੀ ਤੋਂ ਵੇਖਦੇ ਹੋ ਤਾਂ ਇਹ ਕੇਵਲ ਬੱਦਲ ਹੀ ਆਪਸ ਵਿੱਚ ਜੁੜੇ ਹੋਏ ਦਿਸਦੇ ਹਨ, ਪਰ ਜਦੋਂ ਤੁਸੀਂ ਇਹਦੇ ਲਾਗੇ ਜਾਂਦੇ ਹੋ ਤਾਂ ਇਹ ਬਦਲ ਜਾਂਦੀ ਹੈ। ਇਹ ਤਾਂ ਫਰਿਸ਼ਤਿਆਂ ਦੇ ਪਰ ਹਨ ਜੋ ਪ੍ਰਭੂ ਦੇ ਲਈ ਇਕੱਠੇ ਮਿਲ ਕੇ ਹਾਲੇਲੂਯਾ ਗਾ ਰਹੇ ਹਨ। ਇਸ ਲਈ ਉਦਾਸੀ ਕਦੇ ਕਦੇ ਇਸ ਤਰ੍ਹਾਂ ਦੀ ਹੁੰਦੀ ਹੈ। ਜੇ ਤੁਸੀਂ ਇਹਨੂੰ ਦੂਰ ਤੋਂ ਵੇਖੋ ਤਾਂ ਇਹ ਹਨੇਰਾ ਅਤੇ ਉਦਾਸੀ ਨਾਲ ਭਰਿਆ ਲੱਗਦਾ ਹੈ, ਪਰ ਪਰਮੇਸ਼ਵਰ ਦੇ ਵਚਨ ਨੂੰ ਲਓ ਅਤੇ ਪੱਕ ਜਾਣ ਲਓ ਕਿ ਉਹ ਪਰਮੇਸ਼ਵਰ ਹੈ ਅਤੇ ਇਹਦੇ ਨੇੜੇ ਜਾਓ, ਤਾਂ ਤੁਸੀਂ ਪਾਓਗੇ ਕਿ ਇਹ ਤਾਂ ਫਰਿਸ਼ਤਿਆਂ ਦੇ ਪਰ ਹਨ ਜੋ ਇਕੱਠੇ ਗਾ ਵਜਾ ਰਹੇ ਹਨ। ਉਹ ਤਾਂ ਕੁਝ ਕੁਝ ਅਬਰਾਹਮ ਵਾਂਗ ਸੀ, ਜੋ ਉਹਦੇ ਕੋਲ ਸੀ ਉਹ ਤੋਂ ਮੰਗਿਆ ਗਿਆ ਤੇ ਉਹਨੇ ਇਹ ਬਲਿਦਾਨ ਦੇ ਲਈ ਵੇਦੀ ਉੱਤੇ ਰੱਖ ਦਿੱਤਾ। ਹੋ ਸਕਦਾ ਹੈ ਕਿ ਅੱਜ ਸਵੇਰ ਤੁਹਾਨੂੰ ਵੀ ਇਸ ਤਰ੍ਹਾਂ ਬੁਲਾਇਆ ਗਿਆ ਹੈ। ਆਪਣੇ ਮਾਰਗ ਤਿਆਗ ਦਿਓ, ਆਪਣੀ ਬੇਪ੍ਰਤੀਤੀ ਤਿਆਗ ਦਿਓ, ਜੋ ਕੁਝ ਵੀ ਤੁਹਾਡੇ ਕੋਲ ਹੈ ਉਹ ਤਿਆਗ ਦਿਓ। ਤਦ ਤੇਲ ਅਤੇ ਵਚਨ ਨੂੰ ਲੈ ਲਓ ਅਤੇ ਉਹਨਾਂ ਨੂੰ ਮਿਲਾਓ ਤੇ ਇਹਨੂੰ ਆਤਮ ਬਲਿਦਾਨ ਦੀ ਜਗਵੇਦੀ ਉੱਤੇ ਰੱਖ ਦਿਓ। ਤੁਹਾਨੂੰ ਪਤਾ ਲੱਗੇਗਾ ਕਿ ਇਹ ਪਰਮੇਸ਼ਵਰ ਨੂੰ ਦ੍ਰਿਸ਼ ਉੱਤੇ ਬੁਲਾਵੇਗਾ। ਇਹ ਉਨਾ ਹੀ ਪੱਕਾ ਅਤੇ ਯਕੀਨੀ ਹੈ ਜਿੰਨਾ ਮੈਂ ਇਸ ਮੰਚ ਤੇ ਖੜਾ ਹਾਂ। ਇਹਦੇ ਬਾਰੇ ਸੋਚੋ ਜਦਕਿ ਅਸੀਂ ਪ੍ਰਾਰਥਨਾ ਕਰਦੇ ਹਾਂ। ਕੀ ਅੱਜ ਤੁਹਾਡੀ ਕੋਈ ਲੋੜ ਹੈ? ਕੀ ਤੁਹਾਡੀ ਕੋਈ ਲੋੜ ਹੈ ਜਿਹਨੂੰ ਤੁਸੀਂ ਸਰੀਰਕ ਢੰਗ ਨਾਲ ਨਹੀਂ ਪਾ ਸਕਦੇ? ਕੀ ਤੁਹਾਡੇ ਕੋਲ ਪੈਸੇ ਇੰਨੇ ਘੱਟ ਹਨ ਕਿ ਤੁਸੀਂ ਆਪਣਾ ਕਿਰਾਇਆ ਵੀ ਨਹੀਂ ਦੇ ਸਕਦੇ? ਕੀ ਤੁਹਾਡੇ ਬੱਚੇ ਨਵੇਂ ਬੂਟ ਮੰਗ ਰਹੇ ਹਨ ਅਤੇ ਤੁਹਾਡੇ ਕੋਲ ਉਹ ਖਰੀਦਣ ਦੇ ਲਈ ਪੈਸੇ ਨਹੀਂ ਹਨ? ਕੀ ਤੁਹਾਡੇ ਘਰ ਵਿੱਚ ਭਾਂਡਾ ਖਾਲੀ ਹੋ ਗਿਆ ਹੈ ਤੇ ਕੁਝ ਹੀ ਤਕਰੀਬਨ ਖਾਲੀ ਹੋ ਗਈ ਹੈ? ਤੁਸੀਂ ਆਪਣੇ ਮਾਲ ਡੰਗਰ ਦੇ ਲਈ ਚਾਰਾ ਵੀ ਨਹੀਂ ਖਰੀਦ ਸਕਦੇ ਹੋ? ਉੱਥੇ ਕੁਝ ਗਲਤ ਹੈ, ਪਰ ਯਾਦ ਰਹੇ ਉਹਨੇ ਇੱਕ ਵਾਅਦਾ ਕੀਤਾ ਹੈ। ਕਿ ਤੁਸੀਂ ਬਿਮਾਰ ਹੋ ਤੇ ਡਾਕਟਰ ਨੇ ਕਿਹਾ ਹੈ ਕਿ ਤੁਹਾਨੂੰ ਇੱਕ ਆਪਰੇਸ਼ਨ ਦੀ ਲੋੜ ਹੈ, ਤੁਹਾਡੇ ਕੋਲ ਇਹ ਕਰਾਉਣ ਦੇ ਲਈ ਪੈਸੇ ਨਹੀਂ ਹਨ, ਤੁਹਾਨੂੰ ਲੋੜ ਹੈ। ਕੀ ਤੁਸੀਂ ਪਾਪੀ ਹੋ? ਕੀ ਤੁਹਾਡੀ ਲੋੜ ਬਹੁਤ ਵੱਡੀ ਹੈ? ਇਹ ਜਾਣਦੇ ਹੋਏ ਕਿ ਜੇ ਪਰਮੇਸ਼ੁਰ ਨੇ ਤੁਹਾਨੂੰ ਅੱਜ ਹੀ ਸੱਦ ਲਿਆ ਤਾਂ ਤੁਸੀਂ ਨਾਸ਼ ਹੋ ਜਾਓਗੇ। ਕੀ ਤੁਸੀਂ ਵਿਸ਼ਵਾਸ ਤੋਂ ਪਿਛਾਂ ਹਟ ਗਏ ਹੋ ਤੇ ਪਰਮੇਸ਼ੁਰ ਤੋਂ ਦੂਰ ਭੱਜ ਰਹੇ ਹੋ? ਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਸੇ ਕਲੀਸਿਆ ਦੇ ਨਾਲ ਸੰਬੰਧ ਰੱਖਦੇ ਹੋ ਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਠੀਕ ਨਹੀਂ ਹੋ? ਤੁਹਾਡਾ ਆਪਣਾ ਅੰਤਕਰਨ ਹੀ ਤੁਹਾਨੂੰ ਦੱਸਦਾ ਹੈ ਕਿ ਵਚਨ ਦੇ ਅਨੁਸਾਰ ਤੁਸੀਂ ਠੀਕ ਨਹੀਂ ਹੋ ਤੇ ਤੁਹਾਡੀ ਇੱਕ ਲੋੜ ਹੈ। ਇਹਨਾਂ ਵਚਨਾਂ ਨੂੰ ਕੰਡਿਆਂ ਵਾਲੀ ਜ਼ਮੀਨ ਵਿੱਚ ਜਾਂ ਚਟਾਨਾਂ ਜਾਂ ਪੱਥਰ ਦਿਲਾਂ ਦੇ ਉੱਤੇ ਨਾ ਪੈਣ ਦਿਓ। ਕਾਸ਼ ਕਿ ਇਹ ਇੱਕ ਚੰਗੀ ਉਪਜਾਊ ਮਿੱਟੀ ਵਿੱਚ ਪੈਣ। ਜੇ ਤੁਸੀਂ ਬਿਮਾਰ ਹੋ ਤੇ ਡਾਕਟਰ ਆਖਦਾ ਹੈ ਕਿ ਤੁਸੀਂ ਠੀਕ ਨਹੀਂ ਹੋ ਸਕਦੇ ਤੇ ਤੁਸੀਂ ਪਰਮੇਸ਼ੁਰ ਨਾਲ ਵਾਅਦਾ ਕਰੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਉਸ ਦੀ ਸੇਵਾ ਕਰੋਗੇ ਅਤੇ ਤੁਹਾਨੂੰ ਯਕੀਨ ਹੈ ਕਿ ਉਹ ਪਰਮੇਸ਼ੁਰ ਹੈ, ਆਓ ਉਹਦੀ ਮੰਗ ਨੂੰ ਪੂਰਾ ਕਰੋ। ਜੇ ਤੁਹਾਡੀ ਕੋਈ ਲੋੜ ਹੈ ਤਾਂ ਕੀ ਪਹਿਲਾਂ ਇਹਨਾਂ ਕਰੋਗੇ ਕਿ ਆਪਣੇ ਹੱਥ ਪਰਮੇਸ਼ੁਰ ਦੀ ਵੱਲ ਨੂੰ ਖੜੇ ਕਰੋ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ। ਆਓ ਅਸੀਂ ਪ੍ਰਾਰਥਨਾ ਕਰੀਏ। ਹੇ ਪ੍ਰਭੂ, ਓਨੇ ਹੀ ਯਕੀਨ ਨਾਲ ਜਿੰਨਾ ਯਕੀਨੀ ਇਹ ਹੈ ਕਿ ਅੱਜ ਸਵੇਰ ਮੈਂ ਇਸ ਪ੍ਰਚਾਰ ਮੰਚ ਤੇ ਖੜਾ ਹਾਂ, ਮੈਂ ਜਾਣਦਾ ਹਾਂ ਕਿ ਇਹਨਾਂ ਹੱਥਾਂ ਵਿੱਚੋਂ ਜੋ ਖੜੇ ਹਨ ਉਹਨਾਂ ਵਿੱਚੋਂ ਇੱਕ ਵੀ ਨਹੀਂ ਜਿਹਨੂੰ ਤੂੰ ਨਹੀਂ ਜਾਣਦਾ, ਕਿਉਂਕਿ ਤੂੰ ਪਰਮੇਸ਼ੁਰ ਹੈ। ਤੂੰ ਆਖਿਆ ਸੀ ਕਿ ਦੋ ਦਮੜੀਆਂ ਦੀਆਂ ਕਈ ਚਿੜੀਆਂ ਨਹੀਂ ਮਿਲਦੀਆਂ, ਤੇ ਤੁਸੀਂ ਚਿੜੀਆਂ ਨਾਲੋਂ ਕਿੰਨੇ ਵਧੀਕ ਮੁੱਲਵਾਨ ਹੋ? ਕਿੰਨਾ ਵਧੀਕ ਤੂੰ ਉਹਨਾਂ ਨਾਸ਼ਵਾਨ ਪ੍ਰਾਣੀਆਂ ਦੇ ਹੱਥਾਂ ਦੀ ਵੱਲ ਵੇਖਿਆ ਹੈ ਜਿਨ੍ਹਾਂ ਦੇ ਲਈ ਤੇਰਾ ਪੁੱਤਰ ਯੇਸੂ ਮਰਿਆ? ਕਿੰਨਾ ਵਧੀਕ ਤੂੰ ਉਹਨਾਂ ਦੇ ਹੱਥਾਂ ਵੱਲ ਵੇਖਿਆ ਹੈ ਬਜਾਏ ਚਿੜੀ ਦੇ, ਜੇਕਰ ਉਹ ਅੱਜ ਸਵੇਰ ਡਿੱਗ ਗਈ ਹੁੰਦੀ? ਮੇਰਾ ਅੰਦਾਜ਼ਾ ਹੈ ਕਿ ਇਸ ਸਵੇਰ ਇੱਕ ਦਰਜਨ ਚਿੜੀਆਂ ਵੀ ਇੱਕ ਦਮੜੀ ਦੇ ਲਈ ਨਹੀਂ ਵੇਚੀਆਂ ਜਾ ਸਕਦੀਆਂ, ਕਿਉਂਕਿ ਉਹਨਾਂ ਨੂੰ ਕੋਈ ਲੈਣਾ ਨਹੀਂ ਚਾਹੁੰਦਾ। ਉਹਨਾਂ ਨੂੰ ਰੱਖਣਾ ਇੱਕ ਮੁਸੀਬਤ ਹੋਵੇਗੀ, ਪਰ ਤੁਸੀਂ ਉਹਨਾਂ ਵਿੱਚੋਂ ਹਰੇਕ ਨੂੰ ਜਾਣਦੇ ਹੋ। ਤੂੰ ਉਹਨਾਂ ਦੇ ਸਰੀਰ ਦੇ ਹਰੇਕ ਖੰਭ ਨੂੰ ਜਾਣਦਾ ਹੈ, ਤੂੰ ਉਸ ਹਰੇਕ ਵਾਲ ਨੂੰ ਜਾਣਦਾ ਹੈ ਜਿਹੜਾ ਸਾਡੇ ਸਿਰ ਦੇ ਉੱਤੇ ਹੈ। ਹੇ ਪ੍ਰਭੂ, ਪ੍ਰਾਰਥਨਾ ਦਾ ਜਵਾਬ ਦੇ। ਅੱਜ ਸਵੇਰ ਉਹਨਾਂ ਨੂੰ ਇਹ ਯਕੀਨ ਹੋਣ ਦੇ ਕਿ ਤੂੰ ਪਰਮੇਸ਼ੁਰ ਹੈ ਅਤੇ ਤੇਰਾ ਆਤਮਾ ਹੈ। ਕਾਸ਼ ਕਿ ਇਹ ਲਾਪਰਵਾਹੀ ਅਤੇ ਇਸ ਆਧੁਨਿਕ ਜਮਾਨੇ ਦੀ ਤੜਕ ਭੜਕ ਉਹਨਾਂ ਤੋਂ ਦੂਰ ਹੋ ਜਾਵੇ ਜਿਹੜੇ ਆਖਦੇ ਹਨ ਓ ਮੈਂ ਇਸ ਫਲਾਣੇ ਫਲਾਣੇ ਗਿਰਜੇ ਨਾਲ ਸੰਬੰਧ ਰੱਖਦਾ ਹਾਂ। ਪਰਮੇਸ਼ੁਰ, ਕਾਸ਼ ਕਿ ਹੁਣੇ ਹੀ ਇਹ ਉਹਨਾਂ ਦੇ ਮਨਾਂ ਵਿੱਚੋਂ ਮਿਟ ਜਾਵੇ। ਇਸ ਇੱਕ ਛਣ ਵਿੱਚ ਉਹ ਅਨੰਤ ਜੀਵਨ ਦੀ ਇੱਕ ਝਲਕ ਦੇਖ ਲੈਣ ਤੇ ਤਦ ਉਹ ਇਸ ਨੂੰ ਪਾਲਣਗੇ ਅਤੇ ਇਸ ਦੇ ਲਈ ਭੁੱਖੇ ਹੋਣਗੇ ਇਹ ਜਾਣਨ ਲਈ ਕਿ ਪਰਮੇਸ਼ੁਰ ਕੀ ਹੈ, ਤੇ ਉਹਨਾਂ ਨੂੰ ਯਕੀਨ ਹੋ ਜਾਵੇਗਾ ਕਿ ਉਹ ਹੈ, ਉਹ ਆਪਣਾ ਵਚਨ ਪੂਰਾ ਕਰਦਾ ਹੈ। ਪਾਪੀ ਲੋਕਾਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਕਿ ਕਾਸ਼ ਉਹ ਛੇਤੀ ਤੋਬਾ ਕਰ ਲੈਣ ਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ ਦੇ ਲਈ ਤਿਆਰ ਹੋ ਜਾਣ, ਅਤੇ ਤੂੰ ਵਾਅਦਾ ਕੀਤਾ ਹੈ ਕਿ ਤੂੰ ਉਹਨਾਂ ਨੂੰ ਪਵਿੱਤਰ ਆਤਮਾ ਦੇਵੇਗਾ। ਪ੍ਰਭੂ, ਤੂੰ ਇਹ ਕਿਹਾ ਸੀ, ਤੂੰ ਆਪਣਾ ਵਾਅਦਾ ਪੂਰਾ ਕਰ। ਇੱਥੇ ਪਿਛਾਂ ਹਟੇ ਹੋਏ ਲੋਕ ਹਨ ਜਿਨ੍ਹਾਂ ਨੂੰ ਇਹ ਯਕੀਨ ਹੈ ਕਿ ਤੂੰ ਪਰਮੇਸ਼ੁਰ ਹੈ ਅਤੇ ਉਹ ਭਟਕ ਗਏ ਸਨ। ਕਾਸ਼ ਕਿ ਉਹ ਅੱਜ ਵਾਪਸ ਆ ਜਾਣ, ਕਿਉਂਕਿ ਤੂੰ ਕਿਹਾ ਸੀ ਭਾਵੇਂ ਤੁਹਾਡੇ ਪਾਪ ਕਿਰਮਚ ਜਿਹੇ ਹੋਣ, ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ, ਭਾਵੇਂ ਉਹ ਮਜੀਠ ਜਿਹੇ ਹੋਣ, ਉਹ ਉਨ ਜਿਹੇ ਚਿੱਟੇ ਹੋ ਜਾਣਗੇ। ਜੇ ਇੱਥੇ ਉਹ ਹਨ ਜੋ ਬਿਮਾਰ ਹਨ ਤਾਂ ਕਾਸ਼ ਕਿ ਉਹ ਮਹਿਸੂਸ ਕਰਨ ਕਿ ਤੂੰ ਪਰਮੇਸ਼ੁਰ ਹੈ, ਤੂੰ ਆਪਣੇ ਵਚਨ ਨੂੰ ਪੂਰਾ ਕਰਦਾ ਹੈ, ਤੂੰ ਜ਼ਰੂਰ ਆਪਣਾ ਵਾਅਦਾ ਪੂਰਾ ਕਰਦਾ ਹੈ। ਉਹ ਆਪਣੇ ਆਪ ਨੂੰ ਆਪਣੇ ਤੇਲ ਦੇ ਨਾਲ ਤੇਰੇ ਅੱਗੇ ਰੱਖਦੇ ਹਨ, ਇਹ ਉਹਨਾਂ ਵਿੱਚ ਆਤਮਾ ਹੈ ਜਿਹੜਾ ਇਕਰਾਰ ਕਰ ਰਿਹਾ ਹੈ ਕਿ ਉਹ ਵਿਸ਼ਵਾਸ ਕਰਦੇ ਹਨ। ਤਦ ਵਚਨ ਦੇ ਨਾਲ ਜੋ ਜੀਵਨ ਦੀ ਰੋਟੀ ਹੈ, ਜੋ ਮਸੀਹ ਹੈ ਜਿਸ ਦਾ ਪ੍ਰਚਾਰ ਕੀਤਾ ਗਿਆ ਹੈ ਪੁਰਾਣੇ ਅਤੇ ਨਵੇਂ ਨੇਮ ਦੇ ਅੰਦਰ, ਇਹ ਵਿਖਾਉਣ ਦੇ ਲਈ ਕਿ ਉਹ ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ, ਇਹ ਗੱਲ ਉਹਨਾਂ ਦੇ ਵਿੱਚ ਜੜ ਫੜ ਲਵੇ। ਕਾਸ਼ ਕਿ ਉਹ ਵਚਨ ਨੂੰ ਤੇਲ ਦੇ ਨਾਲ ਮਿਲਾਉਣ। ਤੇਲ ਉਹ ਆਤਮਾ ਹੈ ਜੋ ਉਹਨਾਂ ਦੇ ਕੋਲ ਹੈ। ਫਿਰ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਵੇਦੀ ਉੱਤੇ ਆ ਕੇ ਆਖਣ, ਪ੍ਰਭੂ, ਇਹੀ ਸਭ ਕੁਝ ਮੇਰੇ ਕੋਲ ਹੈ, ਮੈਂ ਤੇਰੇ ਕੋਲ ਲਿਆਉਂਦਾ ਹਾਂ। ਓ, ਤੁਸੀਂ ਕਿਵੇਂ ਵਧੋ ਫੁੱਲੋਗੇ, ਕਿਵੇਂ ਇਹ ਇਤਿਹਾਸ ਦੇ ਪਰਮੇਸ਼ੁਰ ਨੂੰ ਦ੍ਰਿਸ਼ ਉੱਤੇ ਬੁਲਾਵੇਗਾ, ਕਿਵੇਂ ਇਹ ਵੇਖ ਕੇ ਯਹੋਵਾ ਆਪਣੇ ਫੁੱਲੇ ਹੋਏ ਦਿਲ ਨਾਲ ਕਹੇਗਾ, ਮੇਰੇ ਕੋਲ ਇੱਕ ਬੱਚਾ ਹੈ ਜੋ ਮੇਰੀ ਆਗਿਆਕਾਰੀ ਕਰਦਾ ਹੈ, ਮੈਂ ਉਸ ਨੂੰ ਪਰਤਾਇਆ ਤੇ ਉਹਨੇ ਇਹ ਸਾਬਤ ਕਰ ਦਿੱਤਾ ਕਿ ਉਹ ਮੈਨੂੰ ਪ੍ਰੇਮ ਕਰਦਾ ਹੈ ਤੇ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ। ਉਸ ਨੂੰ ਪੱਕਾ ਯਕੀਨ ਹੈ ਕਿ ਮੈਂ ਹਾਂ, ਕਿਉਂਕਿ ਇਹ ਕਿਹਾ ਗਿਆ ਹੈ ਜੋ ਪਰਮੇਸ਼ਵਰ ਦੇ ਕੋਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਕਿ ਉਹ ਹੈ। ਨਾਲੇ ਇਹ ਭਈ ਜੋ ਆਪਣੇ ਤਾਲਬਾਂ ਦਾ ਫਲਦਾਤਾ ਹੈ, ਇਸ ਨੂੰ ਇਸੇ ਵੇਲੇ ਬਖਸ਼ ਦਿਓ ਜਿਵੇਂ ਕਿ ਅਸੀਂ ਇਹ ਤੁਹਾਨੂੰ ਸੌਂਪਦੇ ਹਾਂ। ਹੁਣ ਜਦ ਸਾਡੇ ਸਿਰ ਚੁੱਕੇ ਹੋਏ ਹਨ, ਉਹ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਕੀ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਓਗੇ? ਜੇਕਰ ਤੁਹਾਨੂੰ ਯਕੀਨ ਨਹੀਂ ਕਿ ਉਹ ਪਰਮੇਸ਼ਵਰ ਹੈ, ਜੇ ਤੁਹਾਨੂੰ ਯਕੀਨ ਹੈ ਕਿ ਉਹ ਪਰਮੇਸ਼ਵਰ ਹੈ ਤੇ ਉਹ ਆਪਣੇ ਵਾਅਦੇ ਨੂੰ ਪੂਰਾ ਕਰੇਗਾ, ਮੁਕਤੀ ਚੰਗਾਈ ਜਾਂ ਜੋ ਕੁਝ ਵੀ ਹੋਵੇ, ਜੇ ਤੁਹਾਨੂੰ ਯਕੀਨ ਹੈ ਕਿ ਉਹ ਪਰਮੇਸ਼ਵਰ ਹੈ ਤਾਂ ਆਪਣੇ ਪੈਰਾਂ ਤੇ ਖੜੇ ਹੋ ਜਾਓ। ਜੇ ਤੁਸੀਂ ਕਿਸੇ ਹੋਰ ਵਾਸਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਆਪਣੇ ਪੈਰਾਂ ਤੇ ਖੜੇ ਹੋ ਜਾਓ। ਜੇ ਤੁਸੀਂ ਤੁਹਾਨੂੰ ਪੱਕਾ ਯਕੀਨ ਹੈ ਕਿ ਉਹ ਪਰਮੇਸ਼ਵਰ ਹੈ ਤਾਂ ਆਪਣੀ ਬੇਨਤੀ ਨੂੰ ਸੰਤਾਂ ਦੀ ਮੰਡਲੀ ਦੇ ਵਿੱਚ ਦੱਸੋ। ਜਿੱਦਾਂ ਤੁਸੀਂ ਖੜੇ ਹੋ ਤੁਸੀਂ ਇਹ ਕਰੋਗੇ। ਮੈਨੂੰ ਪੱਕਾ ਯਕੀਨ ਹੈ ਕਿ ਉਹ ਪਰਮੇਸ਼ਵਰ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਆਪਣੇ ਵਚਨ ਨੂੰ ਪੂਰਾ ਕਰਦਾ ਹੈ ਤੇ ਮੈਨੂੰ ਯਕੀਨ ਹੈ ਕਿ ਮੇਰੀ ਬੇਨਤੀ, ਮੈਂ ਹੁਣੇ ਹੀ ਇਹਨੂੰ ਲਹੂ ਦੇ ਹੇਠ ਰੱਖ ਦਿੱਤਾ ਹੈ। ਜੇ ਤੁਸੀਂ ਇੰਜ ਕਰ ਰਹੇ ਹੋ ਤਾਂ ਹਰੇਕ ਪਾਪ ਨੂੰ ਰੱਖ ਦਿਓ। ਹਰੇਕ ਪਾਪ ਬੇਪ੍ਰਤੀਤੀ ਹੈ। ਤੁਸੀਂ ਇੱਕ ਚਰਚ ਦੇ ਮੈਂਬਰ ਹੋ ਸਕਦੇ ਹੋ, ਪਰ ਮੇਰਾ ਮਤਲਬ ਪਾਪ ਤੋਂ ਹੈ, ਤੁਹਾਡੀ ਬੇਪ੍ਰਤੀਤੀ। ਤੁਸੀਂ ਇਹਨੂੰ ਇੱਕ ਬਲੀਦਾਨ ਦੀ ਤੌਰ ਤੇ ਛੱਡ ਦਵੋਗੇ, ਤੁਸੀਂ ਇਹਦਾ ਬਲੀਦਾਨ ਕਰ ਦਿਓਗੇ, ਤੁਸੀਂ ਸਲੀਬ ਦੀ ਵੱਲ ਆ ਰਹੇ ਹੋ। ਹੁਣ ਤੁਸੀਂ ਆਪਣੀ ਸਾਰੀ ਬੇਪ੍ਰਤੀਤੀ ਦਾ ਬਲੀਦਾਨ ਕਰ ਦਿਓਗੇ। ਆਪਣੀ ਬੇਪ੍ਰਤੀਤੀ ਨੂੰ ਉਹਨੂੰ ਦੇ ਦਿਓ ਤੇ ਜਾਣ ਲਓ ਕਿ ਉਹ ਹੈ ਤੇ ਤੁਹਾਨੂੰ ਪੱਕਾ ਯਕੀਨ ਹੈ ਕਿ ਉਹ ਜਵਾਬ ਦੇਵੇਗਾ। ਜੇ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਤਾਂ ਆਪਣੇ ਹੱਥ ਖੜੇ ਕਰੋ, ਏਦਾਂ ਹੀ ਰਹੋ।
ਲਾਰਡ ਦਾਟ ਗੋਡ ਹਿਅਰਸ ਦੇਅਰ ਆਇਲ,
ਪ੍ਰਭੂ ਤੂੰ ਪਰਮੇਸ਼ਵਰ ਹੈ, ਇੱਥੇ ਉਹਨਾਂ ਦਾ ਅੰਨ ਅਤੇ ਤੇਲ ਦੋਵੇਂ ਮਿਲੇ ਹੋਏ ਹਨ। ਉਹ ਇਹਨੂੰ ਸਲੀਬ ਕੋ ਲੈ ਕੇ ਆ ਰਹੇ ਹਨ ਜਿੱਥੇ ਪਰਮੇਸ਼ਵਰ ਦੀ ਅੱਗ ਉਹਨਾਂ ਦੇ ਦਿਲਾਂ ਵਿੱਚ ਉਤਰੇਗੀ। ਜੇਕਰ ਸੱਚਮੁੱਚ ਉਹ ਇਹ ਕਰਨਾ ਚਾਹੁੰਦੇ ਹਨ ਤਾਂ ਉਹ ਉਸ ਬਲੀਦਾਨ ਨੂੰ ਭਸਮ ਕਰ ਦੇਵੇਗੀ। ਤੂੰ ਦ੍ਰਿਸ਼ ਉੱਤੇ ਆ ਜਾਵੇਗਾ ਅਤੇ ਆਪਣੇ ਆਪ ਨੂੰ ਪ੍ਰਗਟ ਕਰੇਗਾ। ਤੂੰ ਸਵਰਗ ਵਿੱਚੋਂ ਅਗਨੀ ਰੱਥ ਉੱਤੇ ਸਵਾਰ ਹੋ ਕੇ ਆਵੇਗਾ। ਤੂੰ ਉਹਨਾਂ ਨੂੰ ਪ੍ਰਤੀਫਲ ਦੇਣ ਦੇ ਲਈ ਸਾਰੀ ਧਰਤੀ ਅਤੇ ਆਕਾਸ਼ ਨੂੰ ਹਿਲਾ ਦੇਵੇਗਾ। ਜਿਵੇਂ ਉਹ ਆਪਣੇ ਹੱਥਾਂ ਨੂੰ ਹਵਾ ਵਿੱਚ ਉਤਾਂਹ ਕਰੀ ਖੜੇ ਹਨ, ਇਹ ਇਸ਼ਾਰਾ ਕਰਦੇ ਹੋਏ ਕਿ ਉਹ ਵਿਸ਼ਵਾਸ ਕਰਦੇ ਹਨ ਤੇ ਆਪਣੇ ਆਪ ਨੂੰ ਤੇ ਉਹਨਾਂ ਦੀ ਜੋ ਵੀ ਬੇਨਤੀ ਹੈ ਉਹਨਾਂ ਨੇ ਤੇਰੀ ਵੇਦੀ ਉੱਤੇ ਰੱਖ ਦਿੱਤੀ ਹੈ। ਇਹ ਧਰਤੀ ਅਤੇ ਆਕਾਸ਼ ਦੇ ਪਰਮੇਸ਼ਵਰ, ਧਰਤੀ ਅਤੇ ਆਕਾਸ਼ ਦੇ ਨਿਆਂਈ, ਯਕੀਨਨ ਧਰਤੀ ਤੇ ਆਕਾਸ਼ ਦੇ ਨਿਆਂ ਕਰਨ ਵਾਲੇ, ਤੂੰ ਧਰਮ ਨਾਲ ਨਿਆਂ ਕਰੇਗਾ। ਯਕੀਨਨ ਉਹ ਆਪਣੇ ਵਚਨ ਨੂੰ ਪੂਰਾ ਕਰੇਗਾ। ਤੂੰ ਮਨੁੱਖਾਂ ਦੇ ਦਿਲਾਂ ਨੂੰ ਜਾਣਦਾ ਹੈ, ਔਰਤਾਂ ਦੇ ਦਿਲਾਂ ਨੂੰ ਜਾਣਦਾ ਹੈ, ਇਹਨਾਂ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ। ਪ੍ਰਭੂ ਪਰਮੇਸ਼ਵਰ, ਮੈਂ ਵੀ ਆਪਣੇ ਹੱਥ ਉਤਾਂਹ ਚੁੱਕਦਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਹੁਣ ਮੇਰੀ ਸੇਵਾ ਵਿੱਚ ਇੱਕ ਬਦਲਾਅ ਆਇਆ ਹੈ ਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੂੰ ਹੈ। ਮੈਂ ਤੈਨੂੰ ਅੱਗ ਦੇ ਖੰਭੇ ਵਿੱਚ ਖਲੋਤਾ ਹੋਇਆ ਵੇਖਿਆ ਹੈ। ਮੈਂ ਤੈਨੂੰ ਮਨੁੱਖਾਂ ਦੇ ਦਿਲਾਂ ਦੇ ਭੇਤਾਂ ਨੂੰ ਜਾਂਚਦੇ ਹੋਏ ਵੇਖਿਆ ਹੈ। ਇੱਕ ਵੀ ਵਾਰ ਤੂੰ ਅਸਫਲ ਨਹੀਂ ਹੋਇਆ। ਤੂੰ ਜਦ ਉਸ ਗਲੀ ਵਿੱਚ ਇਹ ਕੀਤਾ ਤਦ ਤੂੰ ਇਹਦਾ ਵਾਅਦਾ ਕੀਤਾ ਜਦੋਂ ਤੂੰ ਪਹਿਲੀ ਵਾਰ ਇਹ ਕੰਮ ਕਰਨੇ ਸ਼ੁਰੂ ਕੀਤੇ ਤੇ ਤੂੰ ਸਾਰੇ ਸੰਸਾਰ ਵਿੱਚ ਮੇਰੀ ਸੁਰੱਖਿਆ ਕੀਤੀ। ਮੈਨੂੰ ਪੱਕਾ ਯਕੀਨ ਹੈ ਕਿ ਤੂੰ ਪਰਮੇਸ਼ਵਰ ਹੈ। ਮੈਨੂੰ ਇਹਦਾ ਪੱਕਾ ਯਕੀਨ ਹੈ। ਮੈਂ ਆਪਣੇ ਆਪ ਨੂੰ ਵੀ ਇਹਨਾਂ ਲੋਕਾਂ ਦੇ ਨਾਲ ਭੇਂਟ ਕਰਦਾ ਹਾਂ ਤੇ ਸਭ ਕੁਝ ਜੋ ਮੇਰੇ ਕੋਲ ਹੈ ਉਹਦਾ ਬਲੀਦਾਨ ਕਰਦਾ ਹਾਂ। ਪ੍ਰਭੂ, ਮੈਂ ਤੇਰੀ ਸੇਵਾ ਲਈ ਇਹ ਦਿੰਦਾ ਹਾਂ। ਪ੍ਰਭੂ, ਮੈਂ ਸੰਸਾਰ ਦੇ ਦੌਰੇ ਨੂੰ ਫਿਰ ਤੋਂ ਸ਼ੁਰੂ ਕਰ ਰਿਹਾ ਹਾਂ। ਹੇ ਪਰਮੇਸ਼ਵਰ, ਮੇਰੀ ਮਦਦ ਕਰ। ਜੇ ਮੈਂ ਕਦੇ ਵੀ ਕਿਸੇ ਵੀ ਸਮੇਂ ਮੈਂ ਤੇਰੇ ਤੇ ਵਿਸ਼ਵਾਸ ਨਾ ਕੀਤਾ ਹੋਵੇ ਤਾਂ ਮੇਰੇ ਪਾਪਾਂ ਨੂੰ ਮਾਫ਼ ਕਰ। ਮੇਰੀ ਬੇਪ੍ਰਤੀਤੀ ਦੇ ਲਈ ਮੈਨੂੰ ਮਾਫ਼ ਕਰ। ਮੈਂ ਜਾਣਦਾ ਹਾਂ ਕਿ ਤੂੰ ਹੈ ਤੇ ਆਪਣੇ ਤਾਲਬਾਂ ਦਾ ਫਲਦਾਤਾ ਹੈ। ਏਦਾਂ ਹੀ ਇਸ ਸਵੇਰ ਮੈਂ ਆਪਣੇ ਲੋਕਾਂ ਦੇ ਪਾਪਾਂ ਦਾ ਇਕਰਾਰ ਕਰਦਾ ਹਾਂ। ਜਦਕਿ ਉਹ ਆਪਣੇ ਹੱਥ ਹਵਾ ਵਿੱਚ ਚੁੱਕ ਕੇ ਖੜੇ ਹਨ, ਮੈਂ ਉਹਨਾਂ ਦੀਆਂ ਕਮਜ਼ੋਰੀਆਂ ਅਤੇ ਸ਼ੱਕ ਦਾ ਇਕਰਾਰ ਕਰਦਾ ਹਾਂ। ਪ੍ਰਭੂ, ਮੈਂ ਉਹਨਾਂ ਦੇ ਪਾਪਾਂ ਨੂੰ ਮੰਨ ਲੈਂਦਾ ਹਾਂ ਤੇ ਸਾਡੀਆਂ ਸਾਰੀਆਂ ਕਮਜ਼ੋਰੀਆਂ ਨੂੰ ਮੰਨ ਲੈਂਦਾ ਹਾਂ। ਸਾਡੇ ਉੱਤੇ ਆਪਣਾ ਪਵਿੱਤਰ ਆਤਮਾ ਭੇਜ, ਆਪਣੀ ਮਨਜ਼ੂਰੀ ਦੀ ਮੋਹਰ ਦੇ ਨਾਲ ਕਿ ਤੂੰ ਪਰਮੇਸ਼ਵਰ ਹੈ। ਹੁਣ ਤੂੰ ਸਾਨੂੰ ਕਬੂਲ ਕਰਨ ਦੇ ਲਈ ਇੱਥੇ ਆ ਤੇ ਸਾਨੂੰ ਆਪਣੀਆਂ ਬਾਹਾਂ ਦੇ ਵਿੱਚ ਲੈਣ ਦੇ ਲਈ ਤੂੰ ਇੱਥੇ ਹੈ ਤੇ ਜੋ ਕੁਝ ਅਸੀਂ ਗਵਾ ਬੈਠੇ ਹਾਂ ਤੂੰ ਉਸ ਹਰੇਕ ਚੀਜ਼ ਨੂੰ ਵਾਪਸ ਲੈ ਕੇ ਆਵੇਗਾ। ਜੇ ਸਾਡੀ ਸਿਹਤ ਹੈ ਤਾਂ ਕਾਸ਼ ਇਹ 100 ਗੁਣਾ ਬਹਾਲ ਕੀਤੀ ਜਾਵੇ। ਜੇਕਰ ਇਹ ਸਾਡਾ ਪ੍ਰਾਣ ਹੈ ਤਾਂ ਕਾਸ਼ ਇਹ ਸਾਡੀ ਵੱਲ ਚਮਕਦੀ ਤੇ ਖਿੜੀ ਹੋਈ ਚੀਜ਼ ਵਾਂਗ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਵਾਪਸ ਆਵੇ ਤਾਂ ਕਿ ਪਰਮੇਸ਼ਵਰ ਦੇ ਸਨਮੁਖ ਪੇਸ਼ ਕੀਤਾ ਜਾਵੇ। ਜੇਕਰ ਇਹ ਬੇਪ੍ਰਤੀਤੀ ਹੈ ਤਾਂ ਪ੍ਰਭੂ ਇਹ ਸਾਡੇ ਕੋਲ ਪਹਾੜਾਂ ਨੂੰ ਹਿਲਾ ਦੇਣ ਵਾਲੇ ਵਿਸ਼ਵਾਸ ਨਾਲ ਵਾਪਸ ਆਵੇ। ਪ੍ਰਭੂ, ਇਹ ਬਖਸ਼ ਦੇ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਚੱਲ ਫਿਰ ਰਿਹਾ ਹੈ। ਪਵਿੱਤਰ ਆਤਮਾ ਇਸ ਇਮਾਰਤ ਦੇ ਵਿੱਚੋਂ ਦੀ ਇਹਨਾਂ ਲੋਕਾਂ ਉੱਤੇ ਅਤੇ ਇਹਨਾਂ ਦੇ ਦਿਲਾਂ ਵਿੱਚ ਆ ਰਿਹਾ ਹੈ ਤਾਂ ਕਿ ਉਹ ਜਿਉਂਦੇ ਪਰਮੇਸ਼ੁਰ ਨੂੰ ਸਵੀਕਾਰ ਕਰਨ। ਅਸੀਂ ਇਹ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਮੇਰਾ ਵਿਸ਼ਵਾਸ ਤੇਰੀ ਵੱਲ ਵੇਖਦਾ ਹੈ। ਕਲਵਰੀ ਦੇ ਲੇਲੇ ਰੱਬੀ ਮੁਕਤੀਦਾਤਾ, ਮੇਰੀ ਸੁਣ ਜਦ ਮੈਂ ਪ੍ਰਾਰਥਨਾ ਕਰਦਾ ਹਾਂ। ਮੇਰੇ ਸਭ ਪਾਪ ਦੂਰ ਕਰ, ਮੈਨੂੰ ਕਦੇ ਵੀ ਦੂਰ ਨਾ ਹੋਣ ਦੇ ਆਪਣੇ ਕੋਲੋਂ। ਕੀ ਤੁਸੀਂ ਸੱਚਮੁੱਚ ਇਹ ਆਖਦੇ ਹੋ? ਕੀ ਤੁਸੀਂ ਇਹਨੂੰ ਕਬੂਲ ਕਰਦੇ ਹੋ? ਆਪਣੇ ਹੱਥ ਉੱਪਰ ਚੁੱਕੋ ਅਤੇ ਆਖੋ, ਹੁਣ ਮੈਂ ਇਹਨੂੰ ਕਬੂਲ ਕਰਦਾ ਹਾਂ, ਮੈਂ ਵਿਸ਼ਵਾਸ ਕਰਦਾ ਹਾਂ। ਜਦ ਮੈਂ ਜੀਵਨ ਦੀ ਕਾਲੀ ਜਵਾਰ ਕੁੱਟਦਾ ਹਾਂ ਤੇ ਦੁੱਖ ਮੇਰੇ ਚੁਫੇਰੇ ਫੈਲਦੇ ਹਨ, ਤੂੰ ਮੇਰਾ ਮਾਰਗ ਦਰਸ਼ਕ ਹੈ। ਹਨੇਰੇ ਨੂੰ ਚਾਨਣ ਵਿੱਚ ਬਦਲ ਦੇ, ਦੁੱਖ ਅਤੇ ਡਰ ਦੂਰ ਕਰ ਦੇ, ਮੈਨੂੰ ਕਦੇ ਵੀ ਦੂਰ ਨਾ ਹੋਣ ਦੇ ਆਪਣੇ ਕੋਲੋਂ। ਆਓ ਆਪਣੇ ਸਿਰਾਂ ਨੂੰ ਚੁਕਾਈਏ। ਇਸ ਸਖਤ ਕਰੜੇ ਤੇ ਕੱਟਣ ਵਾਲੇ ਸੰਦੇਸ਼ ਤੋਂ ਬਾਅਦ ਕਠੋਰ ਅਤੇ ਬੜੇ ਹੀ ਸਖਤ ਤਰੀਕੇ ਨਾਲ ਇਸ ਦਾ ਪ੍ਰਚਾਰ ਕੀਤਾ ਗਿਆ। ਜੇ ਤੁਸੀਂ ਹਲੀਮੀ ਦੇ ਨਾਲ ਉਹਦਾ ਵਿਸ਼ਵਾਸ ਕਰਦੇ ਹੋ ਜੋ ਤੁਸੀਂ ਮੰਗਿਆ ਹੈ ਉਹ ਪਾਓਗੇ, ਤਦ ਤੁਹਾਨੂੰ ਕੋਈ ਵੀ ਚੀਜ਼ ਸਿੱਧੇ ਮਾਰਗ ਤੋਂ ਪਰੇ ਨਹੀਂ ਕਰ ਸਕਦੀ। ਉੱਥੇ ਹੀ ਖੜੇ ਰਹੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕਿੰਨਾ ਪ੍ਰਚਾਰ ਕਰਦਾ ਹਾਂ, ਮੈਂ ਜੋ ਵੀ ਕਰਦਾ ਹਾਂ ਜਾਂ ਹੋਰ ਕੋਈ ਵੀ ਮਨੁੱਖ ਜੋ ਵੀ ਕਰੇਗਾ, ਉਸਦਾ ਕਦੇ ਵੀ ਕੋਈ ਅਸਰ ਨਹੀਂ ਪਵੇਗਾ ਜਿੰਨਾ ਚਿਰ ਤੁਸੀਂ ਇਸ ਨੂੰ ਆਪਣੀ ਵਿਅਕਤੀਗਤ ਜਾਇਦਾਦ ਦੇ ਵਾਂਗ ਕਬੂਲ ਨਹੀਂ ਕਰਦੇ। ਜੇ ਤੁਸੀਂ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰੋ ਉਹ ਸਭ ਕੁਝ ਜੋ ਤੁਸੀਂ ਚਾਹੁੰਦੇ ਹੋ, ਜੇਕਰ ਤੁਸੀਂ ਆਪਣੇ ਪਾਪਾਂ ਨੂੰ ਮੰਨ ਲੈਂਦੇ ਹੋ ਤਾਂ ਪਰਮੇਸ਼ੁਰ ਨੇ ਤੁਹਾਨੂੰ ਮਾਫ ਕਰ ਦਿੱਤਾ ਹੈ। ਹੁਣ ਤੁਸੀਂ ਇਸ ਤੇ ਕਦੀ ਵੀ ਸ਼ੱਕ ਨਾ ਕਰੋ। ਜੇ ਤੁਸੀਂ ਪਿੱਛਾ ਹਟ ਚੁੱਕੇ ਹੋ ਤਾਂ ਅੱਜ ਸਵੇਰ ਤੁਹਾਨੂੰ ਵਾਪਸ ਲੈ ਲਿਆ ਗਿਆ ਹੈ। ਜੇ ਤੁਹਾਨੂੰ ਪਵਿੱਤਰ ਆਤਮਾ ਦੀ ਲੋੜ ਹੈ ਤਾਂ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈ ਲਓ। ਇਹ ਪਰਮੇਸ਼ੁਰ ਦਾ ਵਚਨ ਹੈ। ਉਹ ਆਪਣੇ ਵਚਨ ਨੂੰ ਕਿਸੇ ਕਲੀਸਿਆ, ਸੰਸਥਾ ਜਾਂ ਕਿਸੇ ਦੇ ਲਈ ਵੀ ਨਹੀਂ ਬਦਲੇਗਾ। ਇਹ ਤਾਂ ਉਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ। ਅਸੀਂ ਗਿਰਜੇ ਦੀਆਂ ਮੰਗਾਂ ਨਹੀਂ ਪਰ ਉਸ ਦੀਆਂ ਮੰਗਾਂ ਪੂਰੀਆਂ ਕਰਨੀਆਂ ਹਨ। ਇਹੋ ਸਾਨੂੰ ਕਰਨਾ ਚਾਹੀਦਾ ਹੈ। ਉਹਨੇ ਕਿਹਾ, ਵਿਸ਼ਵਾਸ ਦੀ ਪ੍ਰਾਰਥਨਾ ਰੋਗੀ ਨੂੰ ਬਚਾਵੇਗੀ। ਜੇ ਤੁਸੀਂ ਬਿਮਾਰ ਹੋ ਤਾਂ ਮੈਂ ਤੁਹਾਡੇ ਉੱਤੇ ਵਿਸ਼ਵਾਸ ਦੀ ਪ੍ਰਾਰਥਨਾ ਕੀਤੀ ਹੈ, ਤੁਸੀਂ ਆਪਣੇ ਦਿਲ ਵਿੱਚ ਇਹਦੇ ਲਈ ਪ੍ਰਾਰਥਨਾ ਕੀਤੀ ਹੈ ਤਾਂ ਇਹਦੇ ਤੇ ਵਿਸ਼ਵਾਸ ਕਰੋ, ਇਹਨੂੰ ਸਵੀਕਾਰ ਕਰੋ ਤੇ ਇਹਦੇ ਉੱਤੇ ਤਕੜਾਈ ਨਾਲ ਖੜੇ ਰਹੋ। ਇਸ ਨੂੰ ਇਸੇ ਤਰ੍ਹਾਂ ਹੀ ਹੋਣਾ ਹੈ। ਕੋਈ ਚੀਜ਼ ਇਹਦੀ ਜਗ੍ਹਾ ਨਹੀਂ ਲੈ ਸਕਦੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿੰਨਾ ਨਿਰਾਸ਼ਾਜਨਕ ਦਿੰਦਾ ਹੈ। ਤੁਸੀਂ ਕਹਿੰਦੇ ਹੋ, ਅੱਛਾ ਇੰਜ ਲੱਗਦਾ ਹੈ ਕਿ ਮੈਂ ਅਜੇ ਵੀ ਬਿਮਾਰ ਹਾਂ। ਇਸ ਨਾਲ ਇਹ ਤਾਂ ਸਿਰਫ ਫਰਿਸ਼ਤਿਆਂ ਦੇ ਪਰ ਹਨ ਜੋ ਇਕੱਠੇ ਜੁੜੇ ਹਨ। ਇਹੀ ਸਭ ਹੈ। ਇਹ ਤਾਂ ਬਰਕਤ ਦੇ ਰੂਪ ਵਿੱਚ ਪਰਮੇਸ਼ੁਰ ਹੈ। ਇਹ ਤੁਹਾਨੂੰ ਨਿਰਾਸ਼ਾਜਨਕ ਲੱਗਦਾ ਹੈ, ਇਸ ਦੇ ਥੋੜਾ ਜਿਹਾ ਨੇੜੇ ਆਓ ਤੇ ਦੁਬਾਰਾ ਇਸ ਵੱਲ ਵੇਖੋ ਕਿ ਇਹ ਪਰਮੇਸ਼ੁਰ ਨਹੀਂ ਹੈ ਜੋ ਉੱਥੇ ਖੜਾ ਹੈ ਤੇ ਆਪਣੇ ਵਚਨ ਨੂੰ ਪੂਰਾ ਕਰ ਰਿਹਾ ਹੈ। ਹੁਣ ਜਿਵੇਂ ਅਸੀਂ ਆਪਣੇ ਸਿਰ ਚੁਕਾਏ ਹੋਏ ਹਨ, ਮੈਂ ਸਭਾ ਨੂੰ ਸਾਡੇ ਪਾਸਟਰ ਭਾਈ ਨੇਵਲ ਨੂੰ ਸੌਂਪ ਦਿੰਦਾ ਹਾਂ।